ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਸੋਲਹੇ ਤੀਜਾ, ਆਪੇ ਕਰਤਾ ਸਭ ਜਿਸ ਕਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀਸ਼ਾ ਜੀ ਨਿਵਾਸ ਜੀ ਗੁਰੂ ਸਰੋਵਰ ਗੁਰੂ ਖਾਲਸਾ ਸਤਸੰਗ ਜੀ, ਆਪ ਸਰਬੱਤ ਸੰਗਤਾਂ, ਜੋ ਵੀ ਅੰਮ੍ਰਿਤ ਵੇਲੇ ਗੁਰਬਾਣੀ ਦਾ ਲਾਹਾ ਲੈਣ ਵਾਸਤੇ ਪਹੁੰਚਦੇ ਹੋ, ਆਓ ਸਮਾਂ ਹੋਇਆ ਹੈ। ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ। ਮਾਰੂ ਰਾਗ ਦੇ ਅੰਦਰ 16-16 ਪਦਿਆਂ ਵਾਲੇ ਜੋ ਸ਼ਬਦ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨ ਤੇ ਹੁਣ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਅੰਮ੍ਰਿਤ ਬਚਨ ਹਨ। ਜਿਸ ਪ੍ਰਕਾਰ ਸਤਿਗੁਰੂ ਨੂੰ ਬੇਨਤੀ ਕੀਤੀ ਸੀ ਗ੍ਰੀ ਨਿਵਾਜ, ਜਿਵੇਂ ਗੁਰੂ ਨਾਨਕ ਸਾਹਿਬ ਨੇ 16-16 ਪਦਾਂ ਬਾਰੇ ਸ਼ਬਦ ਉਚਾਰਨ ਕਰਕੇ ਸੰਗਤਾਂ ਨੂੰ ਕਰਤਾਰਥ ਕੀਤਾ ਹੈ, ਉਸੇ ਤਰ੍ਹਾਂ ਆਪ ਜੀ ਵੀ ਉਸੇ ਢੰਗ ਤਰੀਕੇ ਦੇ ਨਾਲ ਉਸੇ ਸੁਰਤਾਲ ਦੇ ਵਿੱਚ ਆਪ ਜੀ ਵੀ ਅੰਮ੍ਰਿਤ ਬਚਨ ਉਚਾਰਨ ਕਰੋ। ਫਿਰ ਮਹਾਰਾਜ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਨੇ ਅੰਮ੍ਰਿਤ ਬਚਨ ਗੋਇੰਦਵਾਲ ਸਾਹਿਬ ਉਚਾਰੇ ਹੈ। ਪਿੱਛੇ 8 16 ਜਿਹੜੇ ਨੇ ਉਹ ਹੋ ਚੁੱਕੇ ਹੈ, 9ਵਾਂ ਸ਼ੁਰੂ ਹੋ ਰਿਹਾ। ਤੋ ਸਤਿਗੁਰੂ ਜੀ ਕਿਰਪਾ ਕਰਨ ਮਨ ਬਿਰਤੀਆਂ ਇਕਾਗਰ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਆਓ, ਆਪਣੇ ਸਵਾਸ ਸਫਲੇ ਕਰੀਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਉਹ ਸਰਵਣ ਕਰੋ। ਇਹਨਾਂ ਦੀ ਜਿਹੜੀ ਸੰਗਿਆ ਹੈ 16-16 ਸ਼ਬਦ ਹੋਣ ਕਰਕੇ ਸੋਲਹੇ ਹੈ, ਇਹਨੂੰ ਸੋਲੇ ਨਹੀਂ ਕਹਿਣਾ, ਸੋਲਹੇ ਜਾਣੀ 16-16 ਪਦਾਂ ਵਾਲੇ। ਇਹ ਵਿਧਾਨ ਨਹੀਂ ਹੈ, ਕਿਤੇ 17 ਪਦ ਵੀ ਹੋਣਗੇ, 21 ਹੋਣਗੇ, ਘੱਟ ਵੀ ਹੋਣਗੇ ਵੱਧ, ਪਰ ਜਿਵੇਂ ਅਸ਼ਟਪਦੀਆਂ ਹਨ 8 ਪਦਾਂ ਵਾਲੀ ਬਾਣੀ, ਪਦ ਵਿੱਚ ਕਈ ਵਾਰੀ 10-10 ਪਦ ਵੀ ਹਨ। ਸੋ ਇਸ ਪ੍ਰਕਾਰ ਆਓ ਮਨ ਬਿਰਤੀ ਇਕਾਗਰ ਕਰਕੇ ਸੁਣੋ ਜੀ।
ਮਾਰੂ ਸੋਲਹੇ ਤੀਜਾ,
ਇਹ ਦੇਖੋ ਭਾਈ ਪੋਥੀਆਂ ਦੇ ਵਿੱਚ ਕਿਤੇ ਮਾਰੂ ਮਹੱਲਾ ਤੀਜਾ ਵੀ ਹੈ ਕਿਸੇ ਕੋਲ? ਮਹੱਲਾ ਤੀਜਾ ਹੋਵੇ ਕਿਸੇ ਕੋਲ? ਨਹੀਂ ਹੈ ਨਾ। ਇਹ ਇਸ ਤਰ੍ਹਾਂ ਹੈ ਇਹਦੀ ਵਿਚਾਰ, ਤੇ ਇਹਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈ ਵੀ ਜਿਹੜਾ ਮਾਰੂ ਸੋਲੇ ਤੀਜਾ ਸ਼ਬਦ ਹੈ ਨਾ, ਜਿਹੜਾ ਸਰੂਪ ਸਧਾਈ ਵਾਲਾ ਪੰਥ ਨੇ, ਸ਼੍ਰੋਮਣੀ ਕਮੇਟੀ ਨੇ, ਟਕਸਾਲ ਦੇ ਸਿੰਘਾਂ ਨੇ ਵੱਡੇ ਮਹਾਂਪੁਰਖਾਂ ਦੇ ਵੇਲੇ ਸੁਧਾਈ ਕੀਤੀ, ਜੋ 500 ਸਰੂਪ ਛਪਿਆ ਸੀ ਉਹਨੂੰ ਸੁਧਾਈ ਵਾਲਾ ਸਰੂਪ ਕਹਿੰਦੇ। ਜਦੋਂ ਸੁਧਾਈ ਵਾਲਾ ਸਰੂਪ ਕਹੀਏ ਤਾਂ ਸਮਝ ਲਓ ਵੀ ਉਸ ਸਰੂਪ ਦੀ ਗੱਲ ਹੈ। ਸੁਧਾਈ ਵਾਲੇ ਸਰੂਪ ਦੇ ਵਿੱਚ ਇਸੇ ਤਰ੍ਹਾਂ ਹੈ, ਮਾਰੂ ਸੋਲਹੇ ਤੀਜਾ, ਇਹਨੂੰ ਤ੍ਰੈ ਨਹੀਂ ਕਹਿਣਾ, ਤਿੰਨ ਨਹੀਂ ਕਹਿਣਾ, ਤੀਜਾ। ਦੂਸਰੀ ਇਹਦੇ ਵਿੱਚ ਬੜੀ ਇੱਕ ਸੋਚਣ ਵਾਲੀ ਬਾਤ ਹੈ, ਸਾਡੇ ਕੁਝ ਸੰਪਰਦਾ ਦੇ ਵਿਦਵਾਨ ਭਾਵੇਂ ਇਹ ਗੱਲ ਕਹਿੰਦੇ ਹੈ ਵੀ ਲਾਹੌਰ ਦੇ ਵਿੱਚ ਜਿਹੜੀਆਂ ਬੀੜਾਂ ਛਪੀਆਂ ਸੀ ਤੇ ਉਹ ਬੜੀਆਂ ਸੋਧ ਕੇ ਪੁਰਾਤਨ ਬੀੜਾਂ ਦੇਖ ਕੇ ਛਾਪੀਆਂ ਗਈਆਂ ਸੀ ਵੀ ਉਹਨਾਂ ਦੇ ਵਿੱਚ ਮਾਰੂ ਸੋਲੇ ਤੀਜਾ ਲਿਖਿਆ ਹੋਇਆ। ਠੀਕ ਹੈ ਵੀ ਉਹਨਾਂ ਨੇ ਲਾਹੌਰ ਵਾਲਿਆਂ ਨੇ ਜਿਹੜਾ ਪੁਰਾਣਾ ਛਾਪਾ ਹੈ ਉਹਦਾ ਪ੍ਰਮਾਣ ਠੀਕ ਹੈ, ਬਹੁਤ ਸਾਰੇ ਸਰੂਪਾਂ ਨਾਲੋਂ ਉਹ ਲਾਹੌਰ ਵਾਲੇ ਸਰੂਪ ਨੇ ਜਿਹੜੇ ਸ਼ੁੱਧ ਵੀ ਹੈ, ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਅਸਾਂ ਇਹਦੇ ਵਿੱਚ ਵਿਚਾਰ ਕੇ ਦੇਖਿਆ ਵੀ ਬਾਬਾ ਦੀਪ ਸਿੰਘ ਵਾਲੇ ਸਰੂਪ ਦੇ ਵਿੱਚ ਕੀ ਲਿਖਿਆ, ਜਿਹੜਾ ਸੁਨਹਿਰੀ ਸਰੂਪ ਹੈ ਉਹਦੇ 'ਚ ਲਿਖਿਆ ਮਾਰੂ ਮਹੱਲਾ ਤੀਜਾ। ਉਸ ਤੋਂ ਬਾਅਦ ਫਿਰ ਗੁਰਤਾਗੱਦੀ ਵਾਲਾ ਸਰੂਪ ਦੇਖਿਆ ਜਿਹੜਾ ਕੁਠਾਲੇ ਪਿਆ, ਉਹਦੇ ਵਿੱਚ ਵੀ ਲਿਖਿਆ ਮਾਰੂ ਮਹੱਲਾ ਤੀਜਾ। ਔਰ ਜੇ ਪਿੱਛੋਂ ਇਹ ਵਿਧਾਨ ਵੀ ਦੇਖ ਲਈਏ ਤਾਂ ਇੱਕ ਵਾਰੀ ਮਾਰੂ ਸੋਲਹੇ ਆ ਗਿਆ, ਉਦੋਂ ਬਾਅਦ ਮਾਰੂ ਮਹੱਲਾ ਤੀਜਾ, ਮਾਰੂ ਮਹੱਲਾ ਤੀਜਾ, ਮਾਰੂ ਮਹੱਲਾ ਤੀਜਾ ਹੀ ਆ ਰਿਹਾ। ਆਪਾਂ ਇਹ ਕਿਸੇ ਤੇ ਕਿੰਤੂ ਨਹੀਂ ਕਰਦੇ, ਪਰ ਤੁਹਾਡੀ ਜਾਣਕਾਰੀ ਵਾਸਤੇ ਹੈ, ਕੱਲ ਨੂੰ ਕੋਈ ਤੁਹਾਨੂੰ ਪੁੱਛੇ ਜਾਂ ਰਿਹਾ ਵੀ ਤੁਸੀਂ ਇਹ ਸਮਝ ਲੈਣਾ ਵੀ ਆਹ ਬਾਤ ਹੈ। ਗੁਰਤਾਗੱਦੀ ਵਾਲੇ ਸਰੂਪ ਦੇ ਵਿੱਚ ਔਰ ਬਾਬਾ ਦੀਪ ਸਿੰਘ ਵਾਲੇ ਸਰੂਪ ਦੇ ਵਿੱਚ ਇਹ ਮਾਰੂ ਮਹੱਲਾ ਤੀਜਾ ਹੈ। ਰਹੀ ਗੱਲ ਇਸ ਤੋਂ ਬਾਅਦ ਕਿ ਜਿਹੜੀ ਮਹਾਂਪੁਰਖਾਂ ਦੀ ਪੋਥੀ ਹੈ ਜਿਹਦੇ ਤੇ ਆਪ ਸਾਰੀ ਜ਼ਿੰਦਗੀ ਪਾਠ ਕਰਦੇ ਰਹੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦੀ ਪੋਥੀ ਜਿਹੜੀ ਇੰਟਰਨੈਟ ਤੇ ਪਾਈ ਹੋਈ ਹੈ, ਕੋਈ ਲੁਕੀ ਛਿਪੀ ਬਾਤ ਤਾਂ ਹੈ ਨਹੀਂ, ਉਹਦੇ ਵਿੱਚ ਵੀ ਇੱਥੇ ਮਹੱਲਾ ਕੀਤਾ ਹੋਇਆ ਸੋਲੇਹ ਕੱਟ ਕੇ, ਉਹਤੇ ਪੈਨ ਨਾਲ ਕੀਤਾ ਹੋਇਆ, ਛਪਿਆ ਹੋਇਆ ਮਾਰੂ ਸੋਲੇਹ ਤੀਜਾ। ਇਸ ਕਰਕੇ ਭਾਈ ਆਪਣੇ ਸਟੀਕ ਦੇ ਵਿੱਚ ਵੀ ਇਹੀ ਛਪਿਆ ਮਾਰੂ ਸੋਲੇਹ ਤੀਜਾ। ਇਹ ਪੰਥ ਦਾ ਮਸਲਾ ਹੈ, ਪੰਥ ਦੇ ਜੁੰਮੇ ਰਹਿਣ ਦੀ ਇਹ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦਿੱਤਾ ਵੀ ਇਹ ਇਹਦੇ ਚ ਉਲਝਣ ਜ਼ਰੂਰ ਹੈ। ਸੋ ਗੁਰੂ ਕਿਰਪਾ ਕਰੇ। ਪਰ ਜਿਹੜਾ ਸੰਤਾਂ ਦਾ ਪਾਠੀ ਹੈ ਭਾਈ ਬਚਿੱਤਰ ਸਿੰਘ ਜੀ ਨੇ 24 ਕਥਾ ਕਰਾਈਆਂ ਤੇ ਉਹ ਵੀ ਮਾਰੂ ਸੋਲੇਹ ਤੀਜਾ ਕਹਿੰਦਾ। ਉਹਦਾ ਕਾਰਨ ਇਹ ਹੈ ਵੀ ਇਹ ਨਹੀਂ ਵੀ ਮਹਾਂਪੁਰਖਾਂ ਨੇ ਇਹ ਹੱਟ ਸਾਹਿਬ ਗੁਰਦੁਆਰੇ ਸੁਲਤਾਨਪੁਰ ਉੱਥੇ ਕਥਾ ਹੋ ਰਹੀ ਸੀ, ਉਹ ਕਥਾ ਦੇ ਵਿੱਚ ਜਿਹੜਾ ਸਰੂਪ ਸੀ ਉਹਦੇ ਚ ਐਵੇਂ ਲਿਖਿਆ ਹੋਇਆ ਸੀ, ਭਾਈ ਬਚਿੱਤਰ ਸਿੰਘ ਨੇ ਉਵੇਂ ਪੜ੍ਹ ਦਿੱਤਾ, ਮਹਾਂਪੁਰਸ਼ਾਂ ਨੇ ਸੁਤੇ ਸਿੱਧੀ ਉਹਦੇ ਅਰਥ ਵੀ ਕਰ ਦਿੱਤੇ ਔਰ ਫਿਰ ਇਹ ਪੁਰਾਣੇ ਸਰੂਪਾਂ ਦੇ ਚ ਮਿਲਦਾ ਵੀ ਹੈ ਇਸ ਤਰ੍ਹਾਂ। ਪਰ ਉਹਨਾਂ ਨੇ ਆਪਣੀ ਪੋਥੀ ਚ ਕੱਟ ਕੇ ਕੀਤਾ ਹੋਇਆ ਹੈ ਮਹਾਂਪੁਰਖਾਂ ਨੇ। ਇਹਦਾ ਮਤਲਬ ਵੀ ਬਾਬਾ ਦੀਪ ਸਿੰਘ ਵਾਲੇ ਸਰੂਪ ਨੂੰ ਜਾਂ ਫਿਰ ਗੁਰਤਾਗਦੀ ਵਾਲੇ ਸਰੂਪ ਨੂੰ ਉਹਨਾਂ ਨੂੰ ਠੀਕ ਮੰਨ ਕੇ ਹੀ ਮਹਾਂਪੁਰਖਾਂ ਨੇ ਕੱਟਿਆ ਹੋਏਗਾ। ਇਸ ਕਰਕੇ ਮਾਰੂ ਮਹੱਲਾ ਤੀਜਾ ਇਹਦੇ ਤੇ ਨਿਸ਼ਚਾ ਕਰਨਾ ਬਣਦਾ ਹੈ, ਪਰ ਖੰਡਨ ਉਸ ਦਾ ਵੀ ਨਹੀਂ। ਇਹ ਸੀ ਜਾਣਕਾਰੀ ਦੀ ਬਾਤ। ਆਓ ਹੁਣ ਅੱਗੇ ਮਹਾਰਾਜ ਸਾਹਿਬ ਜੀ ਮੈਂ ਕਿਰਪਾ ਕਰਦੇ ਨੂੰ ਸੁਣੋ ਜੀ।
ਆਪੇ ਕਰਤਾ ਸਭ ਜਿਸ ਕਰਣਾ,
ਹੇ ਪ੍ਰਭੂ ਤੂੰ ਆਪੇ ਆਪ ਹੀ ਕਰਤਾ ਪੁਰਖ ਹੈ, ਜਿਸ ਨੇ ਸਭ ਸਾਰਾ ਸੰਸਾਰ ਪੈਦਾ ਕਰਨਾ ਕੀਤਾ ਹੋਇਆ ਹੈ।
ਜੀ ਅਜੰਤ ਸਭ ਤੇਰੀ ਸਰਣਾ।
ਜੀ ਅਰਜੰਤ ਦੋ ਸ਼ਬਦ ਨੇ, ਜੀ ਹੁੰਦੇ ਨੇ ਜਿਹੜੇ ਅਸਥੂਲ ਜਿਨ੍ਹਾਂ ਚ ਹੱਡੀਆਂ ਹੋਣ, ਜੰਤ ਹੁੰਦੇ ਜਿਹੜੇ ਸੂਖਮ ਜਿਵੇਂ ਮੱਛਰ ਆਦਿ। ਮਹਾਰਾਜ ਅਸਥੂਲ ਤੇ ਸੂਖਮ ਜੀ ਜੰਤ ਜਿਹੜੇ ਨੇ ਇਹ ਤੇਰੀ ਸਰਣਾ ਓਟ ਵਿਚ ਹਨ ਜੀ।
ਆਪੇ ਗੁਪਤ ਵਰਤੈ ਸਭ ਅੰਤਰ,
ਤੇ ਤੂੰ ਆਪ ਹੀ ਗੁਪਤ ਹੋ ਕਰਕੇ, ਆਪੇ ਗੁਪਤ ਵਰਤੈ ਸਭ ਅੰਤਰ, ਤੂੰ ਆਪ ਹੀ ਸਭ ਸਾਰਿਆਂ ਦੇ ਅੰਤਰ ਹਿਰਦੇ ਦੇ ਵਿਚ ਗੁਪਤ ਲੁਕਿਆ ਹੋਇਆ, ਲੁਕਿਆ ਹੋਇਆ ਫਿਰ ਵਰਤੈ ਵਰਤ ਰਿਹਾ। ਤੂੰ ਹਿਰਦੈ ਗੁਪਤ ਬਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗਵਾਰੀ, ਪਰਤਕ ਜੋਤ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਤੂੰ ਵਰਤ ਰਿਹਾ ਹੈ।
ਗੁਰ ਕੈ ਸ਼ਬਦ ਪਛਾਤਾ ਹੈ,
ਗੁਰਮੁਖ ਜਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤੇਰੇ ਸਰੂਪ ਨੂੰ ਪਛਾਤਾ ਪਛਾਣਿਆ ਹੈ ਜੀ।
ਹਰ ਕੇ ਭਗਤ ਭਰੇ ਭੰਡਾਰਾ,
ਇਹ ਹਰ ਪ੍ਰਭੂ ਗੁਰਮੁਖ ਜਨਾਂ ਨੇ ਜਾਂ ਕਿ ਇਹ ਗੁਰਮੁਖ ਜਨਾਂ ਦੇ ਹਿਰਦੇ ਰੂਪੀ ਭੰਡਾਰਾ ਖਜ਼ਾਨੇ ਤੇਰੀ ਭਗਤੀ ਦੇ ਨਾਲ ਭਰੇ ਹੋਏ ਹਨ, ਸੰਤਰੇ ਦਾ ਭੰਡਾਰ।
ਆਪੇ ਬਖਸ਼ੇ ਸ਼ਬਦ ਵਿਚਾਰਾ,
ਆਪੇ ਯਾਨੀ ਆਪ ਹੀ ਗੁਰਮੁਖਾਂ ਨੂੰ ਨਾਮ ਭਗਤੀ ਬਖਸ਼ ਕੇ ਸ਼ਬਦ ਗੁਰ ਉਪਦੇਸ਼ ਦੀ ਵਿਚਾਰਾ ਵਿਚਾਰ ਕਰਾਉਂਦਾ ਹੈ।
ਜੋ ਤੁਦ ਭਾਵੈ ਸੋਈ ਕਰਸ ਹੈ,
ਹੇ ਪ੍ਰਭੂ ਜੀ ਜੋ ਜਿਹੜਾ ਵੀ ਕੁਝ ਤੁਹਾਨੂੰ ਚੰਗਾ ਲੱਗਦਾ ਉਹੀ ਤਿੰਨਾਂ ਕਾਲਾਂ ਵਿਚ ਕਰਸੈ ਕਰਦਾ ਹੈ।
ਸੱਚੇ ਸਿਓ ਮਨ ਰਾਤਾ ਹੈ,
ਗੁਰਮੁਖਾਂ ਦਾ ਮਨ ਹਿਰਦਾ ਤੇਰੇ ਸੱਚੇ ਨਾਮ ਦੇ ਸਿਉ ਨਾਲ ਰਾਤਾ ਰੰਗਿਆ ਹੋਇਆ। ਇਹਨੂੰ ਰਾਤਾ ਨਹੀਂ ਕਰਨਾ, ਪਾਠ ਦਾ ਉਚਾਰਨ ਰਾਤਾ ਕੱਸ ਕੇ ਬੋਲਣਾ ਇਸ ਨੂੰ। ਇਸ ਪ੍ਰਕਾਰ ਹੈ ਵੀ ਉਹ ਰੰਗਿਆ ਰਹਿੰਦਾ ਹੈ ਜੀ।
ਆਪੇ ਹੀਰਾ ਰਤਨ ਅਮੋਲੋ,
ਹੇ ਪ੍ਰਭੂ ਤੂੰ ਆਪ ਹੀ ਨਾਮ ਰੂਪੀ ਹੀਰਾ ਹੈ ਤੇ ਆਪ ਹੀ ਗੁਰ ਸ਼ਬਦ ਬੈਰਾਗ ਰੂਪੀ ਅਮੋਲੋ ਅਮੋਲਕ ਰਤਨ ਮਾਨਕਾਂ ਦੀ ਨਿਆਈ ਹੈ।
ਆਪੇ ਨਦਰੀ ਤੋਲੇ ਤੋਲੋ,
ਹੇ ਨਦਰੀ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਪਰਮੇਸ਼ਰ ਤੂੰ ਆਪ ਹੀ ਇਹਨਾਂ ਦੀ ਤੋਲੋ ਵਿਚਾਰ ਨੂੰ ਤੋਲੇ ਤੋਲਣਾ ਵਿਚਾਰਦਾ ਹੈ ਤੂੰ।
ਜੀ ਅਜੰਤ ਸਭ ਸਰਣ ਤੁਮਾਰੀ,
ਪ੍ਰਭੂ ਸਭ ਸਾਰੇ ਜੀਵ ਅਸਥੂਲ ਤੇ ਜੰਤ ਸੂਖਮ ਉਹ ਜੀਵ ਤੁਮਾਰੀ ਤੇਰੀ ਸ਼ਰਨ ਓਟ ਵਿਚ ਹਨ ਜੀ।
ਕਰ ਕਿਰਪਾ ਆਪ ਪਛਾਤਾ ਹੈ,
ਪਰ ਜਿਨ੍ਹਾਂ ਦੇ ਉੱਤੇ ਤੂੰ ਆਪਣੀ ਕਿਰਪਾ ਮਿਹਰ ਕਰਦਾ ਹੈ ਉਹਨਾਂ ਨੇ ਤੈਨੂੰ ਆਪਣਾ ਸਰੂਪ ਕਰਕੇ ਪਛਾਤਾ ਪਛਾਣਿਆ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਭਰੈ, ਇਹ ਉਹਨਾਂ ਦੀ ਅਵਸਥਾ ਹੋ ਗਈ।
ਜਿਸ ਨੂੰ ਨਦਰ ਹੋਵੇ ਧੁਰ ਤੇਰੀ,
ਹੇ ਪ੍ਰਭੂ ਜੀ ਜਿਨ੍ਹਾਂ ਦੇ ਉੱਤੇ ਧੁਰਾਂ ਤੋਂ ਤੇਰੀ ਨਦਰ ਕਿਰਪਾ ਦ੍ਰਿਸ਼ਟੀ ਹੋਵੇ ਹੁੰਦੀ ਹੈ।
ਮਰੈ ਨਾ ਦੰਮੈ ਚੂਕੈ ਫੇਰੀ,
ਉਹਨਾਂ ਉਹ ਜਿਹੜੇ ਨੇ ਗੁਰਮੁਖ ਜਨ ਜਿਨ੍ਹਾਂ ਤੇ ਐਸੀ ਕਿਰਪਾ ਦ੍ਰਿਸ਼ਟੀ ਹੋ ਗਈ, ਨਾ ਤਾਂ ਮੌਤ ਕਰਕੇ ਮਰੇ ਮਰਦੇ, ਨਾ ਬਾਸ਼ਨਾ ਕਰਕੇ ਜੰਮੇ ਜੰਮਦੇ ਹੈ। ਉਹਨਾਂ ਦੀ 84 ਦੀ ਫੇਰੀ ਘੁੰਮਣ ਘੇਰੀ ਜਿਹੜੀ ਸੀ ਚੁੱਕੇ ਚੁੱਕੀ ਗਈ ਹੈ ਜੀ।
ਸੱਚੇ ਗੁਣ ਗਾਵੇ ਦਿਨ ਰਾਤੀ,
ਹੇ ਸੱਚੇ ਸੱਚੇ ਪ੍ਰਭੂ ਉਹ ਦਿਨ ਰਾਤ ਤੇਰੇ ਗੁਣ ਗਾਵੇ ਗਾਉਂਦਾ ਰਹਿੰਦਾ ਹੈ। ਇਸ ਕਰਕੇ
ਜੁਗ ਜੁਗ ਇੱਕੋ ਜਾਤਾ ਹੈ,
ਉਸਨੇ ਜੁਗਾਂ ਜੁਗਾਂ ਵੀ ਇੱਕੋ ਇੱਕ ਅਖੰਡ ਸਰੂਪ ਤੈਨੂੰ ਹੀ ਵਿਆਪਕ ਜਾਤਾ ਜਾਣਿਆ ਹੈ ਜੀ।
ਮਾਇਆ ਮੋਹ ਸਭ ਜਗਤ ਉਪਾਇਆ,
ਇਹ ਪ੍ਰਭੂ ਤੂੰ ਮਾਇਆ ਦੇ ਮੋਹ ਵਿਚ ਹੀ ਸਭ ਸਾਰਾ ਸੰਸਾਰ ਇਹ ਉਪਾਇਆ, ਉਪਾਇਆ ਨਾ ਮੈਂ ਪੈਦਾ ਕਰਨ ਦਾ ਪੈਦਾ ਕੀਤਾ ਹੈ।
ਬ੍ਰਹਮਾ ਵਿਸ਼ਨੂ ਦੇਵ ਸਵਾਇਆ,
ਬ੍ਰਹਮਾ ਤੋਂ ਭਾਵ ਵਿਸ਼ਨੂੰ ਜੀ ਸਵਾਇਆ ਦਾ ਮਤਲਬ ਹੈ ਸਾਰੇ ਦੇਵਤੇ 33 ਕਰੋੜ। ਇਹ ਮਾਇਆ ਦੇ ਮੋਹ ਦੇ ਵਿਚ ਹੀ ਸਭ ਆਇਆ ਵਿਆਕਰਨ ਦੇ ਅਨੁਸਾਰ, ਤੇ ਇਹਦੇ ਵਿਚ ਜਿਹੜਾ ਕੰਨਾ ਹੈ ਉਹਦੇ ਚ ਐੜਾ ਬਣ ਜਾਏਗਾ, ਤੇ ਇਸ ਕਰਕੇ ਇਹ ਸਾਰਿਆਂ ਦੇ ਵਿਚ ਮਾਇਆ ਦਾ ਮੋਹ ਆਇਆ ਹੋਇਆ ਹੈ।
ਜੋ ਤੁਧ ਭਾਣੇ ਸੇ ਨਾਮ ਲਾਗੇ,
ਹੇ ਪ੍ਰਭੂ ਜੋ ਤੇਰੇ ਤੈਨੂੰ ਭਾਣੇ ਭਾ ਗਏ ਨੇ ਚੰਗੇ ਲੱਗੇ ਨੇ ਉਹ ਤੇਰੇ ਨਾਮ ਜਪਣ ਦੇ ਵਿਚ ਲਾਗੇ ਲੱਗ ਗਏ ਹਨ।
ਗਿਆਨ ਮਤੀ ਪਛਾਤਾ ਹੈ,
ਉਹਨਾਂ ਨੇ ਗਿਆਨ ਵਾਲੀ ਇਹ ਜਿਹੜੀ ਮਤੀ ਸ਼ਬਦ ਹੈ ਜੀ ਇਹਨੂੰ ਕੱਸ ਕੇ ਬੋਲਣਾ, ਮਤੀ ਕਰਨਾ, ਮਤੀ ਨਹੀਂ ਕਰਨਾ ਉਚਾਰਨ ਦੇ ਵਿਚ, ਮਤੀ ਗਿਆਨ ਦੀ ਮਤ ਬੁੱਧੀ ਦੁਆਰਾ ਤੈਨੂੰ ਆਪਣਾ ਰੂਪ ਕਰਕੇ ਪਛਾਤਾ ਪਛਾਣਨਾ ਕੀਤਾ ਹੈ ਜੀ।
ਪਾਪ ਪੁੰਨ ਵਰਤੈ ਸੰਸਾਰਾ,
ਪਾਪ ਅਤੇ ਪੁੰਨ ਦਾ ਵਰਤਾਰਾ ਸਾਰੇ ਸੰਸਾਰ ਵਿਚ ਵਰਤ ਰਿਹਾ ਹੈ, ਕਿਉਂਕਿ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਭਾਈ ਕਿਉਂ ਕਿਹਾ ਇਹਨਾਂ ਨੂੰ ਮਹਾਰਾਜ ਨੇ, ਕਿਉਂਕਿ ਪਾਪ ਦਾ ਜਨਮ ਵੀ ਮਨ ਤੋਂ ਹੁੰਦਾ, ਔਰ ਜਿਹੜਾ ਪੁੰਨ ਹੈ ਉਹਦਾ ਜਨਮ ਵੀ ਮਨ ਤੋਂ ਹੁੰਦਾ, ਜਨਮਦਾਤਾ ਇੱਕ ਹੋਣ ਕਰਕੇ ਭਾਈ ਕਿਹਾ। ਜਿਵੇਂ ਸਕੇ ਭਰਾਵਾਂ ਦਾ ਸੁਭਾਅ ਨਾ ਮਿਲਦਾ ਹੋਵੇ, ਪਾਪ ਤੇ ਪੁੰਨ ਦਾ ਸੁਭਾਅ ਤਾਂ ਮਿਲਦਾ ਨਹੀਂ, ਪਰ ਹੈ ਇੱਕੋ ਹੀ ਬਾਪ ਤੋਂ ਪੈਦਾ ਹੋਏ, ਮਨ ਤੋਂ ਹੀ ਪੈਦਾ ਹੋਏ। ਇਸ ਕਰਕੇ ਕਾਇਆ ਅੰਦਰ ਸਰੀਰ ਦੇ ਵਿੱਚ ਦੋਨੇ ਪਾਪ ਕਰਮ ਨੇ ਜਦੋਂ ਫਲ ਦੇਣਾ ਹੈ ਦੁੱਖ ਰੂਪ ਦੇ ਵਿੱਚ ਦੇਣਾ, ਪੁੰਨ ਕਰਮ ਨੇ ਜਦੋਂ ਫਲ ਦੇਣਾ ਸੁੱਖ ਰੂਪ ਦੇ ਵਿੱਚ ਦੇਣਾ। ਇਹ ਕਾਇਆ ਦੇ ਅੰਦਰ ਮਹਾਰਾਜ ਸਾਹਿਬ ਵੀ ਕਹਿੰਦੇ ਪਾਪ ਪੁੰਨ ਵਰਤੈ ਸੰਸਾਰਾ, ਇਹ ਸੰਸਾਰ ਚ ਵਰਤਾਰਾ ਵਰਤ ਰਿਹਾ ਹੈ।
ਹਰਖ ਸੋਗ ਸਭ ਦੁੱਖ ਹੈ ਭਾਰਾ,
ਇਸ ਕਰਕੇ ਪਾਪ ਕੀਤਾ ਉਹਦਾ ਫਲ ਦੁੱਖ ਚ ਮਿਲਿਆ, ਦੁੱਖ ਹੋਇਆ ਤਾਂ ਫਿਰ ਉਸ ਵੇਲੇ ਸੋਗ ਪੈਦਾ ਹੋ ਗਿਆ, ਜਿਸ ਵੇਲੇ ਪੁੰਨ ਕੀਤਾ ਉਹਦੇ ਸੁੱਖ ਪ੍ਰਾਪਤ ਹੋਇਆ, ਸੁੱਖ ਦੇ ਵਿੱਚ ਫਿਰ ਕੀ ਹੋਇਆ ਹਰਖ ਫਿਰ ਖੁਸ਼ੀ ਹੋ ਗਈ। ਇਹ ਇਸ ਤਰ੍ਹਾਂ ਇਹ ਵਰਤਾਰਾ ਵਰਤ ਰਿਹਾ ਹੈ। ਸਭ ਦੁੱਖ ਹੈ ਭਾਰਾ, ਪਰ ਭਾਰੀ ਦੁੱਖ ਹੈ, ਪਾਪ ਪੁੰਨ ਕਰਦਿਆਂ ਹੋਇਆਂ ਸੁੱਖ ਦੂਪ ਦੇ ਅੰਦਰ ਭਾਰੀ ਦੁੱਖਾਂ ਦੇ ਘੁੱਟਦਾ ਹੋਇਆ ਇਹ ਜੀਵ ਜੰਮਣ ਮਰਨ ਰੂਪੀ ਬਹੁਤਾ ਵੱਡਾ ਦੁੱਖ ਹੈ ਜਿਹੜਾ ਇਹਨੂੰ ਵਿਆਪ ਰਿਹਾ ਹੈ।
ਹਰਖ ਸੋਗ ਸਭ ਦੁੱਖ ਹੈ ਭਾਰਾ,
ਇਸ ਕਰਕੇ ਖੁਸ਼ੀ ਗਮੀ ਦਾ ਸਭ ਸਾਰੇ ਜੀਵਾਂ ਨੂੰ ਜੰਮਣ ਮਰਨ ਰੂਪੀ ਬਹੁਤਾ ਭਾਰਾ ਵੱਡਾ ਦੁੱਖ ਹੋ ਰਿਹਾ ਹੈ ਜੀ।
ਗੁਰਮੁਖ ਹੋਵੇ ਸੋ ਸੁਖ ਪਾਏ,
ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਸੁਖ ਸਰੂਪ ਨੂੰ ਪਾਏ ਪਾਉਣਾ ਕਰਦਾ ਹੈ। ਪ੍ਰਸ਼ਨ ਕੀਤਾ ਗੁਰਸਿੱਖਾਂ ਨੇ, ਮਹਾਰਾਜ ਗੁਰਮੁਖ ਕੌਣ ਹੁੰਦਾ ਹੈ? ਉਹਦਾ ਹੁਣ ਉੱਤਰ ਦਿੰਦੇ ਹਨ, ਕਹਿੰਦੇ ਗੁਰਮੁਖ ਉਹ ਹੈ
ਜਿਨ ਗੁਰਮੁਖ ਨਾਮ ਪਛਾਤਾ ਹੈ,
ਗੁਰਮੁਖ ਉਹ ਹੁੰਦਾ ਹੈ ਜਿਨ ਜਿਸ ਨੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਪਛਾਤਾ ਪਛਾਣਨਾ ਕੀਤਾ ਹੈ, ਉਹ ਗੁਰਮੁਖ ਹੈ। ਇਸ ਕਰਕੇ
ਕਿਰਤ ਨਾ ਕੋਈ ਮਿਟਣ ਹਾਰਾ,
ਜੀਵਾਂ ਦੇ ਕਿਰਤ ਕੀਤੇ ਹੋਏ ਕਰਮਾਂ ਦੀ ਲਿਖਤ ਨੂੰ ਕੋਈ ਵੀ ਮਿਟਣ ਨੂੰ ਸਮਰੱਥ ਨਹੀਂ ਹੈ। ਇਸ ਕਰਕੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ, ਇਹ ਭੋਗੇ ਬਿਨਾਂ ਜਾਂਦੇ ਨਹੀਂ ਹੁੰਦੇ, ਕੋਈ ਇਹਨਾਂ ਨੂੰ ਮੇਟ ਨਹੀਂ ਸਕਦਾ, ਪਰ ਗੁਰੂ ਸਮਰੱਥ ਹੈ ਉਹ ਮੇਟ ਸਕਦੇ ਹਨ।
ਗੁਰ ਕੈ ਸ਼ਬਦ ਮੋਖ ਦੁਆਰਾ,
ਤੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਮੋਖ ਮੁਕਤੀ ਦਾ ਗਿਆਨ ਰੂਪੀ ਦੁਆਰਾ ਦਰਵਾਜ਼ਾ ਹੈ ਪ੍ਰਾਪਤ ਹੁੰਦਾ, ਜਾਂ ਦੁਆਰਿਆਂ ਵਾਲੇ ਸਰੀਰ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ, ਮੁਕਤ ਹੋ ਸਕੀਦਾ ਹੈ।
ਪੂਰਬ ਲਿਖਿਆ ਸੋ ਫਲ ਪਾਇਆ,
ਜਿਸ ਦੇ ਮੱਥੇ ਦੇ ਉੱਪਰ ਪੂਰਬ ਪੂਰਬਲੇ ਨਿਸ਼ਕਾਮ ਕਰਮ ਦੀ ਲਿਖਿਆ ਲਿਖਤ ਪਈ ਹੋਈ ਹੈ ਉਹਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ, ਉਸਨੇ ਬ੍ਰਹਮ ਗਿਆਨ ਰੂਪੀ ਫਲ ਨੂੰ ਪਾਉਣਾ ਕੀਤਾ ਹੈ।
ਜਿਨ ਆਪ ਮਾਰ ਪਛਾਤਾ ਹੈ,
ਜਿਸ ਨੇ ਆਪ ਆਪਾ ਭਾਵ ਮਾਰਨਾ ਕੀਤਾ ਹੈ, ਹੰਕਾਰ ਮਾਰਨਾ ਕੀਤਾ ਹੈ, ਜਿਹਨੇ ਆਪ ਮਾਰ ਪਛਾਤਾ ਉਸਨੇ ਆਪਣੇ ਨਿੱਜ ਸਰੂਪ ਨੂੰ ਪਛਾਤਾ ਪਹਿਚਾਣ ਲਿਆ ਹੈ ਕਿ ਮੈਂ ਆਤਮਕ ਸਰੂਪ ਹਾਂ।
ਮਾਇਆ ਮੋਹੇ ਹਰ ਸਿਉ ਚਿਤ ਨਾ ਲਾਗੈ।
ਮਾਇਆ ਦੇ ਮੋਹੇ ਮੋਹ ਵਿਚ ਲੱਗਣ ਕਰਕੇ ਹਰ ਪਰਮੇਸ਼ਰ ਦੇ ਸਿਉ ਨਾਲ ਇਹਦਾ ਜੀਵ ਦਾ ਚਿੱਤ ਮਨ ਨਹੀਂ ਲਾਗੇ ਲੱਗਦਾ। ਇਹ ਕਾਰਨ ਦੱਸਿਆ।
ਦੂਜਾ ਭਾਇ ਘਣਾ ਦੁੱਖ ਆਗੈ।
ਤੇ ਦੂਜਾ ਦਵੈਤ ਭਾਵ ਵਿਚ ਲੱਗਣ ਕਰਕੇ ਨਾ ਆਗੇ ਪਰਲੋਕ ਚ ਘਣਾ ਬਹੁਤ ਹੀ ਦੁੱਖ ਪ੍ਰਾਪਤ ਹੁੰਦਾ। ਇਹਨੂੰ ਭਾਈ ਇਕੱਲਾ ਦੂਜੇ ਨਹੀਂ ਕਰਨਾ, ਦੂਜਾ, ਕਿਉਂਕਿ ਮਾਤਰਾ ਦਾ ਖਿਆਲ ਰੱਖਣਾ। ਜਿੱਥੇ ਦਲੈਂਕੜੇ ਦਲੈਂਕੜੇ ਬੋਲਦੇ ਆ, ਜਿੱਥੇ ਔਂਕੜ ਆ ਉੱਥੇ ਔਂਕੜ ਬੋਲਣਾ ਹੈ। ਅੱਗੇ ਦੱਸਦੇ ਹਨ ਜੀ,
ਮਨਮੁਖ ਭਰਮ ਭੁੱਲੇ ਭੇਖ ਧਾਰੇ।
ਜਿਹੜੇ ਮਨਮੁਖ ਹਨ, ਮਨ ਦੇ ਮਗਰ ਲੱਗਣ ਵਾਲੇ, ਉਹ ਭੇਖ ਧਾਰੀ ਭੇਖਾਂ ਨੂੰ ਤਾਰਨ ਕਰਕੇ ਭਰਮ ਦੇ ਵਿੱਚ ਇਹ ਭੁੱਲੇ ਫਿਰਦੇ ਹਨ। ਪ੍ਰੇਮਾ ਭਗਤੀ ਦੇ ਰਸਤੇ ਨਹੀਂ ਪਏ, ਗਿਆਨ ਦੇ ਰਸਤੇ ਨਹੀਂ ਪਏ, ਉਹ ਭਰਮ ਚ ਭੁੱਲੇ ਫਿਰਦੇ ਹਨ।
ਅੰਤ ਕਾਲ ਪਛਤਾਤਾ ਹੈ।
ਉਹ ਅੰਤ ਅਖੀਰ ਦੇ ਕਾਲ ਸਮੇਂ ਵਿਚ ਉਹਨੂੰ ਪਛਤਾਤਾਪ ਕਰਨਾ ਰਹਿੰਦਾ ਹੈ। ਇਹ ਪਛਤਾਤਾ ਪਛਤਾਉਂਦੇ ਰਹਿੰਦੇ ਨੇ। ਫਿਰ ਪਛਤਾਤਾ ਇਹ ਪਛਤਾਉਂਦਾ ਹੈ, ਪਛਤਾਤਾ ਹੈ ਦਾ ਅਰਥ ਹਨ, ਪਛਤਾਉਂਦੇ ਰਹਿੰਦੇ ਹਨ।
ਹਰ ਕਾ ਭਾਣੇ ਹਰ ਗੁਣ ਗਾਏ।
ਜੋ ਪੁਰਖ ਹਰ ਪਰਮੇਸ਼ਰ ਦੇ ਭਾਣੇ ਕਹੀਏ ਹੁਕਮ ਵਿਚ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਏ, ਗਾਉਂਦੇ ਹਨ ਗੁਣ ਗਾਵਤ ਤੇਰੀ ਉਤਰ ਸਮੈਲ। ਉਹਨਾਂ ਦੀ ਰਾਗ ਦਵੈਸ ਦੀ ਮੈਲ ਉਤਰਦੀ ਹੈ ਜਿਹੜੇ ਇਸ ਤਰ੍ਹਾਂ ਗਾਉਂਦੇ ਹਨ ਗੁਣ ਪਰਮੇਸ਼ਰ ਦੇ।
ਸਭ ਕਿਹੜੇ ਬਿਖ ਕਾਟੇ ਦੁੱਖ ਸਬਾਏ।
ਉਹਨਾਂ ਦੇ ਸਿਵਾਏ ਸਾਰੇ ਦੁੱਖ ਜਿਹੜੇ ਨੇ, ਅਗਿਆਨ ਜਨ ਦੁੱਖ ਸਭ ਸਾਰੇ, ਕਿਲ ਵਿਖ ਵੱਡੇ ਪਾਪ ਜਿਹੜੇ, ਬ੍ਰਹਮਣ ਕੈਲੀ ਕਾਤ ਕੰਜਗਾ ਅਨਚਾਰੀ ਕਾਤ, ਇਹ ਕਾਟੇ ਕੱਟੇ ਜਾਂਦੇ ਹਨ ਜਾਂ ਕੱਟ ਦਿੱਤੇ ਹਨ।
ਹਰ ਨਿਰਮਲ ਨਿਰਮਲ ਹੈ ਬਾਣੀ।
ਹਰ ਪਰਮੇਸ਼ਰ ਵਾਹਿਗੁਰੂ ਨਿਰਮਲ ਉਜਲ ਸਰੂਪ ਹੈ, ਉਹਦੀ ਸਤਨਾਮ ਰੂਪੀ ਬਾਣੀ ਵੀ ਨਿਰਮਲ ਉਜਲ ਹੈ। ਐਸਾ ਵਾਹਿਗੁਰੂ ਹੈ, ਉਹਦੀ ਬਾਣੀ ਵੀ ਉਜਲ ਹੈ ਜੇ।
ਹਰ ਛੇਤੀ ਮਨ ਰਾਤਾ ਹੈ।
ਉਹ ਹਰ ਪਰਮੇਸ਼ਰ ਦੇ ਛੇਤੀ ਨਾਲ ਗੁਰਮੁਖਾਂ ਦਾ ਮਨ ਹਿਰਦਾ ਰਾਤਾ ਰੰਗਿਆ ਹੋਇਆ ਹੈ।
ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ।
ਜਿਹਦੇ ਉੱਤੇ ਆਪ ਹੀ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ ਵਾਹਿਗੁਰੂ, ਉਹ ਗੁਣਾਂ ਦੇ ਨਿਧ ਖਜ਼ਾਨੇ ਸਮੁੰਦਰ ਪ੍ਰਭੂ ਨੂੰ ਪਾਏ ਪਾ ਲੈਂਦਾ ਹੈ ਜੀ।
ਹਾਂ ਮੈਂ ਮੇਰਾ ਠਾਕਰ ਹਾਏ।
ਤੇ ਇਸ ਕਰਕੇ ਕਹਿੰਦੇ ਹਉਮੈ ਮੇਰਾ ਠਾਕਰ ਹਾਏ। ਹੰਗਤਾ ਮਮਤਾ ਹਉ ਤੇ ਮੈਂ, ਜਿਹਦੇ ਚ ਦੋ ਭਾਵ, ਉਹਨਾਂ ਨੂੰ ਹਉਮੈ ਕਹਿੰਦੇ ਨੇ। ਜਿਹਦੇ ਹੰਗਤਾ ਮਮਤਾ ਦੋ ਇਕੱਠੇ ਹੋ ਜਾਣ, ਜਿਵੇਂ ਦੰਪਤੀ ਉਹਨੂੰ ਕਹਿੰਦੇ ਨੇ, ਜਿੱਥੇ ਪਤੀ ਸਤੀ ਦੋਨਾਂ ਨੂੰ ਦੰਪਤੀ ਕਹਿ ਦਿੱਤਾ ਉਹਦਾ ਅਰਥ ਬਣ ਗਿਆ ਪਤੀ ਸਤੀ। ਹਉ ਤੇ ਮੈਂ ਜਿੱਥੇ ਹੰਗਤਾ ਮਮਤਾ ਇਕੱਠੇ, ਉਹਨੂੰ ਹਉਮੈ ਕਹਿੰਦੇ ਨੇ। ਹੰਗਤਾ ਮਮਤਾ ਤੇ ਮੇਰ ਤੇਰ ਦੇ ਸੁਭਾਅ ਨੂੰ ਠਾਕ ਰੋਕ ਕੇ ਰਹਾਏ ਰੱਖ ਲੈਂਦਾ ਹੈ।
ਗੁਣ ਅਵਗਣ ਕਾ ਏਕੋ ਦਾਤਾ।
ਗੁਣਾਂ ਦੀ ਪ੍ਰਾਪਤੀ, ਔਗੁਣਾ ਗੁਣਾਹਾਂ ਦੀ ਨਿਮਿਰਤੀ ਕਰਨ ਦਾ ਇਕੋ ਇਕ ਵਾਹਿਗੁਰੂ ਪਰਮੇਸ਼ਰ ਜਿਹੜਾ ਉਹੀ ਦਾਤਾ ਹੈ, ਉਹਦੇ ਵਿੱਚ ਸਮਰੱਥਾ ਹੈ।
ਗੁਰਮੁਖ ਵਿਰਲੀ ਜਾਤਾ ਹੈ।
ਪਰੇ ਕਿਸੇ ਵਿਰਲੀ ਆਤਮ ਪਛਾਣੀ ਬੁੱਧ ਵਾਲੇ ਗੁਰਮੁਖ ਨੇ ਜਾਤਾ ਜਾਣਨਾ ਕੀਤਾ ਹੈ ਜੀ।
ਮੇਰਾ ਪ੍ਰਭ ਨਿਰਮਲ ਅਤ ਅਪਾਰਾ।
ਮੇਰਾ ਪ੍ਰਭ ਪਰਮੇਸ਼ਰ ਨਿਰਮਲ ਸ਼ੁੱਧ ਸਰੂਪ ਹੈ ਅਤੇ ਅਤ ਨਾਮ ਹੈ ਅਤਿਅੰਤ ਹੀ ਅਪਾਰਾ, ਪਾਰਾਵਾਰ ਤੋਂ ਰਹਿਤ ਹੈ।
ਆਪੇ ਮੇਲਾ ਗੁਰ ਸ਼ਬਦ ਹੀ ਚਾਰਾ।
ਉਹ ਆਪ ਹੀ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰਾ ਵਿਚਾਰ ਵਿਚ ਮੇਲੇ ਮੇਲਦਾ ਹੈ ਤੇ ਆਪ ਦੇ ਨਾਲ ਮੇਲ ਲੈਂਦਾ ਹੈ।
ਆਪੇ ਬਖਸ਼ੇ ਸੱਚ ਦਿਰਡਾਏ।
ਜਿਨ੍ਹਾਂ ਦਾ ਮਨ ਹਿਰਦਾ ਤਨ ਸਰੀਰ ਸੱਚੇ ਸੱਚੇ ਪ੍ਰਭੂ ਦੇ ਵਿਚ ਜਾਂ ਸੱਚੇ ਪ੍ਰਭੂ ਦੇ ਪ੍ਰੇਮ ਵਿਚ ਰਾਤਾ ਰੰਗਿਆ ਜਾਂਦਾ ਹੈ ਤੇ ਉਹਨਾਂ ਨੂੰ ਫਿਰ ਪ੍ਰਭੂ ਆਪ ਦਾ ਸੱਚਾ ਨਾਮ ਪੱਕਾ ਕਰਾ ਦਿੰਦਾ, ਦ੍ਰਿੜ ਨਾਮ ਪੱਕੇ ਕਰਨ ਦਾ, ਦ੍ਰਿੜਾਏ ਦ੍ਰਿੜਾਏ ਪੱਕਾ ਕਰ ਦਿੰਦਾ ਹੈ।
ਮਨ ਤਨ ਸਾਚਾ ਰਾਤਾ ਹੈ।
ਆਪ ਹੀ ਬਖਸ਼ਿਸ਼ ਕਰਕੇ ਫਿਰ ਉਹ ਸੱਚੇ ਰੰਗ ਦੇ ਪ੍ਰੇਮ ਰੰਗ ਦੇ ਵਿਚ ਵਾਹਿਗੁਰੂ ਕਿਰਪਾ ਕਰਕੇ ਜਿਨ੍ਹਾਂ ਦਾ ਮਨ ਹਿਰਦਾ ਤਨ ਸਰੀਰ ਸੱਚੇ ਪ੍ਰਭੂ ਦੇ ਪ੍ਰੇਮ ਚ ਰਾਤਾ ਰੰਗਿਆ ਜਾਂਦਾ, ਇਹ ਤਰੀਕੇ ਰੰਗ ਹੁੰਦਾ।
ਮਨ ਤਨ ਮੈਲਾ ਵਿਚ ਜੋਤ ਅਪਾਰਾ।
ਇਹ ਮਨ ਅੰਤਸ਼ਕਰਨ ਸੰਕਲਪਾਂ ਵਿਕਲਪਾਂ ਕਰਕੇ, ਤਨ ਸਰੀਰ ਔਗਣਾ ਕਰਕੇ ਮੈਲ ਮਲੀਨ ਹੈ। ਅੰਤਸ਼ਕਰਨ ਤਾਂ ਸੰਕਲਪਾਂ ਵਿਕਲਪਾਂ ਕਰਕੇ ਮਲੀਨ ਹੈ, ਸਰੀਰ ਹੈ ਜਿਹੜਾ ਪਾਪ ਕਰਨ ਕਰਕੇ ਮਲੀਨ ਹੈ। ਇਸ ਕਰਕੇ ਤਨ ਵੀ ਮੈਲ ਵੀ ਦੋਨੇ ਮੈਲ ਹੋਏ ਨੇ। ਵਿਚ ਜੋਤ ਅਪਾਰਾ, ਇਹਦੇ ਵਿਚ ਅਪਾਰਾ ਬੇਅੰਤ ਪ੍ਰਭੂ ਦੀ ਜੋਤ ਹੈ, ਜਿਹਨੂੰ ਪਰਤਕ ਜੋਤ ਕਹਿੰਦੇ ਹੈ। ਜਿਹੜਾ ਕਹੋ ਕਬੀਰੇ ਰਾਮ ਕੀ ਅੰਸ਼ ਉਹ ਪ੍ਰਤਕ ਜੋਤ ਹੈ ਸਾਰਿਆਂ ਵਿਚ ਵਸ ਰਹੀ ਹੈ
ਗੁਰਮਤ ਬੂਝੈ ਕਰ ਹੀ ਚਾਰਾ
ਉਹ ਜੋਤ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਸਰੂਪ ਦੀ ਵਿਚਾਰ ਕਰ ਕਰਕੇ ਹੀ ਬੂਝੈ ਉਹ ਜਾਣੀ ਜਾਂਦੀ ਹੈ
ਹਉਮੈ ਮਾਰ ਸਦਾ ਮਨ ਨਿਰਮਲ
ਹੰਗਤਾ ਮਮਤਾ ਨੂੰ ਮਾਰ ਕੇ ਮਨ ਹਿਰਦਾ ਜਿਹੜਾ ਹੈ ਉਹ ਸਦਾ ਹਮੇਸ਼ਾ ਲਈ ਨਿਰਮਲ ਉਜਲ ਹੋ ਜਾਂਦਾ ਹੈ
ਰਸਨਾ ਸੇਵ ਸੁਖਦਾਤਾ ਹੈ
ਰਸਨਾ ਜੀਵ ਦੁਆਰਾ ਸਿਮਰਨ ਕਰਕੇ ਸਰੀਰ ਦੁਆਰਾ ਗੁਰਾਂ ਦੀ ਸੇਵਾ ਕਰਕੇ ਸੁਖਦਾਤਾ ਸੁਖਾਂ ਦੇ ਦੇਣ ਵਾਲਾ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ
ਗੜ ਕਾਇਆ ਅੰਦਰ ਬਹੁ ਹਟ ਬਾਜਾਰਾ
ਇਸ ਕਾਇਆ ਸਰੀਰ ਰੂਪੀ ਗੜ ਕਿਲੇ ਦੇ ਅੰਦਰ ਗੜ ਨਾਮ ਹੁੰਦਾ ਕਿਲੇ ਦਾ ਇਹਦੇ ਕਿਲੇ ਦੇ ਅੰਦਰ ਵਿਚ ਅੰਤਸ਼ਕਰਨ ਰੂਪੀ ਹਟ ਤੇ ਇੰਦਰੀਆਂ ਰੂਪੀ ਬਹੁਤ ਹੀ ਬਜ਼ਾਰਾ ਬਾਜ਼ਾਰ ਹਨ ਇਸ ਕਰਕੇ ਤੇ ਕਾਇਆ ਦੇ ਅੰਦਰ ਇਹ ਜਿਹੜਾ ਐਸਾ ਹੋਰ ਵੀ ਪ੍ਰਮਾਣ ਮਿਲਦੇ ਹੈ ਕਿ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਬਾਜਾਰਾ ਇਹਦੇ ਅੰਦਰ ਸਭ ਕੁਛ ਹੈ ਇਸ ਕਰਕੇ ਇਹ ਕਥਨ ਕੀਤਾ ਹੈ
ਜਿਸ ਵਿਚ ਨਾਮ ਹੈ ਅਤ ਅਪਾਰਾ
ਉਸ ਸਰੀਰ ਰੂਪੀ ਕਿਲੇ ਦੇ ਵਿਚ ਅੰਤਸ਼ਕਰਨ ਦੇ ਵਿਚ ਅਤ ਅਤਿਅੰਤ ਹੀ ਅਪਾਰਾ ਪਾਰਾਵਾਰ ਤੋਂ ਰਹਿਤ ਪ੍ਰਭੂ ਦਾ ਨਾਮ ਵਸਦਾ ਹੈ ਜੀ
ਗੁਰ ਕੈ ਸ਼ਬਦ ਸਦਾ ਦਰ ਸੋਹੈ
ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਸ ਨਾਮ ਰੂਪੀ ਸੌਦੇ ਨੂੰ ਖਰੀਦਦਾ ਹੈ ਉਹ ਫਿਰ ਪਰਮੇਸ਼ਰ ਦੇ ਸੱਚਖੰਡ ਰੂਪੀ ਦਰ ਦੇ ਉੱਤੇ ਦੁਆਰੇ ਦੇ ਉੱਤੇ ਜਾਂ ਗਿਆਨ ਰੂਪੀ ਦਰ ਦੇ ਇਸਤਿਤ ਹੋ ਕੇ ਸਦਾ ਹਮੇਸ਼ਾ ਸੋ ਹੈ ਸੋਭਦਾ ਹੈ
ਹਉਮੈ ਮਾਰ ਪਛਾਤਾ ਹੈ
ਉਸਨੇ ਹਉਮੈ ਹੰਗਤਾ ਮਮਤਾ ਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਨੂੰ ਪਛਾਤਾ ਜਾਨਣਾ ਕੀਤਾ ਹੈ ਜੀ
ਰਤਨ ਅਮੋਲਕ ਅਗਮ ਅਪਾਰਾ
ਗੁਰੂ ਸਾਹਿਬ ਜੀ ਦਾ ਸ਼ਬਦ ਨਾਮ ਰੂਪੀ ਰਤਨ ਮਾਨਕ ਅਮੋਲਕ ਬੇਕੀਮਤ ਹੈ ਜੀ ਜੋ ਅਗਮ ਗਮਤਾ ਤੋਂ ਰਹਿਤ ਹੈ ਅਪਾਰਾ ਪਾਰਾਵਾਰ ਤੋਂ ਰਹਿਤ ਹੈ ਤੇ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਹੈ
ਕੀਮਤ ਕਵਣ ਕਰੇ ਵਿਚਾਰਾ
ਇਹ ਹੁਣ ਗੁਰੂ ਦਾ ਸ਼ਬਦ ਐਸਾ ਰਤਨ ਅਮੋਲਕ ਹੈ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਪਰ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ ਉਸ ਸ਼ਬਦ ਨਾਮ ਰੂਪੀ ਰਤਨ ਦੀ ਕੀਮਤ ਨੂੰ ਕਵਣ ਕੌਣ ਵਿਚਾਰਾ ਤੁਛ ਜੀਵ ਪਾਉਣਾ ਕਰੇ ਕਰ ਸਕਦਾ ਭਾਵ ਕੋਈ ਨਹੀਂ ਪਾ ਸਕਦਾ
ਗੁਰ ਕੈ ਸ਼ਬਦੇ ਤੋਲ ਤੋਲ ਆਏ
ਜੋ ਪੁਰਖ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਸਰੂਪ ਦੀ ਤੋਲ ਵਿਚਾਰ ਨੂੰ ਬੁੱਧ ਰੂਪੀ ਤਰਾਜੂ ਵਿਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲਾਏ ਤੁਲਾਉਂਦਾ ਹੈ ਵਿਚਾਰਦਾ ਹੈ ਤੇ ਇਸ ਪ੍ਰਕਾਰ ਦੱਸਦੇ ਨੇ ਫਿਰ ਅੰਤਰ
ਅੰਤਰ ਸ਼ਬਦ ਪਛਾਤਾ ਹੈ
ਉਹ ਆਪਣੇ ਹਿਰਦੇ ਦੇ ਅੰਤਰ ਵਿਚ ਸ਼ਬਦ ਬ੍ਰਹਮ ਨੂੰ ਪਛਾਤਾ ਪਛਾਣ ਲੈਂਦਾ ਹੈ
ਸਿਮਰਤ ਸ਼ਾਸਤਰ ਬਹੁਤ ਵਿਸਥਾਰਾ
ਸਿਮਰਤ ਸਿਮਰਤੀਆਂ ਸ਼ਾਸਤਰ ਛੇ ਸ਼ਾਸਤਰ ਉਹ ਬਹੁਤ ਬੇਅੰਤੀ ਵਿਸਥਾਰਾ ਖਿਲਾਰਾ ਹੈ ਇਹਨਾਂ ਦਾ ਪੰਡਿਤ ਲੋਕ ਸਿਮਰਤੀਆਂ ਸ਼ਾਸਤਰਾਂ ਆਦਿ ਦਾ ਬਹੁਤ ਵਿਸਥਾਰ ਕਰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂਰ ਗਾਲੀ ਹੋਚੀਆਂ ਹੋਚੀਆਂ ਗੱਲਿਆਂ ਕੋ ਬਾਹਲੀਆਂ ਕਰ ਲਵੇ ਥੋੜੀਆਂ ਕਰ ਲਵੇ
ਮਾਇਆ ਮੋਹ ਪਸਰਿਆ ਪਾਸਾਰਾ
ਮਾਇਆ ਦਾ ਮੋਹ ਹੀ ਜਿਹੜਾ ਹੈ ਨਾ ਉਹਦਾ ਹੀ ਪਸਾਰਾ ਫੈਲਿਆ ਹੋਇਆ ਫਲਾ ਹੈ
ਮੂਰਖ ਪੜ੍ਹੈ ਸ਼ਬਦ ਨਾ ਬੂਝੈ
ਮੂਰਖ ਬੇਸਮਝ ਲੋਕ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹੇ ਪੜ੍ਹਦੇ ਤਾਂ ਹਨ ਇਹਨੂੰ ਪਾਈ ਪੜ੍ਹੇ ਪਾਠ ਕਰਨੇ ਪੜ੍ਹੇ ਨਾ ਬਣੇ ਪੜ੍ਹਨ ਤੋਂ ਭਾਵ ਹੈ ਮੂਰਖ ਪੜ੍ਹੇ ਸ਼ਬਦ ਨਾ ਬੂਝੈ ਉਹ ਵੇਦਾਂ ਸ਼ਾਸਤਰਾਂ ਸਿਮਰਤੀਆਂ ਆਦਿ ਨੂੰ ਪੜ੍ਹਦੇ ਹੈ ਪਰ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਉਹ ਬੁੱਝਦੇ ਨਹੀਂ ਸਮਝਦੇ ਨਹੀਂ ਹਨ
ਗੁਰਮੁਖ ਵਿਰਲੇ ਜਾਤਾ ਹੈ
ਇਸੇ ਵਿਰਲੇ ਟਾਵੇ ਟਾਵੇ ਗੁਰਮੁਖ ਨੇ ਗੁਰਾਂ ਦੁਆਰਾ ਬ੍ਰਹਮ ਨੂੰ ਜਾਤਾ ਜਾਣਨਾ ਕੀਤਾ ਹੈ
ਆਪੇ ਕਰਤਾ ਕਰੇ ਕਰਾਏ
ਕਰਤਾ ਰਚਨਹਾਰ ਪ੍ਰਭੂ ਆਪ ਹੀ ਸੰਸਾਰ ਨੂੰ ਪੈਦਾ ਕਰੇ ਕਰਦਾ ਹੈ ਆਪ ਹੀ ਜੀਵਾਂ ਦੇ ਪਾਸੋਂ ਕਿਰਿਆ ਆਦਿ ਕਰਵਾਉਂਦਾ ਹੈ
ਸੱਚੀ ਬਾਣੀ ਸੱਚ ਦਿਰੜਾਏ
ਜਿਹਦੇ ਉੱਪਰ ਆਪਣੀ ਕਿਰਪਾ ਕਰਦਾ ਉਸ ਨੂੰ ਗੁਰਾਂ ਦੀ ਸੱਚੀ ਬਾਣੀ ਦੁਆਰਾ ਆਪ ਦਾ ਸੱਚ ਸੱਚਾ ਨਾਮ ਦ੍ਰਿੜਾਈ ਦ੍ਰਿੜ ਕਰਵਾਉਂਦਾ ਹੈ।
ਨਾਨਕ ਨਾਮ ਮਿਲੇ ਵਡਿਆਈ।
ਸਤਿਗੁਰੂ ਜੀ ਕਥਨ ਕਰਦੇ ਨੇ ਜਿਸ ਨੂੰ ਪ੍ਰਭੂ ਦੇ ਨਾਮ ਜਪਣ ਕਰਕੇ ਵਡਿਆਈ ਸੋਭਾ ਮਿਲੇ ਮਿਲਦੀ ਹੈ।
ਜੁਗ ਜੁਗ ਏਕੋ ਜਾਤਾ ਹੈ।
ਉਸਨੇ ਜੁਗਾਂ ਜੁਗਾਂ ਜੀ ਇੱਕੋ ਅਦਵੈ ਸਰੂਪ ਪ੍ਰਭੂ ਨੂੰ ਹੀ ਸਭ ਥਾਈ ਵਿਆਪਕ ਜਾਤਾ ਜਾਨਣਾ ਕੀਤਾ ਹੈ ਜੀ।
ਮਾਰੂ ਮਹੱਲਾ ਤੀਜਾ।
ਅੱਗੇ ਮਹਾਰਾਜ ਸਾਹਿਬ ਜੀ ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਸ਼ਬਦ ਹਨ। ਇਹ ਸਾਰੀ ਲੜੀ ਚਲੀ ਆ ਰਹੀ ਹੈ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਨੇ।
ਸੋ ਸਤ ਸੇਵ ਹੈ ਸਿਰਜਣਹਾਰਾ।
ਇਹ ਭਾਈ ਵਾਵੇ ਦੀ ਸਿਹਾਰੀ ਹੈ, ਕਈ ਵਾਰੀ ਅਚਾਨਕ ਰਹਿ ਜਾਂਦੀ ਹੁੰਦੀ ਹੈ। ਸੋ ਸੱਚ ਸੇਵ ਹੋ ਵਾਵੇ ਦੀ ਸਿਹਾਰੀ ਵੇਹੋ। ਸੋ ਸੱਚ ਸੇਵ ਹੋ ਸਿਰਜਣਹਾਰਾ। ਉਹ ਸੱਚ ਸੱਚੇ ਪਰਮੇਸ਼ਰ ਨੂੰ ਸੇਵਨਾ ਕਰੋ ਜੋ ਸਾਰੇ ਜਗਤ ਦਾ ਸਿਰਜਣਹਾਰ ਰਚਨਹਾਰ ਹੈ।
ਸਭ ਦੇ ਦੁੱਖ ਨਿਵਾਰਨ ਹਾਰਾ।
ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਜੰਮਣ ਮਰਨ ਦੇ ਦੁੱਖਾਂ ਨੂੰ ਨਿਵਾਰਨ ਹਾਰਾ ਮੇਟਣ ਵਾਲਾ ਹੈ।
ਅਗਮ ਅਗੋਚਰ ਕੀਮਤ ਨਹੀਂ ਪਾਈ।
ਉਹ ਪਰਮੇਸ਼ਰ ਅਗਮ ਅਪਹੁੰਚ ਤੇ ਮਨ ਕਰਕੇ ਹੈ। ਅਪਹੁੰਚ ਜਿੱਥੇ ਮਨ ਦੀ ਪਹੁੰਚ ਨਹੀਂ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਇੰਦਰੀਆਂ ਦੀ ਵੀ ਉੱਥੇ ਪਹੁੰਚ ਨਹੀਂ। ਤੇ ਇਸ ਕਰਕੇ ਐਸਾ ਜੋ ਵਾਹਿਗੁਰੂ ਹੈ ਜਿਹਦੀ ਸਮਗਰ ਮਹਿਮਾ ਕਰਨ ਰੂਪ ਕੀਮਤ ਨਹੀਂ ਪਾਈ ਜਾ ਸਕਦੀ ਹੈ।
ਆਪੇ ਅਗਮ ਅਥਾਹ ਹੈ।
ਆਪ ਹੀ ਗਮਤਾ ਤੋਂ ਰਹਿਤ ਤੇ ਅਥਾਹ ਗੰਭੀਰਤਾ ਵਾਲਾ ਐਸਾ ਪਰਮੇਸ਼ਵਰ ਹੈ।
ਆਪੇ ਸੱਚਾ ਸੱਚ ਵਰਤਾਏ।
ਸੱਚਾ ਪ੍ਰਭੂ ਆਪ ਹੀ ਗੁਰੂ ਸਰੂਪ ਧਾਰਨ ਕਰਕੇ ਆਪਣਾ ਸੱਚਾ ਨਾਮ ਵਰਤਾਏ ਵਰਤਾ ਰਿਹਾ, ਜਿਵੇਂ ਗੁਰੂ ਨਾਨਕ ਸਰੂਪ ਹੋ ਕਰਕੇ ਵਰਤਾਇਆ ਹੈ।
ਇੱਕ ਜਨ ਸੱਚੈ ਆਪੇ ਲਾਏ।
ਤੇ ਇੱਕ ਐਸੇ ਜਨ ਪੁਰਸ਼ ਜਿਹੜੇ ਸੱਚੇ ਵਾਹਿਗੁਰੂ ਨੇ ਆਪਣੇ ਸਰੂਪ ਵਿਚ ਲਾ ਲਏ ਹਨ।
ਸਾਚੋ ਸੇਵ ਹੈ ਸੱਚ ਕਮਾਵੈ।
ਉਹ ਪ੍ਰਭੂ ਦੇ ਸਾਚੋ ਸੱਚੇ ਨਾਮ ਨੂੰ ਤੇ ਸੇਵਨ ਕਰਦੇ ਸੇਵੈ ਸੇਵਦੇ ਨੇ। ਸੱਚ ਸੱਚੇ ਨਾਮ ਤੇ ਨਾਮ ਕਰਕੇ ਕਰਮਾਂ ਨੂੰ ਕਮਾਵੇ ਕਮਾਉਂਦੇ ਨੇ। ਸੱਚੇ ਨਾਮ ਦੇ ਸੱਚੇ ਨਾਮ ਕਰਕੇ ਜਾਂ ਕਰਮਾਂ ਨੂੰ ਕਮਾਵੇ ਸੱਚੇ ਨਾਮ ਦਾ ਸੇਵਨ ਕਰਦੇ ਹੈ ਤੇ ਸੱਚੇ ਨਾਮ ਨੂੰ ਕਰਮਾਂ ਨੂੰ ਕਮਾਵੇ ਕਮਾਉਂਦੇ ਨਵਾਂ ਕਰਮ ਪੈਦਾ ਕਰਦੇ ਨਾਮ ਜਪ ਕਰਕੇ। ਤੇ ਇਸ ਕਰਕੇ ਫਿਰ
ਨਾਮੇ ਸੱਚ ਸਮਾਹਾ ਹੈ।
ਨਾਮ ਕਰਕੇ ਉਹ ਤੇ ਉਹਨਾਂ ਨੂੰ ਸੱਚ ਸੱਚਾ ਸਮਾਹਾ ਸਮਾਹੜਾ ਨਾਮ ਆਨੰਦ ਦਾ ਹੁੰਦਾ, ਆਨੰਦ ਪ੍ਰਾਪਤ ਹੁੰਦਾ। ਉਹ ਸੱਚੇ ਨਾਮ ਚ ਸਮਾਹਾ ਲੀਨ ਹੋ ਜਾਂਦੇ ਹਨ ਜੀ।
ਤੁਰ ਭਗਤਾਂ ਮੇਲੇ ਆਪ ਮਿਲਾਏ।
ਜੋ ਧੁਰਾਂ ਤੋਂ ਦਰਗਾਹ ਤੋਂ ਆਪ ਦੇ ਭਗਤਾਂ ਸੇਵਕਾਂ ਨਾਲ ਮੇਲੇ ਹੈ, ਜਿਹੜੇ ਭਗਤਾਂ ਨੂੰ ਧੁਰੋਂ ਆਪ ਦੇ ਨਾਲ ਮੇਲਣ ਦਾ ਲੇਖ ਪਾਇਆ ਹੋਇਆ ਜਿਨ੍ਹਾਂ ਨੂੰ
ਸੱਚੀ ਭਗਤੀ ਆਪੇ ਲਾਏ।
ਸੱਚੀ ਭਗਤੀ ਵੱਲ ਆਪੇ ਲਾ ਦਿੱਤੇ ਨੇ, ਫਿਰ ਆਪ ਮਿਲਾਏ, ਉਹ ਆਪਣੇ ਸਰੂਪ ਚ ਇਉਂ ਮਿਲਾ ਲਏ। ਉਹ ਆਪ ਹੀ ਆਪਣੀ ਸੱਚੀ ਭਗਤੀ ਵਿਚ ਲਾ ਕੇ ਆਪਣੇ ਨਾਲ ਮਿਲਾ ਲਏ ਹਨ ਜੇ, ਮਿਲਾਉਣਾ ਕੀਤੇ ਹਨ।
ਸੱਚੀ ਬਾਣੀ ਸਦਾ ਗੁਣ ਗਾਵੇ।
ਤੇ ਉਹ ਸੱਚੀ ਬਾਣੀ ਜਿਹੜੀ ਸਤਿਗੁਰਾਂ ਦੀ ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ ਉਹ ਪ੍ਰਭੂ ਦੀ ਸੱਚੀ ਸੱਚੀ ਨਾਮ ਬਾਣੀ ਕਰਕੇ ਸਦਾ ਹਮੇਸ਼ਾ ਪ੍ਰਭੂ ਦੇ ਗੁਣਾਂ ਨੂੰ ਗਾਵੇ ਗਾਉਂਦੇ ਰਹਿੰਦੇ ਹਨ।
ਇਸ ਜਨਮੈ ਕਾ ਲਾਹਾ ਹੈ।
ਇਹੋ ਇਸ ਮਨੁੱਖਾ ਜਨਮ ਦਾ ਲਾਹਾ ਲਾਭ ਹੈ ਜੀ।
ਗੁਰਮੁਖ ਵਣਜ ਕਰ ਹੈ ਪਰ ਆਪ ਪਛਾਣ ਹੈ।
ਗੁਰਮੁਖ ਜਨ ਨਾਮ ਜਪਣ ਜਪਾਉਣ ਰੂਪੀ ਵਣਜ ਨਾਮ ਵਪਾਰ ਦਾ ਹੁੰਦਾ, ਇਹ ਵਪਾਰ ਹੈ ਗੁਰਮੁਖਾਂ ਦਾ। ਆਪ ਜਪੈ ਅਵਰ ਹੈ ਨਾਮ ਜਪਾਵੇ, ਇਉਂ ਫਿਰ ਇਹ ਵਪਾਰ ਕਰਦੇ ਹਨ।
ਪਰ ਆਪ ਪਛਾਣ ਹੈ
ਤੇ ਇਸ ਪ੍ਰਕਾਰ ਉਹ ਫਿਰ ਗੁਰਮੁਖ ਵਣਜ ਕਰ ਹੈ ਤੇ ਇਹ ਵਣਜ ਵਪਾਰ ਕਰਦੇ ਹੈ, ਪਰ ਆਪ ਪਛਾਣ ਹੈ। ਉਹ ਫਿਰ ਆਪਣੇ ਸਰੂਪ ਨੂੰ ਭਲੀ ਪ੍ਰਕਾਰ ਪਰਨਾ ਭਲੀ ਪ੍ਰਕਾਰ ਆਪ ਆਪਣੇ ਸਰੂਪ ਨੂੰ ਪਛਾਣ ਹੈ ਪਛਾਣਦੇ ਹਨ ਜੀ।
ਏਕਸ ਬਿਨ ਕੋ ਅਵਰ ਨਾ ਜਾਣ ਹੈ।
ਇੱਕ ਏਕਸ ਅਦਵੈਤ ਸਰੂਪ ਤੋਂ ਬਿਨ ਬਗੈਰ ਅਵਰ ਅਸਥਾਨ ਵਿਚ ਕੋਈ ਹੋਰ ਉਸ ਵਰਗਾ ਨਹੀਂ ਜਾਣੇ ਜਾਣਦੇ ਕਿ ਵਾਹਿਗੁਰੂ ਵਰਗਾ ਕੋਈ ਹੋਰ ਹੈ, ਇਹ ਨਿਸ਼ਚਾ ਰੱਖਦੇ ਨ।
ਸੱਚਾ ਸਾਹੋ ਸੱਚੇ ਵਣਜਾਰੇ।
ਪ੍ਰਭੂ ਆਪ ਹੀ ਗੁਰੂ ਰੂਪ ਉਹ ਸੱਚਾ ਸਾਹੋ ਸ਼ਾਹੂਕਾਰ ਹੈ ਤੇ ਆਪ ਹੀ ਗੁਰਸਿੱਖ ਰੂਪ ਸੱਚੇ ਸੱਚਾਈ ਵਾਲੇ ਬਣਜਾਰੇ ਬਣਜਕਾਰੇ ਵਪਾਰੀ ਹਨ।
ਪੂੰਜੀ ਨਾਮ ਵਿਸਾਹਾ ਹੈ।
ਸ਼ਰਧਾ ਰੂਪੀ ਪੂੰਜੀ ਰਾਸ਼ੀ ਦੁਆਰਾ ਨਾਮ ਨੂੰ ਵਿਸਾਹਾ ਖਰੀਦਣਾ ਕਰਦੇ, ਨਾਮ ਰੂਪੀ ਪੂੰਜੀ ਨੂੰ ਤੇ ਖਰੀਦਣਾ ਕਰਦੇ ਹਨ ਜੇ
ਆਪੇ ਸਾਜੇ ਸ੍ਰਿਸ਼ਟ ਉਪਾਏ
ਪ੍ਰਭੂ ਨੇ ਆਪ ਹੀ ਸੂਖਮ ਸਥੂਲ ਤਤ ਸਾਜੇ ਰਚਨਾ ਕੀਤੇ ਹਨ ਆਪ ਹੀ ਸੂਖਮ ਸਥੂਲ ਸ੍ਰਿਸ਼ਟੀ ਨੂੰ ਉਪਾਏ ਪੈਦਾ ਕੀਤਾ ਪਹਿਲਾਂ ਸੂਖਮ ਤੱਤ ਪੈਦਾ ਕੀਤੇ ਸੂਖਮ ਸ੍ਰਿਸ਼ਟੀ ਰਚ ਦਿੱਤੀ ਫਿਰ ਅਸਥੂਲ ਤੱਤ ਪੈਦਾ ਕੀਤੇ ਅਸਥੂਲ ਸ੍ਰਿਸ਼ਟੀ ਰਚ ਦਿੱਤੀ ਐਸਾ ਵਾਹਿਗੁਰੂ ਹੈ
ਵਿਰਲੇ ਕਾ ਗੁਰ ਸ਼ਬਦ ਬੁਝਾਏ
ਉਸ ਸ੍ਰਿਸ਼ਟੀ ਵਿਚੋਂ ਕਿਸੇ ਬਿਰਲੇ ਟਾਵੇਂ ਟਾਵੇਂ ਨੂੰ ਗੁਰਾਂ ਦਾ ਸ਼ਬਦ ਉਪਦੇਸ਼ ਬੁਝਾਏ ਸਮਝਾਉਂਦਾ ਹੈ ਗੁਰ ਸ਼ਬਦ ਦੁਆਰਾ ਆਪਣਾ ਸਰੂਪ ਬੁਝਾ ਦਿੰਦਾ ਇਹ ਬੁਝਾਏ ਥੋੜਾ ਜਿਹਾ ਕੱਸ ਕੇ ਬੋਲਣਾ ਜੀ ਬੁਝਾਏ ਬੁਝਾਉਣ ਤੋਂ ਪਾਪ ਹੁੰਦਾ ਜਿਵੇਂ ਦੀਵਾ ਬੁਝਾ ਦਿਓ ਅੱਗ ਬੁਝਾ ਦਿਓ ਇਹ ਬੁਝਾਏ ਜਾਣਨ ਤੋਂ ਪਾਪ ਹੈ ਉਹ ਇਸ ਪ੍ਰਕਾਰ ਸਮਝਾਉਂਦਾ ਹੈ ਜੇ
ਸਤਿਗੁਰ ਸੇ ਹੈ ਸੇ ਜਾਣ ਸਾਚੇ
ਜੋ ਪੁਰਖ ਸਤਿਗੁਰਾਂ ਨੂੰ ਸੇਵਨਾ ਕਰਦੇ ਨੇ ਉਹ ਜਾਣ ਪੁਰਖ ਲੋਕ ਪ੍ਰਲੋਕ ਦੇ ਸਾਚੇ ਸੱਚੇ ਜੀਵਨ ਵਾਲੇ ਹਨ
ਕਾਟੇ ਜਮ ਕਾ ਫਾਹਾ ਹੈ
ਤੇ ਪ੍ਰਭੂ ਆਪ ਹੀ ਉਹਨਾਂ ਦੇ ਗਲ ਦੇ ਵਿਚੋਂ ਇਹ ਫਾਹਾ ਜਿਹੜਾ ਨਾ ਜਮਾਂ ਦਾ ਕੱਟ ਦਿੱਤਾ ਹੈ ਨਿਵਿਰਤ ਕਰ ਦਿੱਤਾ ਹੈ ਜੀ ਵਾਹਿਗੁਰੂ ਨੇ
ਭੰਨੈ ਘੜੇ ਸਵਾਰੇ ਸਾਜੇ
ਤੇ ਉਹ ਪਰਮੇਸ਼ਰ ਕੈਸਾ ਹੈ ਆਪ ਹੀ ਪਰਲੋ ਕਾਲ ਦੇ ਸਮੇਂ ਸਾਰੀ ਸ੍ਰਿਸ਼ਟੀ ਨੂੰ ਭੰਨੇ ਭੰਨ ਦਿੰਦਾ ਤੋੜ ਦਿੰਦਾ ਫਿਰ ਜਦੋਂ ਜੀਵਾਂ ਦੇ ਕਰਮ ਫਲ ਦੇਣ ਵਾਸਤੇ ਅਭਿਮੁੱਖ ਜਾਣੀ ਸਨਮੁੱਖ ਹੁੰਦੇ ਹੈ ਉਹਨਾਂ ਨੂੰ ਫਿਰ ਘੜੇ ਘੜ ਰਚ ਦਿੰਦਾ ਫਿਰ ਦੁਬਾਰੇ ਫਿਰ ਰਚ ਦਿੰਦਾ ਇਉਂ ਆਪ ਹੀ ਜਗਤ ਨੂੰ ਸਾਜੇ ਸਿਰਜ ਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਪਾਲਣਾ ਪੋਸਣਾ ਪਾਲਣ ਪੋਸਣ ਕਰ ਰੂਪ ਸਵਾਰੇ ਸਵਾਰਦਾ ਹੈ ਤੇ ਭੰਨਣ ਤੇ ਕਰਨ ਵਾਲਾ ਵਾਹਿਗੁਰੂ ਹੈ ਪੰਜਾਂ ਤੱਤਾਂ ਨੂੰ ਸਾਜ ਕੇ ਸਰੀਰਾਂ ਨੂੰ ਸਵਾਰਦਾ ਹੈ
ਮਾਇਆ ਮੋਹੇ ਦੂਜਾ ਜੰਤ ਪਾਜੇ
ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ ਉਹ ਜੰਤ ਜੀਵ ਦੂਜਾ ਦਵੈਤ ਭਾਵ ਕਰਕੇ ਪਾਜੇ ਪਖੰਡੀ ਕਰਦੇ ਰਹਿੰਦੇ ਨੇ ਜਿਹੜੇ ਸ਼ੁਭ ਗੁਣ ਭੰਨੇ ਹੋਏ ਸਨ ਉਹਨਾਂ ਨੂੰ ਤਾਂ ਘਾੜਤ ਨੂੰ ਜਗਿਆਸੂਆਂ ਦੇ ਅੰਦਰ ਘੜ ਕੇ ਸਰਬਣ ਮੰਨਣ ਅਧਿਆਸਨ ਤੇ ਤੱਤ ਤੋਂ ਪਾਦਾ ਸੰਸ਼ੋਧਨ ਕਰਾ ਕੇ ਸਵਾਰ ਕੇ ਫਿਰ ਉਹਨਾਂ ਨੂੰ ਅਪਰੋਹ ਗਿਆਨ ਦਾ ਸੰਜੋਗ ਦਿੰਦੇ ਹੈ ਤੇ ਇਸ ਪ੍ਰਕਾਰ ਜਿਹੜੇ ਭਾਈ ਦੂਸਰੇ ਹੈ ਮਾਇਆ ਦੇ ਮੋਹ ਵਿਚ ਲੱਗੇ ਹੋਏ ਨੇ ਉਹ ਜੰਤ ਜੀਵ ਦੂਜੇ ਦਵੈਤ ਕਰਕੇ ਪਾਜੇ ਪਖੰਡੀ ਕਰਦੇ ਰਹਿੰਦੇ ਨੇ
ਮਨਮੁਖ ਫਿਰਹਿ ਸਦਾ ਅੰਧ ਕਮਾਵਹਿ
ਜਿਹੜੇ ਮਨਮੁਖ ਮਨ ਦੇ ਪਿੱਛੇ ਲੱਗਣ ਵਾਲੇ ਉਹ ਜੂਨਾਂ ਦੇ ਫਿਰਦੇ ਹੈ ਅਤੇ ਸਦਾ ਹਮੇਸ਼ਾ ਅੰਧ ਅਗਿਆਨਤਾਈ ਵਾਲੇ ਕਰਮੀ ਕਮਾਵੇ ਕਮਾਉਂਦੇ ਰਹਿੰਦੇ ਹਨ
ਜਮ ਕਾ ਜੀਵੜਾ ਗਲ ਫਾਹਾ ਹੈ
ਇਸ ਕਰਕੇ ਅੰਤ ਨੂੰ ਅੰਤ ਦੇ ਸਮੇਂ ਉਹਨਾਂ ਦੇ ਗਲ ਦੇ ਜਮਦੂਤਾਂ ਦਾ ਜੇਵੜਾ ਨਾਮ ਰੱਸੇ ਦਾ ਹੁੰਦਾ ਹੈ ਤੇ ਉਹ ਰੱਸਾ ਜਮਾਂ ਦਾ ਗਲ ਵਿੱਚ ਪੈਂਦਾ ਜਾਂ ਐਸੇ ਸਦਾ ਮੋਹ ਦਾ ਜੇਵੜਾ ਤੇ ਉਹਨਾਂ ਦੇ ਹਰ ਵਕਤ ਪਿਆ ਹੀ ਰਹਿੰਦਾ ਮਨ ਰੂਪੀ ਗਲ ਦੇ ਵਿੱਚ ਅੱਗੇ ਜਮਾਂ ਦਾ ਫਾਹ ਪੈਂਦਾ ਇੱਥੇ ਮੋਹ ਦਾ ਫਾਹ ਪਿਆ ਹੋਇਆ ਤੋ ਇਸ ਕਰਕੇ ਜਿਵੇਂ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਇਸ ਪ੍ਰਕਾਰ ਗਲ ਦੇ ਹੁੰਦੇ ਜਿਹੜਾ ਪੈਂਦਾ ਰੱਸਾ
ਆਪੇ ਬਖਸ਼ੇ ਗੁਰ ਸੇਵਾ ਲਾਏ
ਪ੍ਰਭੂ ਆਪ ਹੀ ਗੁਰਮੁਖਾਂ ਨੂੰ ਬਖਸ਼ੇ ਬਖਸ਼ ਕੇ ਗੁਰਾਂ ਦੀ ਸੇਵਾ ਟਹਿਲ ਦੇ ਵਿੱਚ ਲਾ ਦਿੰਦਾ ਹੈ ਗੁਰਾਂ ਦੀ ਸੇਵਾ ਵਿਚ ਲਾ ਕੇ ਗੁਰਮੁਖਾਂ ਨੂੰ ਬਖਸ਼ ਲੈਂਦਾ ਹੈ
ਗੁਰਮਤੀ ਨਾਮ ਮਨ ਵਸਾਏ
ਤੇ ਗੁਰਾਂ ਦੀ ਸਿੱਖਿਆ ਦੁਆਰਾ ਇਹਨੂੰ ਵੀ ਥੋੜਾ ਜਾ ਕਸਕੇ ਬੋਲਣਾ ਜੀ ਗੁਰਮਤੀ ਜਾਣੀ ਗੁਰਮਤੀ ਨਾ ਬਣੇ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਉਹਨਾਂ ਦੇ ਮਨ ਹਿਰਦੇ ਦੇ ਵਿਚ ਆਪਣਾ ਨਾਮ ਵਸਾਏ ਵਸਾ ਦਿੰਦਾ ਹੈ ਜੀ
ਅੰਨ ਦਿਨ ਨਾਮ ਧਿਆਏ ਸੱਚਾ
ਉਹ ਅੰਨ ਦਿਨ ਰਾਤ ਦਿਨ ਸੱਚਾ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਂਦੇ ਰਹਿੰਦੇ ਹਨ
ਇਸ ਜਗ ਮਹਿ ਨਾਮੋ ਲਾਹਾ ਹੈ
ਇਸ ਜਗ ਸੰਸਾਰ ਦੇ ਮਹਿ ਵਿਚ ਨਾਮੋ ਨਾਮ ਦਾ ਹੀ ਅਸਲੀ ਲਾਹਾ ਨਾਮ ਲਾਭਦਾ ਹੈ ਲਾਭ ਮਿਲਦਾ ਹੈ ਜੀ
ਆਪੇ ਸੱਚਾ ਸੱਚੀ ਨਾਈ
ਉਹ ਪ੍ਰਭੂ ਆਪ ਹੀ ਸੱਚ ਸਰੂਪ ਹੈ ਉਹਦੀ ਸੱਚੀ ਨਾਈ ਨਾਈ ਨਾਮ ਮਹਿਮਾ ਦਾ ਮਹਿਮਾ ਵੀ ਸੱਚੀ ਹੈ ਸਾਚਾ ਸਾਹਿਬ ਸੱਚ ਨਾਏ
ਗੁਰਮੁਖ ਦੇਵੈ ਮਨ ਵਸਾਏ
ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਨਾਮ ਦੇਵੇ ਦੇ ਕੇ ਉਹਨਾਂ ਦੇ ਮਨ ਹਿਰਦੇ ਦੇ ਵਿਚ ਵਸਾਈ ਵਸਾ ਦਿੰਦਾ ਹੈ
ਜਿਨ ਮਨ ਵਸਿਆ ਸੇ ਜਨ ਸੋਹੈ
ਜਿਨ੍ਹਾਂ ਦੇ ਮਨ ਹਿਰਦੇ ਚ ਵਾਹਿਗੁਰੂ ਦਾ ਨਾਮ ਵਸਿਆ ਸੇ ਉਹ ਪੁਰਖ ਲੋਕ ਪ੍ਰਲੋਕ ਵਿਚ ਸੋਹ ਹੈ
ਸੋਭਾ ਪਾਉਂਦੇ ਨੇ, ਦੋ ਹਾਹੇ ਭਾਈ ਐਂ ਬੋਲਣੇ ਨੇ ਇਹ। ਇਸ ਪ੍ਰਕਾਰ ਫਿਰ ਤਿੰਨ ਉਹਨਾਂ ਦੇ ਫਿਰ ਅੱਗੇ ਦੱਸਦੇ ਨੇ,
ਤਿੰਨ ਸਿਰ ਚੂਕਾ ਕਾਹਾ ਹੈ,
ਤਿੰਨ ਉਹਨਾਂ ਦੇ ਸਿਰ ਸਿਰੋਂ ਜੰਮਣ ਮਰਨ ਦਾ ਕਾਹਾ ਕਜੀਆ ਇਹ ਜਿਹੜਾ ਝਗੜਾ ਸੀ ਇਹ ਚੁੱਕਾ ਚੁੱਕ ਗਿਆ ਹੈ।
ਆਗਮ ਅਗੋਚਰ ਕੀਮਤ ਨਹੀਂ ਪਾਈ,
ਆਗਮ ਮਨ ਦੀ ਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਪ੍ਰਭੂ ਦੀ ਸਮਗਰ ਮਹਿਮਾ ਰੂਪੀ ਕੀਮਤ ਨਹੀਂ ਪਾਈ ਜਾ ਸਕਦੀ।
ਗੁਰਪ੍ਰਸਾਦੀ ਮਨ ਵਸਾਏ,
ਗੁਰਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਉਹ ਪ੍ਰਭੂ ਮਨ ਹਿਰਦੇ ਵਿਚ ਵਸਾਈਦਾ ਹੈ।
ਸਦਾ ਸ਼ਬਦ ਸਾਲਾਹੀ ਗੁਣਦਾਤਾ,
ਉਹ ਗੁਣਾਂ ਦਾ ਦਾਤਾ ਗੁਣ ਦੇਣ ਵਾਲਾ ਪ੍ਰਭੂ ਤੇ ਉਹ ਗੁਣਾਂ ਦੇ ਦੇਣ ਵਾਲੇ ਪ੍ਰਭੂ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਦਾ ਹਮੇਸ਼ਾ ਸਲਾਹੀ ਸਲਾਉਂਦੇ ਹਨ।
ਲੇਖਾ ਕੋਈ ਨਾ ਮੰਗੈ ਤਾਹਾ ਹੈ,
ਤਾਹਾ ਉਹਨਾਂ ਦੇ ਕੋਲੋਂ ਜਮ ਕਰਮਾਂ ਦਾ ਲੇਖਾ ਹਿਸਾਬ ਨਹੀਂ ਮੰਗਦੇ। ਧਰਮ ਰਾਏ ਦਰ ਕਾਗਦ ਫਾਰੇ, ਜਿਨ ਨਾਨਕ ਲੇਖਾ ਸਮਝਾ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ, ਉਹਨਾਂ ਦਾ ਲੇਖਾ ਇਉਂ ਨਿਬੜ ਜਾਂਦਾ ਹੈ।
ਬ੍ਰਹਮਾ ਵਿਸ਼ਨ ਰੁਦਰ ਤਿਸ ਕੀ ਸੇਵਾ,
ਬ੍ਰਹਮਾ ਵਿਸ਼ਨੂੰ ਜੀ ਰੁਦਰ ਸ਼ਿਵ ਜੀ ਇਹ ਉਸ ਪ੍ਰਭੂ ਦੇ ਟਹਿਲੀ ਨੇ, ਸੇਵਾਦਾਰ ਨੇ, ਉਹ ਨਿਰੰਕਾਰ ਦੀ ਸੇਵਾ ਟਹਿਲ ਕਰਦੇ ਨੇ, ਉਹਦੇ ਹੁਕਮ ਵਿਚ ਰਹਿੰਦੇ ਹਨ।
ਅੰਤ ਨ ਪਾਵ ਹੈ ਅਲਖ ਅਭੇਵਾ,
ਪਰ ਇਹ ਵੱਡੇ ਦੇਵਤੇ ਵੀ ਉਸ ਅਲਖ ਲਖਣ ਤੋਂ ਰਹਿਤ ਅਭੇਵਾ ਭੇਦਾਂ ਤੋਂ ਰਹਿਤ ਪ੍ਰਭੂ ਦਾ ਅੰਤ ਨਹੀਂ ਪਾਵੇ ਪਾ ਸਕਦੇ।
ਜਿਨ ਕੋ ਨਦਰ ਕਰਹਿ ਤੂੰ ਆਪਣੀ,
ਹੇ ਪ੍ਰਭੂ ਜਿਨ੍ਹਾਂ ਦੇ ਉੱਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ।
ਗੁਰਮੁਖ ਅਲਖ ਲਖਾਹਾ ਹੈ,
ਉਹਨਾਂ ਨੂੰ ਗੁਰਮੁਖੀ ਗੁਰਾਂ ਦੁਆਰਾ ਆਪ ਦਾ ਅਲਖ ਲਖਣ ਤੋਂ ਰਹਿ ਸਰੂਪ ਲਿਖਾਹਾ ਲਿਖਾ ਜਣਾ ਦਿੰਦਾ ਹੈ।
ਪੂਰਾ ਸਤਿਗੁਰ ਸੋਝੀ ਪਾਈ,
ਜਿਨ੍ਹਾਂ ਨੇ ਪੂਰਨ ਸਤਿਗੁਰਾਂ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਸਤਿਗੁਰਾਂ ਦੇ ਕੋਲੋਂ ਆਤਮ ਗਿਆਨ ਦੀ ਸੋਝੀ ਗਿਆਤ ਪਾਈ ਪ੍ਰਾਪਤ ਕੀਤੀ ਹੈ।
ਏਕੋ ਨਾਮ ਮਨ ਵਸਾਏ,
ਉਹਨਾਂ ਨੇ ਇੱਕ ਅਦਵੈ ਸਰੂਪ ਵਾਹਿਗੁਰੂ ਦੇ ਨਾਮ ਨੂੰ ਆਪ ਦੇ ਮਨ ਹਿਰਦੇ ਵਿਚ ਸਰਵਣ ਮੰਨਣ ਕਰਕੇ ਵਸਾਈ ਵਸਾ ਲਿਆ ਹੈ।
ਨਾਮ ਜਪੀ ਤੈ ਨਾਮ ਧਿਆਈ,
ਉਹ ਰਸਨਾ ਕਰਕੇ ਨਾਮ ਜਪੀ ਜਪਦੇ ਹਨ, ਤੈ ਅਤੇ ਹਿਰਦੇ ਕਰਕੇ ਨਾਮ ਨੂੰ ਧਿਆਈ ਧਿਆ ਕਰ ਬਿਰਤੀ ਧਿਆਉਂਦੇ ਹਨ। ਇਸ ਕਰਕੇ ਫਿਰ ਉਹ ਦੱਸਦੇ ਨੇ,
ਮਹਿਲ ਪਾਏ ਗੁਣ ਗਾਹਾ ਹੈ,
ਸਾਧ ਸੰਗਤ ਰੂਪੀ ਮਹੱਲ ਨੂੰ ਪਾਏ ਪਾ ਕੇ ਪ੍ਰਭੂ ਦੇ ਗੁਣਾਂ ਨੂੰ ਗਾਹਾ ਗਾਉਂਦੇ ਰਹਿੰਦੇ ਆ, ਜਾਂ ਸਰੂਪ ਰੂਪੀ ਮਹੱਲ ਨੂੰ ਪਾ ਕੇ ਜਾਂ ਪਾ ਲੈਂਦੇ ਆ ਤੇ ਗੁਣ ਵਿਸ਼ਿਆਂ ਨੂੰ ਗਾਹ ਲੈਂਦੇ ਆ, ਗੁਣਾਂ ਦੇ ਗਾਹਾ ਸਥਾਨ ਬਣ ਜਾਂਦੇ ਹਨ ਜੀ।
ਸੇਵਕ ਸੇਵਹਿ ਮਨ ਹੁਕਮ ਅਪਾਰਾ,
ਗੁਰਮੁਖ ਜਨ ਸੇਵਕ ਦਾਸ ਹੋ ਕਰਕੇ ਗੁਰਾਂ ਦੇ ਗੁਰਾਂ ਨੂੰ ਸੇਵੈ ਉਹ ਫਿਰ ਸੇਵਨ ਕਰਦੇ ਆ, ਸੇਵਦੇ ਰਹਿੰਦੇ ਆ। ਅਪਾਰਾ ਪਾਰਾ ਵਾਰ ਤੋਂ ਰਹਿ ਪ੍ਰਭੂ ਦਾ ਹੁਕਮ ਮਨ ਮੰਨਦੇ ਹਨ, ਅਪਾਰਾ ਪ੍ਰਭੂ ਦਾ ਹੁਕਮ ਮੰਨ ਕਰਕੇ ਸੇਵਾ ਕਰਦੇ ਹਨ।
ਮਨਮੁਖ ਹੁਕਮ ਨਾ ਜਾਣ ਹੈ ਸਾਰਾ,
ਪਰ ਜਿਹੜੇ ਮਨਮੁਖ ਨੇ ਪ੍ਰਭੂ ਦੇ ਹੁਕਮ ਦੀ ਸਾਰਾ ਖਬਰ ਨਹੀਂ ਜਾਣੇ ਜਾਣਦੇ।
ਹੁਕਮੇ ਮੰਨੇ ਹੁਕਮੇ ਵਡਿਆਈ,
ਜੋ ਪ੍ਰਭੂ ਦੇ ਹੁਕਮੇ ਹੁਕਮ ਨੂੰ ਮੰਨੇ ਮੰਨਦੇ ਹੈ ਉਹਨਾਂ ਨੂੰ ਪ੍ਰਭੂ ਦੇ ਹੁਕਮ ਅਨੁਸਾਰ ਲੋਕ ਪ੍ਰਲੋਕ ਦੀ ਵਡਿਆਈ ਸ਼ੋਭਾ ਮਿਲਦੀ ਹੈ, ਇੱਥੇ ਵੀ ਤੇ ਅੱਗੇ ਪ੍ਰਲੋਕ ਵਿਚ ਵੀ।
ਹੁਕਮੇ ਬੇਪਰਵਾਹ ਹੈ,
ਹੁਕਮੇ ਹੁਕਮ ਦੇ ਮੰਨਣ ਕਰਕੇ ਬੇਪਰਵਾਹ ਬੇਮੁਹਤਾਜ ਹੋ ਜਾਂਦੇ ਹੈ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਬੇਮੁਹਤਾਜ ਹੋ ਜਾਂਦੇ ਹਨ, ਮਿਸੰਦਗੀ ਨਹੀਂ ਕਿਸੇ ਦੀ ਹੈ।
ਗੁਰ ਪ੍ਰਸਾਦੀ ਹੁਕਮ ਪਛਾਣੈ,
ਤੇ ਜੋ ਪੁਰਖ ਗੁਰਾਂ ਦੀ ਕਿਰਪਾ ਦੁਆਰਾ ਪ੍ਰਭੂ ਦੇ ਹੁਕਮ ਨੂੰ ਪਛਾਣੇ ਪਛਾਣਦਾ ਹੈ।
ਧਾਵਤ ਰਾਖੈ ਇਕਤ ਘਰ ਆਣੈ,
ਵਿਸ਼ਿਆਂ ਵਿਚ ਧਾਵਤ ਦੌੜਦੇ ਹੋਏ ਇੰਦਰੀਆਂ ਅਤੇ ਮਨ ਨੂੰ ਰੋਕ ਕੇ ਰਾਖੈ ਰੱਖਦੇ ਨੇ, ਕਿਸੇ ਬੁਰੇ ਪਾਸੇ ਨਹੀਂ ਜਾਣ ਦਿੰਦੇ, ਤੇ ਇਸ ਕਰਕੇ ਫਿਰ ਉਹ ਇਕਤ ਘਰ ਧਾਵਤ ਰਾਖੈ ਇਕਤ ਘਰ ਆਣੈ। ਦੁਬਾਰੇ ਬੋਲਦੇ ਜੀ,
ਧਾਵਤ ਰਾਖੈ ਇਕਤ ਘਰ ਆਣੈ,
ਵਿਸ਼ਿਆਂ ਵੱਲ ਧਾਵਤ ਦੌੜਦੇ ਹੋਏ ਮਨ ਨੂੰ ਦੌੜਦੇ ਹੋਏ ਇੰਦਰੀਆਂ ਨੂੰ ਬੁਰੇ ਪਾਸੇ, ਜਿਵੇਂ ਅੱਖਾਂ ਬੁਰੇ ਪਾਸੇ ਨੂੰ ਜਾਂਦੀਆਂ, ਕੰਨ ਨਿੰਦਰ ਵਾਲੇ ਪਾਸੇ ਨੂੰ ਜਾਂਦੇ ਨੇ, ਇਤਿਆਦਿਕ ਇਹਨਾਂ ਨੂੰ ਰੋਕ ਕੇ ਰੱਖਦੇ ਆ। ਜਿਵੇਂ ਘੋੜੇ ਦੇ ਲਗਾਮ ਨੂੰ ਘੋੜ ਸਵਾਰ ਆਪਣੇ ਹੱਥ ਚ ਰੱਖਦਾ, ਐਂ ਆਪਣੇ ਮਨ ਨੂੰ ਬਸ ਵਿਚ ਰੱਖਦੇ ਆ। ਉਹ ਫਿਰ ਏਕਤਾ ਦੇ ਘਰ ਆਣੇ ਲੈ ਆਉਂਦਾ, ਉਹਨਾਂ ਨੇ ਤੁਰਿਆ ਪਦ ਰੂਪੀ ਘਰ ਦੇ ਵਿਚ ਲੈ ਆਉਂਦਾ ਹੈ।
ਨਾਮੇ ਰਾਤਾ ਸਦਾ ਬੈਰਾਗੀ,
ਜੋ ਪੁਰਖ ਪ੍ਰਭੂ ਦੇ ਨਾਮ ਰੰਗ ਵਿਚ ਰੰਗਿਆ ਹੋਇਆ ਉਹ ਸਦਾ ਹਮੇਸ਼ਾ ਬੈਰਾਗੀ ਬੈਰਾਗਵਾਨ ਹੁੰਦਾ ਹੈ।
ਨਾਮ ਰਤਨ ਮਨ ਤਾਹਾ ਹੈ,
ਕਿਉਂਕਿ ਨਾਮ ਰੂਪੀ ਅਮੋਲਕ ਰਤਨ ਮਾਨਕ ਤਾਹਾ ਉਹਨਾਂ ਦੇ ਮਨ ਹਿਰਦੇ ਵਿੱਚ ਟਿਕਿਆ ਹੋਇਆ ਹੈ।
ਸਭ ਜਗ ਮਹਿ ਅਰਤੈ ਏਕੋ ਸੋਈ,
ਸਭ ਸਾਰੇ ਸੰਸਾਰ ਵਿੱਚ ਇੱਕ ਉਹੀ ਪਰਮਾਤਮਾ ਜਿਹੜਾ ਹੈ ਉਹ ਪ੍ਰਭੂ ਤਤ ਪਦ ਦੇ ਲੱਖ ਅਰਥ ਰੂਪ ਉਹੀ ਵਰਤ ਰਿਹਾ ਹੈ।
ਗੁਰ ਪ੍ਰਸਾਦੀ ਪ੍ਰਗਟ ਹੋਈ,
ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ।
ਸ਼ਬਦ ਸਲਾਹ ਹੈ ਸੇ ਜਨ ਨਿਰਮਲ,
ਜੋ ਪੁਰਖ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਤੇ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਇਹ ਸ਼ਲਾਘਾ ਕਰਦੇ ਹੈ ਪਰਮੇਸ਼ਰ ਵਾਹਿਗੁਰੂ ਜੀ, ਉਹ ਜਨ ਪੁਰਖ ਫਿਰ ਨਿਰਮਲ ਸ਼ੁੱਧ ਹੋ ਜਾਂਦੇ ਨੇ, ਸ਼ੁੱਧ ਜੀਵਨ ਵਾਲੇ ਹੋ ਜਾਂਦੇ ਨੇ।
ਨਿਜ ਘਰ ਆਸਾ ਤਾਹਾ ਹੈ,
ਤਾਹੇ ਉਹਨਾਂ ਦਾ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਾਸਾ ਨਿਵਾਸ ਹੋ ਜਾਂਦਾ ਹੈ।
ਸਦਾ ਭਗਤ ਤੇਰੀ ਸਰਣਾਏ,
ਇਹ ਪ੍ਰਭੂ ਭਗਤ ਭਗਤੀ ਕਰਨ ਵਾਲੇ ਪੁਰਖ ਸਦਾ ਹਮੇਸ਼ਾ ਤੇਰੀ ਸਰਣਾਈ ਸਰਨ ਵਿੱਚ ਰਹਿੰਦੇ ਹਨ। ਜੇ
ਅਗਮ ਅਗੋਚਰ ਕੇਵਤ ਨਹੀਂ ਪਾਏ,
ਇਹ ਅਗਮ ਗਮਤਾ ਤੋਂ ਰਹਿਤ ਅਗੋਚਰੀ ਇੰਦਰੀਆਂ ਦੇ ਵਿਸ਼ੇ ਪ੍ਰਭੂ ਤੇਰੀ ਸਮਗਰ ਮਹਿਮਾ ਰੂਪ ਕੀਮਤ ਕਿਸੇ ਕੋਲੋਂ ਨਹੀਂ ਪਾਈ ਜਾਂਦੀ ਹੈ।
ਜੋ ਤੁਧ ਭਾਵੈ ਤਿਉ ਤੂੰ ਰਾਖਹਿ,
ਹੇ ਪ੍ਰਭੂ ਜਿਵੇਂ ਤੈਨੂੰ ਤੁਧ ਤੈਨੂੰ ਭਾਵੈ ਭਾਉਂਦਾ ਚੰਗਾ ਲੱਗਦਾ ਤਿਉਂ ਤਿਵੇਂ ਹੀ ਉਤੀ ਜੀਵਨ ਨੂੰ ਰਾਖੇ ਰੱਖਦਾ ਹੈ।
ਗੁਰਮੁਖ ਨਾਮ ਧਿਆਹਾ ਹੈ,
ਗੁਰਮੁਖ ਜਨਾਂ ਨੇ ਇਹ ਨਿਸ਼ਚੇ ਕਰਕੇ ਤੇਰਾ ਨਾਮ ਧਿਆਹਾ ਜਣੀ ਧਿਆਉਣਾ ਕੀਤਾ ਹੈ। ਜੇ ਇਹ ਦੋ ਹਾ ਹੈ ਨ ਧਿਆਹਾ ਹੈ ਤੇ ਇਸ ਪ੍ਰਕਾਰ ਧਿਆਉਣਾ ਕੀਤਾ ਹੈ। ਜੇ
ਸਦਾ ਸਦਾ ਤੇਰੇ ਗੁਣ ਗਾਵਾ,
ਹੇ ਪ੍ਰਭੂ ਮੈਂ ਹਮੇਸ਼ਾ ਹਮੇਸ਼ਾ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ।
ਸੱਚੇ ਸਾਹਿਬ ਤੇਰਾ ਮਨ ਭਾਵਾ,
ਹੇ ਸਤ ਸਰੂਪ ਸਾਹਿਬ ਮਾਲਕ ਪ੍ਰਭੂ ਤਾਂ ਹੀ ਮੈਂ ਤੇਰੇ ਮਨ ਹਿਰਦੇ ਚ ਭਾਵਾ ਚੰਗਾ ਲੱਗਾਂਗਾ।
ਸੱਚੇ ਸਾਹਿਬ ਤੇਰਾ ਮਨ ਭਾਵਾ,
ਹੇ ਸੱਚੇ ਸਤ ਸਰੂਪ ਸਾਹਿਬ ਮਾਲਕ ਪ੍ਰਭੂ ਤਾਂ ਹੀ ਮੈਂ ਤੇਰੇ ਮਨ ਹਿਰਦੇ ਭਾਵਾਂ ਚੰਗਾ ਲੱਗਾਂਗਾ।
ਨਾਨਕ ਸਾਚ ਕਹਿ ਬੇਨੰਤੀ,
ਸਤਿਗੁਰੂ ਜੀ ਕਥਨ ਕਰਦੇ ਹੈ ਪ੍ਰਭੂ ਮੈਂ ਤੇਰੇ ਅੱਗੇ ਸਾਚ ਸੱਚੀ ਬੇਨੰਤੀ ਨਾਮ ਅਰਜੋਈ ਦੈ ਬੇਨਤੀ ਕਰਦਾ ਅਰਜੋਈ ਕਰਦਾ ਹਾਂ ਕਹਿੰਦਾ ਹਾਂ।
ਸਤ ਦੇਵ ਸਤ ਸਮਾਹਾ ਹੈ,
ਤੂੰ ਮੈਨੂੰ ਆਪ ਜੀ ਦਾ ਸੱਚ ਸੱਚਾ ਨਾਮ ਦੇਵੋ ਦੇਣਾ ਕਰ ਤਾਂ ਜੋ ਤੇਰੇ ਸੱਚ ਸਰੂਪ ਵਿੱਚ ਸਮਾਹਾਂ ਸਮਾ ਜਾਵਾਂ, ਤੇਰੇ ਸੱਚ ਸਰੂਪ ਦਾ ਸਮਾਹਾ ਸਮਾਹੜਾ ਆਨੰਦ ਪ੍ਰਾਪਤ ਹੋ ਜਾਵੇ ਮੈਨੂੰ।
ਮਾਰੂ ਮਹੱਲਾ ਤੀਜਾ,
ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਅੰਮ੍ਰਿਤ ਬਚਨ ਹੈ ਜੇ
ਸਤਿਗੁਰ ਸੇਵਨ ਸੇਵਡ ਭਾਗੀ,
ਇਹ ਭਾਈ ਜਿਹੜੇ ਸਤਿਗੁਰੂ ਨੂੰ ਸੇਵਨ ਸੇਵਨਾ ਕਰਦੇ ਹੈ ਉਹ ਵੱਡਿਆਂ ਭਾਗਾਂ ਵਾਲੇ ਹਨ।
ਅਨਦਿਨ ਸਾਚ ਨਾਮ ਲਿਵ ਲਾਗੀ,
ਅਨਦਿਨ ਰਾਤ ਦਿਨ ਸੱਚੇ ਨਾਮ ਚ ਬਿਰਤੀ ਲੱਗੀ ਰਹਿੰਦੀ ਹੈ।
ਸਦਾ ਸੁਖਦਾਤਾ ਰਵਿਆ ਘੱਟ ਅੰਤਰ,
ਉਹਨਾਂ ਨੇ ਆਪਣੇ ਘੱਟ ਹਿਰਦੇ ਦੇ ਅੰਤਰ ਵਿਚ ਸਦਾ ਸਦੀਵੀ ਸੁਖਦਾਤਾ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਜਸ ਨੂੰ ਰਵਿਆ ਉਚਾਰਨ ਕੀਤਾ ਹੈ।
ਸ਼ਬਦ ਸੱਚਾ ਓ ਮਹਾ ਹੈ,
ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਨੂੰ ਜਾਂ ਉਪਦੇਸ਼ ਕਰਕੇ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਉਹ ਮਹਾ ਉਤਸ਼ਾਹ ਬਣਿਆ ਰਹਿੰਦਾ ਹੈ। ਜੇ
ਨਦਰ ਕਰੇ ਤਾਂ ਗੁਰੂ ਮਿਲਾਏ,
ਪ੍ਰਭੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਜੇ ਤੂੰ ਕਰੇ ਕਰ ਦੇਵੇ ਤਦੋਂ ਫਿਰ ਗੁਰੂ ਨਾਲ ਮਿਲਾਏ ਮਿਲਾ ਦਿੰਦਾ ਹੈ ਤਾਂ ਗੁਰੂ ਦਾ ਮਿਲਾਪ ਹੁੰਦਾ ਹੈ।
ਹਰ ਕਾ ਨਾਮ ਮਨ ਵਸਾਏ,
ਫਿਰ ਗੁਰਾਂ ਦੁਆਰਾ ਹਰ ਪਰਮੇਸ਼ਰ ਦਾ ਨਾਮ ਆਪਣੇ ਮਨ ਹਿਰਦੇ ਵਿਚ ਵਸਾਏ ਵਸਾ ਲਈਦਾ ਹੈ।
ਹਰ ਮਨ ਵਸਿਆ ਸਦਾ ਸੁਖਦਾਤਾ,
ਸੁਖਾਂ ਦਾ ਦਾਤਾ ਜਿਹੜਾ ਸੁਖਦਾਤਾ ਸੁਖਾਂ ਦੇ ਦੇਣ ਵਾਲਾ ਹਰ ਪਰਮੇਸ਼ਰ ਜਿਸ ਪੁਰਸ਼ ਦੇ ਸਦਾ ਹਮੇਸ਼ਾ ਮਨ ਹਿਰਦੇ ਚ ਵਸਿਆ ਵਸ ਜਾਂਦਾ ਹੈ।
ਸਬਦੇ ਮਨ ਓ ਮਹਾ ਹੈ,
ਉਸਦੇ ਮਨ ਹਿਰਦੇ ਵਿਚ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਉਹ ਮਹਾ ਉਤਸ਼ਾਹ ਬਣਿਆ ਰਹਿੰਦਾ ਹੈ।
ਕਿਰਪਾ ਕਰੇ ਤਾਂ ਮੇਲ ਮਿਲਾਏ,
ਜੇਕਰ ਪ੍ਰਭੂ ਆਪ ਹੀ ਕਿਰਪਾ ਮਿਹਰ ਦ੍ਰਿਸ਼ਟੀ ਕਰੇ ਕਰ ਦੇਵੇ ਤਾਂ ਸਤਸੰਗ ਦੇ ਮੇਲ ਮਿਲਾਪ ਵਿਚ ਮਿਲਾਏ ਮਿਲਾਉਣਾ ਕਰਦਾ ਹੈ ਮਿਲਾਉਂਦਾ ਹੈ। ਜੇ
ਹਉਮੈ ਮਮਤਾ ਸ਼ਬਦ ਜਲਾਏ,
ਸਰੀਰ ਦੀ ਹੰਗਤਾ ਪਦਾਰਥਾਂ ਦੀ ਮਮਤਾ ਮੇਰ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਹ ਜਲਾਏ ਸਾੜ ਦਿੰਦਾ ਹੈ।
ਸਦਾ ਮੁਕਤ ਰਹੇ ਇਕ ਰੰਗੀ,
ਗੁਰਮੁਖ ਸਦਾ ਹਮੇਸ਼ਾ ਸੰਸਾਰ ਦੇ ਧੰਦਿਆਂ ਤੋਂ ਮੁਕਤ ਛੁੱਟ ਕਰਕੇ ਇੱਕ ਵਾਹਿਗੁਰੂ ਦੇ ਆਨੰਦ ਵਿੱਚ ਰਹੇ ਰਹਿੰਦੇ ਹਨ।
ਨਾਹੀਂ ਕਿਸੇ ਨਾਲ ਕਾਹਾ ਹੈ,
ਉਹਨਾਂ ਨੂੰ ਕਿਸੇ ਨਾਲ ਕਾਹਾ ਕਜੀਆ ਝਗੜਾ ਨਹੀਂ ਰਹਿੰਦਾ ਹੈ।
ਬਿਨ ਸਤਿਗੁਰ ਸੇਵੇ ਘੋਰ ਅੰਧਾਰਾ,
ਸਤਿਗੁਰਾਂ ਦੀ ਸੇਵੇ ਟਹਿਲ ਕਰਨ ਤੋਂ ਬਿਨ ਬਗੈਰ ਘੋਰ ਭਿਆਨਕ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਹੈ।
ਬਿਨ ਸ਼ਬਦ ਕੋਈ ਨਾ ਪਾਵੇ ਪਰ,
ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨ ਬਗੈਰ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਾਵੇ ਪਾ ਸਕਦਾ।
ਜੋ ਸ਼ਬਦ ਰਾਤੇ ਮਹਾ ਬੈਰਾਗੀ,
ਜੋ ਗੁਰਾਂ ਦੇ ਉਪਦੇਸ਼ ਵਿਚ ਰਾਤੇ ਰੰਗੇ ਰਹਿੰਦੇ ਹੈ ਉਹ ਮਹਾ ਬਹੁਤ ਵੱਡੇ ਵੈਰਾਗੀ ਵੈਰਾਗਵਾਨ ਹਨ।
ਸੋ ਸੱਚ ਸ਼ਬਦ ਲਾਹਾ ਹੈ,
ਸੋ ਉਸ ਨੂੰ ਸੱਚ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਲਾਹਾ ਲਾਹ ਪ੍ਰਾਪਤ ਹੁੰਦਾ ਹੈ।
ਦੁੱਖ ਸੁੱਖ ਕਰਤਾ ਧੁਰ ਲਿਖ ਪਾਇਆ,
ਤੇ ਦੁੱਖ ਤੇ ਸੁੱਖ ਜਿਹੜੇ ਨੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ, ਆਪਣੇ ਪੁੰਨ ਪਾਪ ਦੇ ਕੀਤੇ ਹੋਏ ਦਾ ਫਲ ਹੈ, ਪਾਪ ਕਰਮ ਦਾ ਦੁੱਖ ਰੂਪ ਦੇ ਵਿੱਚ, ਪੁੰਨ ਕਰਮ ਦਾ ਸੁੱਖ ਰੂਪ ਦੇ ਵਿੱਚ। ਇਸ ਕਰਕੇ ਦੁੱਖ ਸੁੱਖ ਕਰਤੇ ਧੁਰ ਲਿਖ ਪਾਇਆ, ਕਰਤੇ ਰਚਨਹਾਰ ਪੁਰਬ ਨੇ ਜੀਵਾਂ ਦੀ ਪੂਰਵਲੀ ਕਰਨੀ ਅਨੁਸਾਰ ਮੰਦਾ ਕਰਮ ਦਾ ਫਲ ਦੁੱਖ, ਚੰਗੇ ਕਰਮ ਦਾ ਫਲ ਸੁੱਖ, ਧੁਰ ਆਦਿ ਤੋਂ ਹੀ ਇਹ ਜਿਹੜੇ ਮਸਤਕ ਦੇ ਉੱਪਰ ਲਿਖ ਕਰਕੇ ਪਾਇਆ ਪਾਉਣਾ ਕੀਤਾ ਹੈ। ਤੇ ਇਸ ਪ੍ਰਕਾਰ ਦੱਸਦੇ ਹੈ ਜਾਂ ਦੁੱਖਾਂ ਦੀ ਨਿਵਿਰਤੀ ਸੁੱਖਾਂ ਦੀ ਪ੍ਰਾਪਤੀ ਹੋਣੀ ਇਹ ਵੀ ਕਰਤੇ ਪੁਰਖ ਨੇ ਆਦਿ ਤੋਂ ਹੀ ਲਿਖ ਕੇ ਪਾਈ ਹੋਈ ਹੈ।
ਦੂਜਾ ਭਾਉ ਆਪ ਵਰਤਾਇਆ,
ਜੀਵਾਂ ਨੂੰ ਪਰਖਣ ਦੇ ਲਈ ਦੂਜਾ ਭਾਉ ਦਵੈਤ ਭਾਵ ਵੀ ਆਪ ਹੀ ਵਰਤਾਉਣਾ ਕੀਤੀ ਹੈ, ਵੀ ਇਹ ਮਾਇਆ ਕਿੰਨੀ ਲੱਗਦੇ ਆ ਕਿ ਮੇਰੇ ਕਿੰਨੀ ਲੱਗਦੇ ਆ, ਇਹ ਪਰਚਾ ਪਾਇਆ ਹੋਇਆ ਮਨੁੱਖ ਵਾਸਤੇ।
ਗੁਰਮੁਖ ਹੋਇਆ ਸੋ ਅਲਿਪਤੋ ਵਰਤੈ,
ਇਹਨੂੰ ਥੋੜਾ ਜਾ ਐੜਾ ਗੇਤਰਾ ਕਰ ਲੈਣਾ ਭਾਈ, ਅਲਪਤੋ ਨਾ ਬਣ ਜਾਵੇ ਪਾਠ, ਅੱਖਰ ਤਾਂ ਉਹੀ ਨਾ, ਜੇ ਕਹਿਤਾ ਅਲਪਤੋ ਕੀ ਬਣਿਆ ਫਿਰ ਉਹਦਾ, ਅਲਿਪਤੋ। ਤੋ ਇਸ ਕਰਕੇ ਜਿਹੜੇ ਗੁਰਮੁਖ ਹੁੰਦੇ ਆ ਉਹ ਦਵੈਤ ਭਾਵ ਦੁੱਖ ਸੁੱਖ ਦੇ ਨਿਰਲੇਪ ਹੀ ਰਹਿੰਦੇ ਆ, ਲਿਪਾਏਮਾਨ ਨਹੀਂ ਹੁੰਦੇ, ਲਿਪਤੋ ਉਹਨਾਂ ਦਾ ਲਿਪਾਏਮਾਨ ਦਾ ਐੜਾ ਮੂਰੀ ਨਿਖੇਧੀ ਚ ਲੱਗ ਗਿਆ। ਇਸ ਪ੍ਰਕਾਰ ਉਹ ਵਰਤਦੇ ਹਨ, ਨਿਰਲੇਪ ਹੋ ਕਰਕੇ ਵਰਤਦੇ ਆ।
ਮਨਮੁਖ ਕਾ ਕਿਆ ਇਹ ਸਾਹਾ ਹੈ,
ਮਨਮੁਖਾਂ ਦਾ ਕੀ ਭਰੋਸਾ ਹੈ, ਨਗੁਰਿਆਂ ਦਾ ਮਨਮੁਖਾਂ ਦਾ ਜਿਹੜੇ ਗੁਰੂ ਤੇ ਭਰੋਸਾ ਨਹੀਂ, ਭਾਵ ਕੋਈ ਭਰੋਸਾ ਨਹੀਂ, ਉਹਨਾਂ ਦਾ ਕੋਈ ਯਕੀਨ ਨਹੀਂ ਹੈ।
ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ,
ਕਹਿੰਦੇ ਮਹਾਰਾਜ ਫਿਰ ਮਨਮੁਖ ਕੌਣ ਹੋਏ ਇਹ ਵੀ ਕਿਰਪਾ ਕਰਕੇ ਦੱਸ ਦੋ। ਮਹਾਰਾਜ ਕਹਿੰਦੇ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਚਾਹੇ ਸਿੱਖੀ ਪਹਿਰਾਵਾ ਹੀ ਹੋਵੇ, ਜੇ ਉਹ ਪੁਰਖ ਮਨਮੁਖ ਕੌਣ, ਗੁਰਾਂ ਦੇ ਉਪਦੇਸ਼ ਨੂੰ ਪਛਾਣਦੇ ਨਹੀਂ ਹੈ, ਜਿਹੜੇ ਗੁਰੂ ਦਾ ਕੀ ਉਪਦਾ ਉਹਦੀ ਪਹਿਚਾਣ ਨਹੀਂ ਕਰਦੇ, ਰਹਿਤ ਵਹਿਤ ਨਹੀਂ ਰੱਖਦੇ, ਗੁਰੂ ਦੀ ਆਗਿਆ ਚ ਨਹੀਂ ਚੱਲਦੇ, ਉਹ ਮਨਮੁਖ ਹਨ।
ਗੁਰ ਕੇ ਭੈ ਕੀ ਸਾਰ ਨਾ ਜਾਣ ਹੈ,
ਤੇ ਫਿਰ ਉਹ ਗੁਰਾਂ ਦੇ ਨਾ ਤਾਂ ਭੈ ਦੀ ਨਾ ਪ੍ਰੇਮ ਦੀ, ਗੁਰਾਂ ਦੇ ਭੈ ਕੀ ਗੁਰਾਂ ਦੇ ਡਰ ਦੀ ਖਬਰ ਨਹੀਂ ਜਾਣੇ ਜਾਣਦੇ। ਇਹ ਗੁਰੂ ਦਾ ਭੈ ਹੈ ਨਾ ਵੀ ਕਿਤੇ ਕਕਾਰਾਂ ਦੀ ਬੇਅਦਬੀ ਨਾ ਹੋਵੇ, ਮੇਰੇ ਤੋਂ ਬਜਰ ਕਰਹਿਤ ਨਾ ਹੋ, ਇਹ ਗੁਰੂ ਦਾ ਭੈ ਹੈ। ਉਹ ਫਿਰ ਗੁਰੂ ਦਾ ਭੈ ਨਹੀਂ ਰੱਖਦੇ, ਭੈ ਚੁੱਕ ਦਿੰਦੇ ਹਨ, ਕਹਿੰਦੇ ਫਲਾਣਿਆਂ ਤੈਨੂੰ ਡਰ ਨਹੀਂ ਕਿਸੇ ਦਾ ਵੀ ਆਹ ਕੰਮ ਕਰ ਰਿਹਾ, ਜੇ ਗੁਰੂ ਦਾ ਭੈ ਹੋਊਗਾ ਅਸੀਂ ਬੁਰੇ ਕੰਮਾਂ ਤੋਂ ਬਚਾਂਗੇ।
ਭੈ ਬਿਨ ਕਿਉਂ ਨਿਰਭਉ ਸੱਚ ਪਾਈ ਹੈ,
ਕਹਿੰਦੇ ਜਿੰਨਾ ਚਿਰ ਗੁਰਾਂ ਦਾ ਭੈ ਡਰ ਧਾਰਨ ਨਹੀਂ ਕੀਤਾ, ਧਾਰਨ ਕੀਤੇ ਤੋਂ ਬਿਨ ਬਗੈਰ ਨਿਰਭਉ ਭੈ ਤੋਂ ਰਹਿਤ ਜਿਹੜੀ ਪਦਵੀ ਹੈ ਜਾਂ ਭੈ ਤੋਂ ਰਹਿਤ ਸੱਚ ਸਰੂਪ ਨੂੰ ਕਿਉਂ ਪਾਈ ਹੈ, ਕਿਵੇਂ ਪਾ ਸਕੀਦਾ, ਭਾਵ ਨਹੀਂ ਪਾ ਸਕਦਾ।
ਜਮ ਕਾਢ ਲਏਗਾ ਸਾਹਾ ਹੈ,
ਪਰ ਮਨਮੁੱਖਾਂ ਦਾ ਜਮਾਂ ਨੇ ਜਮਦੂਤਾਂ ਨੇ ਸਾਹ ਆ ਕੇ ਕੱਢ ਲੈਣਾ ਜਮਦੂਤਾਂ ਨੇ, ਇਸ ਪ੍ਰਕਾਰ ਸਾਸ ਦੀ ਹਾਲਤ ਹੁੰਦੀ ਹੈ।
ਅਫਰਿਓ ਜਮ ਮਾਰਿਆ ਨਾ ਜਾਏ,
ਤੇ ਇਹ ਫਿਰ ਇਹ ਵੀ ਉਸੇ ਤਰ੍ਹਾਂ ਭਾਈ ਇਹ ਜਿਹੜਾ ਪਾਠ ਹੈ ਨਾ ਥੋੜਾ ਜਿਹਾ ਇਹ ਆਮ ਕਰਕੇ ਤਾਂ ਅਫਰਿਓ ਹੁੰਦਾ ਹੈ, ਇੱਥੇ ਅਫਰਿਓ ਆਫਰਿਆ ਹੋਇਆ, ਦੁਬਾਰੇ ਬੋਲਦੇ ਇੱਕ ਵਾਰੀ,
ਅਫਰਿਓ ਜਮ ਮਾਰਿਆ ਨਾ ਜਾਏ।
ਅਫਰਿਓ ਕਹਿੰਦਾ ਫਲਾਨਾ ਬੜਾ ਆਫਰਿਆ ਫਿਰਦਾ ਹੈ, ਜਿਹੜਾ ਬਾਹਲੀ ਭੂਸਰਿਆ ਫਿਰਦਾ ਹੋਵੇ ਮਾਰਨ ਵਾਸਤੇ, ਐ ਜਮਦੂਤ ਹੈ ਜਿਹੜਾ ਨਾ, ਆਫਰਿਆ ਹੋਇਆ ਜਮ ਕਿਸੇ ਕੋਲੋਂ ਮਾਰਿਆ ਨਹੀਂ ਜਾਂਦਾ, ਹੋਰ ਕੋਲੋਂ ਮਾਰਿਆ ਨਾ ਜਾਈ, ਉਹ ਨਹੀਂ ਮਾਰਿਆ ਜਾਂਦਾ, ਪਰ
ਗੁਰ ਕੈ ਸਬਦੇ ਨੇੜ ਨਾ ਆਏ,
ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਵਾਲਿਆਂ ਦੇ ਤਾਂ ਨੇੜੇ ਨੂੰ ਵੀ ਨਹੀਂ ਆਉਂਦਾ, ਲੋਕਾਂ ਦੇ ਉੱਤੇ ਬਥੇਰਾ ਆਫਰਿਆ ਫਿਰਦਾ, ਉਹਨਾਂ ਦੇ ਨੇੜੇ ਨਹੀਂ ਆਉਂਦਾ, ਬਲਕਿ ਕੀ ਹਾਲਤ ਹੁੰਦੀ ਹੈ, ਉਹਦੇ ਬਾਰੇ ਦੱਸਦੇ ਹਨ।
ਸ਼ਬਦ ਸੁਣੇ ਤਾਂ ਦੂਰੋਂ ਭਾਗੈ।
ਜਦੋਂ ਕਿਸੇ ਗੁਰਮੁਖ ਦੇ ਕੋਲੋਂ ਗੁਰਾਂ ਦਾ ਸ਼ਬਦ ਉਪਦੇਸ਼ ਸੁਣੇ ਸੁਣਦਾ ਹੈ ਤਾਂ ਫਿਰ ਉਹ ਦੂਰੋਂ ਦੂਰ ਤੋਂ ਭਾਗੈ ਭੱਜ ਜਾਂਦਾ ਹੈ। ਤੇ ਕਿਉਂ ਭੱਜਦਾ ਹੈ ਉਹਦਾ ਕਾਰਨ ਹੈ ਦੱਸਦੇ ਨੇ।
ਮਤ ਮਾਰੇ ਹਰ ਜੀਉ ਵੇ ਪਰਵਾਹ ਹੈ।
ਇਹ ਵਿਚਾਰ ਕਰਦਾ ਹੈ ਕਿ ਉਹ ਹਰ ਪਰਮੇਸ਼ਰ ਜੀ ਬੇਪਰਵਾਹ ਹੈ, ਬੇਮੁਹਤਾਜ ਹੈ, ਮੈਨੂੰ ਮਤ ਮਤਾਂ ਮਾਰਨਾ ਕਰੇ ਵੀ ਤੂੰ ਨਾਮ ਜਪਣ ਵਾਲਿਆਂ ਦੇ ਨੇੜੇ ਕਿਉਂ ਗਿਆ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁੱਟੈ ਨਿਗਟ ਨਾ ਜਾਇਓ ਦੂਤ, ਨੇੜੇ ਨਾ ਜਾਇਓ, ਇਹ ਹੁਕਮ ਹੈ ਦੂਤਾਂ ਨੂੰ। ਨਾਮ ਸੁਣਤ ਜਮ ਦੂਰ ਹੋਂ ਭਾਗੈ। ਨਾਮ ਸੁਣ ਕਰਕੇ ਜਮ ਦੂਰ ਤੋਂ ਹੀ ਭੱਜ ਜਾਂਦਾ ਹੈ। ਇਸ ਕਰਕੇ ਇਹ ਦੱਸਿਆ ਵੀ ਇਹ ਨਾਮ ਦਾ ਪ੍ਰਤਾਪ ਹੈ। ਜਿਵੇਂ ਉਹ ਭਾਈ ਬਖਸ਼ੀਸ਼ ਸਿੰਘ ਸੀ ਇੱਕ, ਉਹਦਾ ਜਦੋਂ ਅੰਤ ਵੇਲਾ ਮਹਾਂਪੁਰਖਾਂ ਨੇ ਬਚਨ ਸੁਣਾਇਆ ਸੀ, ਉਹਨੇ ਆਪ ਸਾਧ ਸਿੰਘ ਜੀ ਇਹ ਦੱਸਿਆ ਕਿਤੇ ਉਹ ਜਿਸ ਵੇਲੇ ਜਮਦੂਤ ਆ ਗਏ ਲੈਣ ਵਾਸਤੇ, ਉਹ ਕਹਿੰਦਾ ਵੀ ਜਦੋਂ ਜਮਦੂਤ ਆ ਗਏ ਉਹਨਾਂ ਨੂੰ ਦੇਖ ਕੇ ਮੂਲ ਮੰਤਰ ਦਾ ਪਾਠ ਕਰਨ ਲੱਗ ਗਿਆ। ਉਹ ਜਮਦੂਤ ਕਹਿਣ ਕਿ ਇੱਕ ਦੂਜੇ ਨੂੰ ਕਹਿੰਦੇ ਫੜੋ ਇਹਨੂੰ ਮਾਰੋ, ਉਹ ਕਹਿੰਦੇ ਮਾਰੀਏ ਕਿਵੇਂ ਵੀ ਇਹ ਹਟੇ ਤਾਂ ਸੀ ਪਾਠ ਕਰਨ ਤੋਂ, ਹਟੇ ਤਾਂ ਫੜਾਂਗੇ, ਪਾਠ ਕਰਦੇ ਨੂੰ ਫੜ ਨਹੀਂ ਸਕਦੇ। ਉਹ ਫਿਰ ਸਾਧ ਸਿੰਘ ਜੀ ਬਾਅਦ ਦੇ ਵਿੱਚ ਭਾਣਾ ਐਸਾ ਵਰਤਿਆ ਤੇ ਮਹਾਰਾਜ ਸਾਹਿਬ ਨੇ ਕਲਾ ਵਰਤਾਈ ਵੀ ਉਹ ਮੌਤ ਦੇ ਮੂੰਹ ਦੇ ਵਿੱਚੋਂ ਬਚਿਆ ਤੇ ਫਿਰ ਉਹਨੇ ਬਚਨ ਸੁਣਾਇਆ ਸੀ ਵੀ ਮਹਾਰਾਜ ਇਸ ਤਰ੍ਹਾਂ ਹੋਈ ਹੈ, ਮੈਂ ਜਦੋਂ ਨਾਮ ਜਪਣਾ ਕਹਿੰਦੇ ਵੀ ਮਾਰ ਨਹੀਂ ਸਕਦੇ, ਕਹਿੰਦੇ ਵੀ ਉਹਨਾਂ ਨੂੰ ਲੈਣ ਵਾਸਤੇ ਦਾ ਭਾਈ ਫਿਰ ਜਿਸ ਤਰ੍ਹਾਂ ਸਾਧ ਸਿੰਘ ਜੀ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਸਤਿਕਾਰ ਦੇ ਨਾਲ ਲੈਣ ਵਾਸਤੇ ਆਉਂਦੇ ਹੈ, ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਵੀ ਭਰਾ ਫਲਾਣੇ ਗੁਰਮੁਖ ਨੂੰ ਸਤਿਕਾਰ ਨਾਲ ਲੈ ਕੇ ਆਉਣਾ ਤੇ ਇਸ ਕਰਕੇ ਗੁਰਕੇ ਸ਼ਬਦ ਕਰਨ ਵਾਲਿਆਂ ਦੇ ਨਾਮ ਜਪਣਿਆਂ ਦੇ ਨੇੜੇ ਨਹੀਂ ਆਉਂਦੇ ਹਨ। ਸ਼ਬਦ ਸੁਣ ਵਾਲੇ ਤੇ ਦੂਰ ਤੋਂ ਭਜਨ ਦਿੰਦੇ ਆ ਕਿਤੇ ਵਾਹਿਗੁਰੂ ਸਾਨੂੰ ਸਜਾ ਨਾ ਦੇਵੇ।
ਹਰ ਜੀਉ ਕੀ ਹੈ ਸਭ ਸਿਰ ਕਾਰਾ।
ਇਹ ਦੋ ਪਾਠ ਨਿਭਾਈ, ਇੱਕ ਤਾਂ ਹੈਗਾ ਸਿਰ ਤੇ ਕਾਰਾ ਵੱਖਰਾ ਵੱਖਰਾ ਪਾਠ, ਇਹ ਮੁੱਖ ਪਾਠ ਹੈ। ਸਿਰ ਕਾਰਾ ਇਕੱਠੇ ਅੱਖਰ ਜੋੜ ਕੇ ਦੂਜਾ ਪਾਠ ਹੈ। ਇਸ ਪ੍ਰਕਾਰ ਅਰਥ ਦੇ ਵਿੱਚ ਦੋਨੇ ਪੜਨਗੇ ਪਰ ਤੁਸੀਂ ਮੁੱਖ ਪਾਠ ਰੱਖਣਾ ਸਿਰ ਕਾਰਾ। ਹਰ ਪਰਮੇਸ਼ਰ ਜੀ ਦੀ ਸਭ ਸਾਰਿਆਂ ਦੇ ਸਿਰ ਦੇ ਉੱਤੇ ਹੁਕਮ ਰੂਪੀ ਕਾਰਾਕਾਰ ਇਹ ਸੱਚੀ ਹੈ, ਸਭ ਦੇ ਸਿਰ ਦੇ ਉੱਤੇ ਹੈ। ਸਾਰੀ ਸ੍ਰੀ ਪ੍ਰਭੂ ਦੀ ਸਿਰਕਾਰਾ ਰਈਅਤ ਹੈ, ਸਿਰਕਾਰ ਨਾਮ ਰਈਅਤ ਹੈ। ਇਸ ਕਰਕੇ ਇਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹਨ ਸਾਰੇ।
ਇਹੋ ਜਮ ਕਿਆ ਕਰੇ ਵਿਚਾਰਾ।
ਫਿਰ ਪ੍ਰਭੂ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਤੇ ਪ੍ਰਭੂ ਦੇ ਹੁਕਮ ਤੋਂ ਬਿਨਾਂ ਇਹ ਵਿਚਾਰਾ ਤੁੱਛ ਜਮ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ।
ਹੁਕਮੀ ਬੰਦਾ ਹੁਕਮ ਕਮਾਵੇ।
ਇਹ ਜਮ ਤਾਂ ਪਹਿਲਾਂ ਹੀ ਹੁਕਮੀ ਬੰਦਾ ਹੈ, ਹੁਕਮ ਵਿੱਚ ਚੱਲਣ ਵਾਲਾ ਦਾਸ ਹੈ ਪਰਮੇਸ਼ਰ ਦਾ, ਉਹ ਪ੍ਰਭੂ ਦਾ ਹੁਕਮ ਹੀ ਕਮਾਵੇ ਕਮਾਉਂਦਾ ਹੈ।
ਹੁਕਮੇ ਕੱਢਦਾ ਸਾਹਾ ਹੈ।
ਵਾਹਿਗੁਰੂ ਦੇ ਹੁਕਮ ਦੇ ਜੀਵਾਂ ਦੇ ਸਾਹ ਕੱਢਦਾ, ਆਪਣੇ ਆਪ ਤਾਂ ਨਹੀਂ ਕੱਢ ਸਕਦਾ ਹੈ।
ਗੁਰਮੁਖ ਸਾਚੈ ਕੀਆ ਅਕਾਰਾ।
ਗੁਰਮੁਖ ਜਨ ਜਾਣਦੇ ਆ ਕਿ ਸੱਚੇ ਅਕਾਲ ਪੁਰਖ ਨੇ ਹੀ ਸੰਸਾਰ ਦਾ ਅਕਾਰਾ ਅਕਾਰ ਰਚਨਾ ਕੀਆ ਕੀਤਾ ਹੈ।
ਗੁਰਮੁਖ ਪਸਰਿਆ ਸਭ ਪਾਸਾਰਾ।
ਗੁਰਮੁਖ ਜਨ ਇਹ ਵੀ ਜਾਣਦੇ ਨੇ ਕਿ ਸਭ ਸਾਰੇ ਪਸਾਰੇ ਵਿੱਚ ਹਰੀ ਆਪ ਹੀ ਪਸਰਿਆ ਫੈਲਿਆ ਹੋਇਆ ਹੈ।
ਗੁਰਮੁਖ ਹੋਵੇ ਸੋ ਸੱਚ ਬੁੱਝੈ।
ਜੋ ਗੁਰਮੁਖ ਹੁੰਦਾ ਹੈ ਸੋ ਉਹ ਸਰੂਪ ਨੂੰ ਬੁੱਝੈ, ਬੁੱਝਦਾ ਸਮਝਦਾ। ਇਹਨੂੰ ਕੱਸ ਕੇ ਬੋਲਣਾ ਜੀ, ਜਣੇ ਬੁੱਝਾ ਨਾ ਬਣ ਜਾਏ, ਬੁੱਝਾ ਹੈ, ਬੁੱਝਦਾ ਹੈ, ਸਮਝਦਾ ਹੈ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ।
ਗੁਰਮੁਖ ਹੋਵੇ ਸੋ ਸੱਚ ਬੁੱਝੈ।
ਜੋ ਗੁਰਮੁਖ ਹੋਵੇ ਹੁੰਦਾ ਹੈ ਸੋ ਉਹ ਸੱਚ ਸਰੂਪ ਨੂੰ ਬੁੱਝੈ, ਬੁੱਝਦਾ ਹੈ, ਸਮਝਦਾ ਹੈ।
ਸ਼ਬਦ ਸੱਚੈ ਸੁਖ ਤਾਹਾ ਹੈ।
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਉਣਾ ਕਰਕੇ ਤਾਹਾ ਉਸ ਗੁਰਮੁਖ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ।
ਗੁਰਮੁਖ ਜਾਤਾ ਕਰਮ ਵਿਧਾਤਾ।
ਗੁਰਮੁਖਾਂ ਨੇ ਜਾਤਾ ਜਾਣ ਲਿਆ ਕਿ ਪ੍ਰਭੂ ਕਰਮਾਂ ਅਨੁਸਾਰ ਵਿਧਾਤਾ ਫਲ ਪ੍ਰਦਾਤਾ ਹੈ। ਗੁਰਮੁਖਾਂ ਨੇ ਕਰਮਾਂ ਅਨੁਸਾਰ ਫਲ ਪ੍ਰਦਾਤੇ ਪ੍ਰਭੂ ਨੂੰ ਆਪ ਦਾ ਆਸਰਾ ਜਾਣਿਆ ਹੈ।
ਜੁਗ ਚਾਰੇ ਗੁਰ ਸ਼ਬਦ ਪਛਾਤਾ।
ਚਾਰੇ ਯੁਗਾਂ ਦੇ ਵਿੱਚ ਜਿਸ ਕਿਸੇ ਨੇ ਵੀ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪ੍ਰਭੂ ਨੂੰ ਪਛਾਤਾ ਪਛਾਣਨਾ ਕੀਤਾ, ਬਿਨਾਂ ਗੁਰੂ ਦੇ ਉਪਦੇਸ਼ ਤੋਂ ਕਿਸੇ ਨੇ ਨਹੀਂ ਸਿਆਣਿਆ।
ਗੁਰਮੁਖ ਮਰੈ ਨਾ ਜਨਮੈ ਗੁਰਮੁਖ।
ਗੁਰਮੁਖ ਨਾ ਤਾਂ ਮਰੇ ਮਰਦੇ ਹੈ ਅਤੇ ਨਾ ਹੀ ਗੁਰਮੁਖ ਜਨਮੈ ਜੰਮਦੇ ਹੈ, ਭਾਵ ਜੰਮਦਾ ਮਰਦਾ ਨਹੀਂ ਹੈ ਗੁਰਮੁਖ, ਨਹਿ ਉਹ ਜਨਮੇ ਨਹਿ ਉਹ ਮਰੇ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਇਹ ਉਹਨਾਂ ਦੀ ਅਵਸਥਾ ਹੈ।
ਗੁਰਮੁਖ ਸ਼ਬਦ ਸਮਾਹਾ ਹੈ,
ਉਸ ਗੁਰਮੁਖ ਨੂੰ ਤਾਂ ਗੁਰਾਂ ਦੇ ਸ਼ਬਦ ਉਪਦੇਸ਼ ਦਾ ਸਮਾਹਾ ਸਮਾਹੜਾ ਆਨੰਦ ਪ੍ਰਾਪਤ ਹੋਇਆ ਹੈ। ਗੁਰਾਂ ਦੇ ਸ਼ਬਦ ਸਮਾਹਾ ਸਮਾਇਆ ਹੋਇਆ ਲੀਨ ਹੋਇਆ ਰਹਿੰਦਾ ਹੈ।
ਗੁਰਮੁਖ ਨਾਮ ਸ਼ਬਦ ਸਾਰਾ ਹੈ,
ਗੁਰਮੁਖ ਜਨ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਸ ਪ੍ਰਭੂ ਦੇ ਨਾਮ ਨੂੰ ਸਾਲਾਹੇ ਸਲਾਉਂਦੇ ਰਹਿੰਦੇ ਹਨ।
ਅਗਮ ਅਗੋਚਰ ਦੇ ਪਰਵਾਹੇ,
ਜੋ ਪ੍ਰਭੂ ਅਸ਼ੁੱਧ ਮਨ ਕਰਕੇ ਅਗਮ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਅਵੇਸ਼ੇ ਬੇਪਰਵਾਹ ਤੇ ਬੇਮੁਤਾਜ ਹੈ।
ਏਕ ਨਾਮ ਜੁਗ ਚਾਰ ਉਧਾਰੇ,
ਪਰਮੇਸ਼ਰ ਦੇ ਇੱਕ ਨਾਮ ਨੇ ਚਾਰੇ ਯੁਗਾਂ ਦੇ ਜੀਵ ਉਧਾਰੇ ਤਾਰ ਦਿੱਤੇ ਹਨ।
ਸ਼ਬਦ ਨਾਮ ਵਿਸਾਹਾ ਹੈ,
ਇਹ ਨਾਮ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਵਿਸਾਹਾ ਖਰੀਦਿਆ ਜਾ ਸਕਦਾ ਹੈ।
ਗੁਰਮੁਖ ਸ਼ਾਂਤ ਸਦਾ ਸੁਖ ਪਾਏ,
ਗੁਰਮੁਖ ਜਨ ਸਦਾ ਵਾਸ਼ਨਾਵਾਂ ਦਾ ਲੈ ਹੋਣ ਰੂਪ, ਇਹ ਹੈ ਸ਼ਾਂਤੀ ਟਿਕਾ, ਸ਼ਾਂਤ ਸ਼ਾਂਤੀ ਅਤੇ ਸਦਾ ਸਦੀਵੀ ਰਹਿਣ ਵਾਲਾ ਆਤਮਕ ਸੁਖ ਪਾਏ ਪਾਉਂਦੇ ਹਨ।
ਗੁਰਮੁਖ ਹਿਰਦੈ ਨਾਮ ਵਸਾਏ,
ਗੁਰਮੁਖ ਜਨ ਆਪਣੇ ਹਿਰਦੇ ਵਿਚ ਪ੍ਰਭੂ ਦੇ ਨਾਮ ਨੂੰ ਵਸਾਏ ਵਸਾਉਂਦੇ ਹਨ।
ਗੁਰਮੁਖ ਹੋਵੇ ਸੋ ਨਾਮ ਬੁੱਝੈ,
ਜੋ ਵੀ ਗੁਰਮੁਖ ਹੋਵੇ ਹੁੰਦਾ ਉਹ ਪ੍ਰਭੂ ਦੇ ਨਾਮ ਨੂੰ ਬੁੱਝੈ ਬੁੱਝਦਾ ਤੇ ਉਹਦੀ ਜਿਹੜੀ ਫਿਰ ਅੱਗੇ ਦੱਸਦੇ ਨੇ ਖੋਟੀ ਮਤ ਜੋ ਹੈ,
ਕਾਟੇ ਦੁਰਮਤ ਫਾਹਾ ਹੈ,
ਦੁਰਮਤ ਖੋਟੀ ਮਤ ਦਾ ਫਾਹਾ ਕਾਟੇ ਕੱਟ ਲੈਣ, ਦੁਰਮਤ ਕਰਕੇ ਗਲੇ ਚ ਪੈਣ ਵਾਲਾ ਜਮਾਂ ਦਾ ਫਾਹਾ ਕੱਟ ਲੈਂਦਾ ਹੈ।
ਗੁਰਮੁਖ ਉਪਜੈ ਸਾਚ ਸਮਾਵੇ,
ਗੁਰਮੁਖ ਜਨ ਸੱਚੇ ਪ੍ਰਭੂ ਦੇ ਵਿੱਚ ਸਮਾਵੇ, ਸਮਾ ਕੇ ਜੰਮਣ ਮਰਨ ਤੋਂ ਉਪਜੈ, ਜੰਮਣ ਮਰਨ ਤੋਂ ਉਹ ਜਿਹੜਾ ਨਾ ਉਪਜੈ ਤੇ ਉਹ ਉਪਜੇ ਤੋਂ ਭਾਵ ਹੈ ਵੀ ਇਹ ਉਭਰ ਜਾਂਦੇ ਨੇ, ਬਚ ਜਾਂਦੇ ਨੇ। ਗੁਰਮੁਖ ਜਿਸ ਪ੍ਰਭੂ ਤੋਂ ਉਪਜੇ ਉਤਪੰਨ ਹੁੰਦੇ ਨੇ ਉਸੇ ਸੱਚ ਸਰੂਪ ਦੇ ਵਿੱਚ ਸਾਚ ਸਮਾਵੈ ਸਮਾ ਜਾਂਦੇ ਹਨ।
ਨਾ ਮਰ ਜੰਮੈ ਨਾ ਜੂਨੀ ਪਾਵੇ,
ਨਾ ਤਾਂ ਮੌਤ ਦੇ ਮਾਰੇ ਮਰਦੇ ਹੈ, ਨਾ ਵਾਸ਼ਨਾ ਦੇ ਕਰਕੇ ਜੰਮੇ ਜੰਮਦੇ ਨੇ, ਤੇ ਨਾ ਹੀ ਜੂਨੀ ਜੂਨਾ ਪਾਵੈ ਪ੍ਰਾਪਤ ਕਰਦੇ ਹਨ।
ਗੁਰਮੁਖ ਸਦਾ ਰਹਿ ਰੰਗ ਰਾਤੇ,
ਗੁਰਮੁਖ ਜਨ ਹਮੇਸ਼ਾ ਪ੍ਰਭੂ ਦੇ ਰੰਗ ਪ੍ਰੇਮ ਵਿਚ ਰੰਗੇ ਰਹਿੰਦੇ ਹਨ।
ਅਨਜਨ ਲੈਂਦੇ ਲਾਹਾ ਹੈ,
ਰਾਤ ਦਿਨ ਨਾਮ ਦਾ ਲਾਹਾ ਲੈਂਦੇ ਲੈਂਦੇ ਹਨ ਜੇ ਪ੍ਰਾਪਤ ਕਰਦੇ ਹਨ।
ਗੁਰਮੁਖ ਭਗਤ ਸੋਹੈ ਦਰਬਾਰੇ,
ਭਗਤ ਸੋਹੇ ਗੁਣ ਗਾਵਦੇ, ਭਗਤ ਜਿਹੜੇ ਨਾ ਗੁਰਮੁਖ ਜਨ ਪ੍ਰੇਮਾ ਭਗਤੀ ਕਰਦੇ ਭਗਤ ਸੇਵਕ ਪ੍ਰਭੂ ਦੇ ਸਤਸੰਗ ਸੱਚਖੰਡ ਰੂਪੀ ਦਰਬਾਰ ਦੇ ਵਿੱਚ ਉਹ ਸੋਭਨੀਕ ਹੁੰਦੇ ਨੇ, ਸੋਹ ਹੈ ਸੋਭਦੇ ਹਨ ਜੇ ਭਗਤ ਤੇਰਾ ਮਨ ਭਾਵਦੇ ਦਰ ਸੋਹੇ ਨੇ ਕੀਰਤ ਗਾਵਦੇ, ਇਸ ਪ੍ਰਕਾਰ ਤੇਰਾ ਜਸ ਗਾਉਂਦੇ ਨੇ।
ਸੱਚੀ ਬਾਣੀ ਸ਼ਬਦ ਸਵਾਰੇ,
ਗੁਰਾਂ ਦੀ ਸੱਚੀ ਬਾਣੀ ਸ਼ਬਦ ਉਪਦੇਸ਼ ਦੁਆਰਾ ਆਪਦੇ ਜੀਵਨ ਨੂੰ ਸਵਾਰੇ ਸਵਾਰ ਲੈਂਦੇ। ਸਤਿਗੁਰ ਕੀ ਬਾਣੀ ਸਤ ਸਤ ਕਰਕੇ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਹੋਂ ਕਢਾਏ, ਇਹ ਸਤ ਸਰੂਪ ਦੀ ਬਾਣੀ ਹੈ, ਸਤ ਸਰੂਪ ਹੈ।
ਅਨਦਿਨ ਗੁਣ ਗਾਵੇ ਦਿਨ ਰਾਤੀ,
ਉਹ ਦਿਨ ਰਾਤ ਇੱਕ ਰਸ ਵਾਹਿਗੁਰੂ ਦੇ, ਤੇ ਕਿਉਂਕਿ ਦਿਨ ਤੇ ਰਾਤ ਵੀ ਪਿਆ ਤੇ ਅਨਦਿਨ ਵੀ ਪਿਆ, ਜੇ ਤਾਂ ਵੱਖਰੇ ਵੱਖਰੇ ਹੋਣ ਤਾਂ ਅਨਦਿਨ ਦਿਨ ਰਾਤ ਦਾ ਵਾਚਕ ਹੈ, ਜੇ ਦਿਨ ਤੇ ਰਾਤ ਵੀ ਨਾਲ ਤੁਕ ਦੇ ਵਿੱਚ ਹੋਵੇ ਤਾਂ ਫਿਰ ਅਨਦਿਨ ਇੱਕ ਰਸ ਤੇ ਜਾਊਗਾ ਅਰਥੇ ਦਾ, ਉਹ ਦਿਨ ਰਾਤ ਅਨਦਿਨ ਇੱਕ ਰਸ, ਅਨਦਿਨ ਗੁਣ ਗਾਵੇ ਉਹ ਗੁਣ ਗਾਉਂਦੇ ਰਹਿੰਦੇ ਨੇ ਇੱਕ ਰਸ ਵਾਹਿਗੁਰੂ ਦੇ।
ਸਹਿਜ ਛੇਤੀ ਘਰ ਜਾਹਾ ਹੈ,
ਸਹਿਜ ਸ਼ਾਂਤੀ ਦੇ ਛੇਤੀ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਜਾਹਾ ਜਾਣਾ ਕਰਦੇ ਹਨ ਜੇ।
ਸਤਿਗੁਰ ਪੂਰਾ ਸ਼ਬਦ ਸੁਣਾਏ,
ਪੂਰਨ ਸਤਿਗੁਰੂ ਅਜਿਹਾ ਸ਼ਬਦ ਵਿਦੇਸ਼ ਸੁਣਾਉਂਦਾ ਹੈ, ਸੁਣਾਉਣਾ ਕਰਦੇ ਹੈ।
ਅਨਦਿਨ ਭਗਤ ਕਰਹ ਲਿਵ ਲਾਏ,
ਕਿਹੜਾ ਉਪਦੇਸ਼ ਸੁਣਾਉਂਦੇ ਹੈ ਕਿ ਬਈ ਲਿਵ ਬਿਰਤੀ ਲਾ ਕੇ ਅਨਦਿਨ ਰਾਤ ਦਿਨ ਪ੍ਰਭੂ ਦੀ ਭਗਤ ਭਗਤੀ ਕਰੋ, ਇਹ ਗੁਰੂ ਸਾਹਿਬ ਜੀ ਐਸਾ ਉਪਦੇਸ਼ ਦਿੰਦੇ ਨੇ।
ਹਰ ਗੁਣ ਗਾਵੇ ਸਦ ਹੀ ਨਿਰਮਲ,
ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਉਹ ਸਦਾ ਹਮੇਸ਼ਾ ਹੀ ਨਿਰਮਲ ਉਜਲ ਜੀਵਨ ਵਾਲੇ ਹਨ।
ਨਿਰਮਲ ਗੁਣ ਪਾਤਸ਼ਾਹ ਹੈ,
ਨਿਰਮਲ ਉਜਲ ਗੁਣਾਂ ਵਾਲੇ ਪਾਤਸ਼ਾਹ ਮਾਲਕ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ ਜੇ।
ਗੁਣ ਕਾ ਦਾਤਾ ਸੱਚਾ ਸੋਈ,
ਸੋਈ ਉਹ ਸੱਚਾ ਪ੍ਰਭੂ ਆਪ ਹੀ ਗੁਣਾਂ ਦਾ ਦਾਤਾ ਹੈ।
ਗੁਰਮੁਖ ਵਿਰਲਾ ਬੁੱਝੈ ਕੋਈ,
ਪਰ ਕੋਈ ਬਿਰਲਾ ਗੁਰਮੁਖ ਸਨਮੁਖ ਰਹਿਣ ਵਾਲਾ ਬਿਰਲਾ ਟਾਵਾਂ ਟਾਵਾਂ ਇਸ ਗੱਲ ਨੂੰ ਬੁੱਝਦਾ, ਨਹੀਂ ਤਾਂ ਜਦੋਂ ਗੁਣ ਪ੍ਰਾਪਤ ਹੁੰਦਾ ਕਹਿੰਦਾ ਇਹ ਮੇਰੇ ਚ ਹੈ ਗੁਣ, ਕਿਸੇ ਚ ਨਹੀਂ ਹੋਰ, ਉਹ ਕਹਿੰਦੇ ਨਹੀਂ ਗੁਣ ਪਰਮਾਤਮਾ ਦੀ ਦਾਤ ਹੈ, ਉਹਨੇ ਦਿੱਤਾ ਹੈ ਸਾਨੂੰ।
ਨਾਨਕ ਜਨ ਨਾਮ ਸਲਾਹੇ ਬਿਗਸੈ।
ਸਤਿਗੁਰੂ ਜੀ ਕਥਨ ਕਰਦੇ ਜੋ ਗੁਰਮੁਖ ਜਨ ਪ੍ਰਭੂ ਦੇ ਨਾਮ ਨੂੰ ਸਲਾਹੇ ਸਲਾਹ ਕੇ ਬਿਗਸੈ ਪ੍ਰਸੰਨ ਰਹਿੰਦੇ ਹਨ।
ਸੋ ਨਾਮ ਬੇ ਪਰਵਾਹ ਹੈ।
ਸੋ ਨਾਮ ਉਹ ਪ੍ਰਭੂ ਦਾ ਨਾਮ ਜਪਣ ਵਾਲੇ, ਸੋ ਉਹ ਨਾਮ ਬੇਪਰਵਾਹ ਬੇਮੁਹਤਾਜ ਕਰਨ ਵਾਲਾ ਹੈ, ਭਾਵ ਕਿਸੇ ਦੇ ਅਧੀਨ ਨਹੀਂ ਰਹਿਣ ਦਿੰਦਾ, ਸੁਤੰਤਰ ਹੋ ਜਾਂਦਾ। ਜਿਵੇਂ ਪ੍ਰਹਲਾਦ ਡਰਿਆ ਨਹੀਂ, ਤੇ ਹਰਨਾਕਸ਼ ਕਿੱਡਾ ਬੜਾ ਸ਼ਕਤੀਸ਼ਾਲੀ ਸੀ, ਦੇਵਤੇ ਡਰਦੇ ਪਰ ਪ੍ਰਹਲਾਦ ਨਹੀਂ ਡਰਿਆ, ਉਹ ਬੇਪਰਵਾਹ ਹੋ ਗਏ। ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ ਹੋ ਜਾਂਦੇ ਹਨ।
ਮਾਰੂ ਮਹੱਲਾ ਤੀਜਾ।
ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਸ਼ਬਦ ਜੀ ਅੱਗੇ।
ਹਰ ਜੀਓ ਸੇਵਿਹੋ ਅਗਮ ਅਪਾਰਾ।
ਹਰ ਜੀਓ ਸੇਵਿਹੋ ਅਗਮ ਅਪਾਰਾ। ਹੇ ਭਾਈ, ਅਗਮ ਗਮਤਾ ਤੂੰ ਰਹਿ ਤੇ ਅਪਾਰਾ ਬੇਅੰਤ, ਤੇ ਉਹ ਸਰੂਪ ਹੈ ਵਾਹਿਗੁਰੂ ਦਾ ਹਰ ਪ੍ਰਭੂ ਜੀ ਜਿਹੜਾ ਹੈ, ਤੇ ਐਸਾ ਹੈ ਤੇ ਉਸ ਨੂੰ ਸੇਵਿਓ, ਸੇਵਨਾ ਕਰੋ, ਸਿਮਰਨ ਕਰੋ, ਭਜਨ ਕਰੋ ਉਸ ਦਾ।
ਤਿਸ ਦਾ ਅੰਤ ਨਾ ਪਾਈਐ ਪਾਰਾਵਾਰਾ।
ਇਸ ਉਸ ਦਾ ਪਾਰਾਵਾਰ ਪਾਰ ਉਰਾਰ ਦਾ ਲੋਕ ਪ੍ਰਲੋਕ ਕਰਕੇ ਅੰਤ ਅਖੀਰ ਓੜਕ ਨਹੀਂ ਪਾਈਐ ਪਾ ਸਕੀ ਦਾ।
ਗੁਰ ਪ੍ਰਸਾਦ ਰਵਿਆ ਘੱਟ ਅੰਤਰ।
ਗੁਰਾਂ ਦੀ ਕਿਰਪਾ ਦੁਆਰਾ ਜੀ ਦੇ ਆਪਣੇ ਘੱਟ ਹਿਰਦੇ ਦੇ ਅੰਤਰ ਵਿਚ ਉਹਦਾ ਜਸ ਜਿਹੜਾ ਨਾ ਰਵਿਆ ਉਚਾਰਨ ਕੀਤਾ ਹੈ ਜਿਸਨੇ।
ਤਿਤ ਘੱਟ ਮਤ ਅਗਾਹ ਹੈ।
ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਦੇ ਘੱਟ ਹਿਰਦੇ ਦੇ ਅੰਦਰ ਬਹੁਤ ਅਗਾਹ ਅਥਾਹ ਡੂੰਘੀ ਆਤਮਾ ਵਿਸ਼ੈਣੀ ਮਤ ਜਿਹੜੀ ਹੈ ਨਾ ਬੁੱਧੀ ਹੋ ਜਾਂਦੀ ਹੈ।
ਸਭ ਅਰਥ ਏਕੋ ਸੋਈ।
ਉਹ ਏਕੋ ਅਦਵੈ ਸਰੂਪ ਸਭ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਜੀ।
ਗੁਰ ਪ੍ਰਸਾਦੀ ਪ੍ਰਗਟ ਹੋਈ।
ਗੁਰਾਂ ਦੀ ਕਿਰਪਾ ਕਰਕੇ ਕਿਸੇ ਬਿਰਲੇ ਦੇ ਹਿਰਦੇ ਦੇ ਅੰਦਰ ਹੀ ਪ੍ਰਗਟ ਹੋਈ ਹੁੰਦੀ ਹੈ।
ਸਭਨਾ ਪ੍ਰਤ ਪਾਰ ਕਰੇ ਜਗ ਜੀਵਨ।
ਜਗ ਦਾ ਜੀਵਨ ਰੂਪ ਪ੍ਰਭੂ ਜਿਹੜਾ ਨਾ ਵਾਹਿਗੁਰੂ ਸਾਰਿਆਂ ਦੀ ਪ੍ਰਤ ਤਾਂ ਹੀ ਪਾਲ ਪਾਲਣਾ ਕਰੇ ਕਰਦਾ ਹੈ।
ਦੇਦਾ ਰਿਜਕ ਸੰਭਾਹ ਹੈ।
ਸਾਰਿਆਂ ਦੇ ਤਾਂ ਹੀ ਰਿਜਕ ਸੰਭਾਹ ਨਾ ਪਹੁੰਚਾਉਣ ਦਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕਰ, ਉਹ ਪਹੁੰਚਾਉਂਦਾ ਹੈ।
ਦੇਦਾ ਰਿਜਕ ਸੰਭਾਹ ਹੈ।
ਇਸ ਕਰਕੇ ਨਾ ਫਿਰ ਉਹ ਸਾਰਿਆਂ ਦੇ ਤਾਂ ਹੀ ਦੇਂਦਾ ਦੇ ਰਿਹਾ ਰਿਜਕ ਤੇ ਅਪੜਾਉਂਦਾ ਸੰਭਾਹ ਪਹੁੰਚਾਉਂਦਾ ਹੈ। ਇਹ ਐਸਾ ਸਮਰੱਥ ਵਾਹਿਗੁਰੂ ਹੈ।
ਪੂਰਾ ਸਤਿਗੁਰ ਬੂਝ ਬੁਝਾਇਆ।
ਇਹ ਪੂਰਨ ਸਤਿਗੁਰਾਂ ਨੇ ਬੂਝ ਸਿੱਖਿਆ ਨੂੰ ਬੁਝਾਇਆ, ਸਮਝਾਉਣਾ ਕੀਤਾ ਹੈ ਕਿ
ਹੁਕਮੇ ਹੀ ਸਭ ਜਗਤ ਉਪਾਇਆ।
ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਜਗਤ ਉਪਾਇਆ ਪੈਦਾ ਕੀਤਾ ਹੈ। ਜਗਤ ਦੇ ਅਰਥ ਹਨ ਜਿਹੜਾ ਜੱਜਾ, ਥੋੜਾ ਜਿਹਾ ਜੱਜੇ ਤੋਂ ਅਰਥ ਲਈਏ, ਜਾ ਜਿਹੜਾ ਪੈਦਾ ਹੋ ਕੇ ਜਨਮ ਲੈ ਕੇ ਗਤ ਨਾਸ ਹੋਵੇ, ਜਿਹੜਾ ਜਨਮ ਲੈ ਕੇ ਨਾਸ ਹੋਵੇ ਉਹਨੂੰ ਜਗਤ ਕਹਿੰਦੇ ਨੇ। ਜਾ ਜਨਮ ਤੋਂ ਭਾਵ ਗਤ ਨਾਸ ਤੋਂ ਭਾਵ ਹੈ, ਉਹਦਾ ਨਾਮ ਜਗਤ ਹੈ। ਇਹ ਸਭ ਸਾਰਾ ਜਗਤ ਪੈਦਾ ਹੋ ਕੇ ਨਾਸ ਹੋਣ ਵਾਲਾ ਹੈ, ਉਸ ਵਾਹਿਗੁਰੂ ਨੇ ਪੈਦਾ ਕੀਤਾ ਸਾਰਾ।
ਹੁਕਮ ਮੰਨੇ ਸੋਈ ਸੁਖ ਪਾਏ।
ਜੋ ਵੀ ਵਾਹਿਗੁਰੂ ਦੇ ਹੁਕਮ ਨੂੰ, ਪ੍ਰਭੂ ਦੇ ਹੁਕਮ ਨੂੰ ਮੰਨੇ ਮੰਨਦਾ ਜਾਂ ਮੰਨਣਾ ਕਰੇਗਾ, ਸੋਈ ਉਹ ਆਤਮਿਕ ਸੁਖ ਨੂੰ ਪਾਏ ਪਾਉਣਾ ਕਰੇਗਾ।
ਹੁਕਮ ਸਿਰ ਸਾਹ ਪਾਤਸ਼ਾਹ ਹੈ।
ਸਾਧੂ ਸਾਹੂਕਾਰਾਂ ਤੇ ਪਾਤਸ਼ਾਹ ਰਾਜਿਆਂ ਮਹਾਰਾਜ ਦੇ ਸਿਰ ਉੱਪਰ ਵਾਹਿਗੁਰੂ ਦਾ ਹੁਕਮ ਚੱਲਦਾ ਹੈ।
ਸੱਚਾ ਸਤਿਗੁਰ ਸ਼ਬਦ ਅਪਾਰਾ।
ਸਤਿਗੁਰੂ ਸੱਚਾ ਹੈ, ਉਸਦਾ ਸ਼ਬਦ ਉਪਦੇਸ਼ ਅਪਾਰਾ ਬਹੁਤ ਗੰਭੀਰਤਾ ਵਾਲਾ ਹੈ। ਅਪਾਰਾ ਪਾਰਾਵਾਰ ਤੋਂ ਰਹਿਤ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਹੈ।
ਜਿਸ ਦਾ ਸ਼ਬਦ ਨਿਸਤਰੈ ਸੰਸਾਰਾ।
ਤੇ ਤਿਸ ਉਸ ਪ੍ਰਭੂ ਦੇ ਸ਼ਬਦ ਉਪਦੇਸ਼ ਕਰਕੇ ਹੀ ਸੰਸਾਰਾ ਜਗਤ ਤੋਂ ਨਿਸਤਰੈ ਤਰਨਾ ਹੁੰਦਾ ਹੈ, ਨਿਸ ਪ੍ਰਪੰਚ ਤੋਂ ਤਰੇ ਤਰਨਾ ਹੁੰਦਾ ਹੈ।
ਆਪੇ ਕਰਤਾ ਕਰ ਕਰ ਵੇਖੈ।
ਤੇ ਗੁਰੂ ਦੁਆਰਾ ਇਹ ਸਮਝ ਪੈਂਦੀ ਹੈ ਕਿ ਕਰਤਾ ਰਚਨਹਾਰ ਪ੍ਰਭੂ ਆਪੇ ਆਪ ਹੀ ਸੰਸਾਰ ਨੂੰ ਉਤਪਤ ਜਣੀ ਪੈਦਾ ਕਰ ਕਰਕੇ ਫਿਰ ਪਾਲਣਾ ਕਰ ਕਰਕੇ ਜੀਵਾਂ ਦੇ ਕਰਮਾਂ ਨੂੰ ਵੇਖਿਆ ਵੇਖ ਰਿਹਾ, ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ। ਤੇ ਇਹਦੇ ਨਾਲ ਹੀ
ਦੇਦਾ ਸਾਸ ਗ੍ਰਾਹ ਹੈ।
ਤੇ ਫਿਰ ਉਹ ਹਰੇਕ ਨੂੰ ਸਾਸ ਸਾਹ ਤੇ ਗ੍ਰਾਹ ਗ੍ਰਾਹੀ ਭੋਜਨ ਦਿੰਦਾ ਦੇਣਾ ਕਰਦਾ ਹੈ।
ਕੋਟ ਮੱਧੇ ਕਿਸਹਿ ਬੁਝਾਏ।
ਕੋਟ ਕਰੋੜਾਂ ਇਹਨੂੰ ਪਾਈ ਮੱਧੇ, ਮਧੇ ਨਾ ਬਣੇ ਮੱਧੇ ਕੱਸ ਕੇ ਬੋਲਣਾ, ਕਰੋੜਾਂ ਦੇ ਮੱਧੇ ਵਿੱਚ ਕਿਸੇ ਇੱਕ ਅੱਧੇ ਨੂੰ ਹੀ ਬੁਝਾਏ ਸਮਝਾਉਣਾ ਕਰਦਾ ਹੈ।
ਗੁਰ ਕੈ ਸ਼ਬਦ ਰੱਤੇ ਰੰਗ ਲਾਏ।
ਜੋ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਆਪ ਰੱਤੇ ਰੰਗੇ ਜਾਂਦੇ ਹੈ, ਤੇ ਹੋਰਨਾਂ ਨੂੰ ਵੀ ਪ੍ਰਭੂ ਦੇ ਰੰਗ ਪ੍ਰੇਮ ਵਿਚ ਲਾਏ ਲਾ ਦਿੰਦੇ ਹਨ।
ਹਰ ਸਾ ਰਾਹੈ ਸਦਾ ਸੁਖਦਾਤਾ,
ਜੋ ਸਦਾ ਸਦੀਵੀ ਸੁਖਦਾਤਾ ਸੁਖਾਂ ਦੇ ਦੇਣ ਵਾਲੇ ਹਰ ਪ੍ਰਭੂ ਨੂੰ ਤੇ ਉਹਦੀ ਸ਼ਲਾਘਾ ਕਰਦਾ ਹੈ, ਸਲਾਹ ਹੈ ਜੋ ਸ਼ਲਾਘਾ ਕਰਦਾ ਹੈ ਉਸ ਵਾਹਿਗੁਰੂ ਦੇ, ਉਹ ਫਿਰ ਪਰਮੇਸ਼ਰ ਉਹਨਾਂ ਨੂੰ ਸਦਾ ਸੁਖਦਾਤਾ, ਕਿਉਂਕਿ ਸਦੀਵ ਸਦਾ ਸਦੀਵੀ ਦਾ ਨਾਮ ਹੈ ਤੇ ਸੁਖਦਾਤਾ ਸੁੱਖਾਂ ਦੇ ਦੇਣ ਵਾਲਾ ਹੈ ਹਰ ਪ੍ਰਭੂ ਆਪੇ, ਕਿਉਂਕਿ ਤੇ ਉਹ ਪ੍ਰਭੂ ਨੂੰ ਸਲਾਹੇ ਸਲਾਉਣਾ ਕਰਦੇ ਹਨ ਤੇ ਪ੍ਰਭੂ ਉਹਨਾਂ ਨੂੰ ਸੁੱਖਾਂ ਦਾ ਦਾਤਾ ਹੈ, ਸੁੱਖ ਦਿੰਦਾ ਹੈ।
ਹਰ ਬਖਸ਼ੇ ਭਗਤ ਸਲਾਹ ਹੈ,
ਉਹਨਾਂ ਨੂੰ ਹਰ ਪਰਮੇਸ਼ਰ ਆਪਣੀ ਭਗਤੀ ਜਾਂ ਸਲਾਹ ਸਲਾਂਘਾ ਤੇ ਜੰਮਣ ਤੇ ਮਰਨ ਦੇ ਇਹਨਾਂ ਤੋਂ ਬਖਸ਼ਿਸ਼ ਕਰ ਦਿੰਦਾ ਹੈ। ਬਖਸ਼ੇ ਉਹਨੂੰ ਬਖਸ਼ ਦਿੱਤੇ ਵੀ ਤੂੰ ਜੰਮਣ ਮਰਨ ਚ ਨਹੀਂ ਆਏਗਾ ਹੁਣ।
ਸਤਿਗੁਰ ਸੇਵਹਿ ਸੇ ਜਨ ਸਾਚੇ,
ਜੋ ਪੁਰਖ ਸਤਿਗੁਰਾਂ ਨੂੰ ਸੇਵਨਾ ਕਰਦੇ ਨ ਸੇ ਉਹ ਜਨ ਪੁਰਖ ਸਾਚੇ ਸੱਚੇ ਜੀਵਨ ਵਾਲੇ ਹਨ।
ਜੋ ਮਰ ਜੰਮਹਿ ਕਾਚਨ ਕਾਚੇ,
ਇਹ ਵੀ ਦੋ ਪਾਠ ਨੇ ਭਾਈ। ਮੁੱਖ ਪਾਠ ਜਿਹੜਾ ਹੈ ਕਾਚਨ ਕਾਚੇ, ਨੰਨਾ ਇਧਰ ਲਾਉਣਾ, ਕਾਚਨ ਕਾਚੇ ਇਹ ਹੈ ਮੁੱਖ ਪਾਠ। ਦੂਸਰਾ ਪਾਠ ਹੈ ਕਾਚ ਨਿਕਾਚੇ, ਨੰਨਾ ਉਧਰ ਚਲਿਆ ਗਿਆ ਨਿਕਾਚੇ ਬਣ ਗਿਆ, ਪਰ ਮੁੱਖ ਪਾਠ ਇਹੀ ਹੈ ਜਿਹੜਾ ਪਹਿਲਾਂ ਆਪ ਜੀ ਨੂੰ ਦੱਸਿਆ ਹੈ, ਕਾਚਨ ਕਾਚੇ ਇਹ ਮੁੱਖ ਪਾਠ ਹੈ। ਜੋ ਪੁਰਖ ਸਤਿਗੁਰਾਂ ਨੂੰ ਸੇਵਿਆ ਸੇਵਦੇ ਹੈ ਉਹ ਪੁਰਖ ਸੱਚੇ ਜੀਵਨ ਵਾਲੇ ਨੇ, ਜੋ ਪੁਰਖ ਮਰਦੇ ਤੇ ਜੰਮੇ ਜੰਮਦੇ ਰਹਿਣ ਵਾਲੇ ਤੇ ਇਸ ਤਰ੍ਹਾਂ ਉਹਨਾਂ ਗੁਰੂਆਂ ਨੂੰ ਸੇਵਦੇ ਆ ਜਿਹੜੇ ਖੁਦ ਹੀ ਜੰਮਣ ਮਰਨ ਚ ਨੇ, ਉਹ ਕਾਚਨ ਜਾਣੀ ਕੱਚਿਆਂ ਤੋਂ ਵੀ ਕਾਚੇ ਕੱਚੇ ਨੇ, ਕੱਚਿਆਂ ਤੋਂ ਵੀ ਕੱਚੇ, ਜਾਂ ਜੋ ਕੱਚੇ ਪਦਾਰਥ ਨੂੰ ਸੇਵਦੇ ਨੇ ਉਹ ਜੀਵਨ ਵੀ ਕੱਚੇ ਹਨ, ਇਹ ਵਿਸ਼ੇਸ਼ ਕਰਕੇ ਕੱਚੇ ਹਨ।
ਅਗਮ ਅਗੋਚਰ ਬੇਪਰਵਾਹ,
ਅਗਮ ਗਮਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਵਿਸ਼ੇ, ਬੇਪਰਵਾਹ ਬੇਮੋਹਤਾਜ ਤੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਅਗਮ ਅਗੋਚਰ ਬੇਪਰਵਾਹ, ਪਰਵਾਹ ਨਹੀਂ ਕਿਸੇ, ਬੇਮੋਹਤਾਜ ਹੈ।
ਭਗਤ ਵਛਲ ਅਥਾਹ ਹੈ,
ਭਗਤ ਭਗਤੀ ਕਰਨ ਵਾਲਿਆਂ ਦਾ ਵਛਲ ਪਿਆਰਾ ਹੈ, ਅਥਾਹ ਡੂੰਘਾ ਹੈ ਤੇ ਉਹ ਗੰਭੀਰਤਾ ਵਾਲੇ ਪ੍ਰਭੂ ਦੀ ਇਹੋ ਹੀ ਮਰਿਆਦਾ ਹੈ। ਇਹ ਜਿਹੜਾ ਭਗਤ ਬੱਛਲ, ਜਿਹੜਾ ਬੱਛਲ ਹੈ ਇਹ ਪੱਕਾ ਪ੍ਰਯੋਗ ਹੈ ਤੇ ਇਹਦਾ ਜਿਹੜਾ ਬਤਸਲ ਤੇ ਇਸ ਤਰ੍ਹਾਂ ਦੇ ਉਹ ਵਿਆਕਰਨ ਵਾਲਿਆਂ ਨੇ ਇਹ ਮੰਨਿਆ, ਜਿਹੜਾ ਬਤਸਲ ਮੰਨਦੇ ਆ ਇਸ ਨੂੰ, ਪਰ ਉਹ ਕੱਚਾ ਪ੍ਰਯੋਗ ਹੈ, ਇਹ ਜਿਹੜਾ ਪੱਕਾ ਪ੍ਰਯੋਗ ਹੈ ਉਹ ਕੀਤਾ ਮਹਾਰਾਜ ਨੇ ਇਹ ਵਿਆਕਰਨ ਦੇ ਵਿੱਚ। ਇਹ ਇਸਦਾ ਜਿਹੜੀ ਸਾਰਸੁੱਤ ਵਿਆਕਰਨ ਹੈ ਨਾ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਮੰਨਿਆ ਹੈ। ਹਾਂਜੀ ਚਲੋ ਅੱਗੇ।
ਸਤਿਗੁਰ ਪੂਰਾ ਸੱਚ ਦ੍ਰਿੜਾਏ,
ਪੂਰਨ ਸਤਿਗੁਰੂ ਜਿਸ ਨੂੰ ਸੱਚਾ ਨਾਮ ਦ੍ਰਿੜ ਕਰਵਾ ਪੱਕਾ ਕਰਵਾ ਦਿੰਦਾ ਹੈ।
ਸੱਚਾ ਸ਼ਬਦ ਸਦਾ ਗੁਣ ਗਾਏ,
ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਹਮੇਸ਼ਾ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਦਾ, ਹਰ ਵੇਲੇ ਗੁਣ ਗਾਉਂਦਾ ਰਹਿੰਦਾ।
ਗੁਣਦਾਤਾ ਵਰਤੈ ਸਭ ਅੰਤਰ,
ਉਹ ਇਹ ਸਮਝਦਾ ਕਿ ਗੁਣਾਂ ਦਾ ਦਾਤਾ ਗੁਣ ਦੇਣ ਵਾਲਾ ਪ੍ਰਭੂ ਸਭ ਸਾਰਿਆਂ ਜੀਵਾਂ ਦੇ ਅੰਤਰ ਵਿੱਚ ਵਰਤੇ ਵਰਤ ਰਿਹਾ ਹੈ।
ਸਿਰ ਸਿਰ ਲਿਖਦਾ ਸਾਹਾ ਹੈ,
ਸਾਰਿਆਂ ਦੇ ਸਿਰ 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 ਬਾ ਸਿਰ ਸਾਹਾ ਸਵਾਸਾਂ ਨੂੰ ਲਿਖਦਾ, ਜਾਂ ਸਾਰਿਆਂ ਦੇ ਸਿਰ ਦੇ ਅੰਤ ਦੇ ਸਮੇਂ ਦਾ ਜਿਹੜਾ ਸਾਹਾ ਦਿਨ ਲਿਖਦਾ। ਕਹਿੰਦੇ ਨੀ ਫਲਾਣਾ ਸਾਹੇ ਨਾਲ ਬੰਨਿਆ ਗਿਆ, ਉਹ ਕਿਤੇ ਸਾਹੇ ਦੀਆਂ ਲੱਤਾਂ ਨਾਲ ਤਾਂ ਨੀ ਬੰਨਿਆ ਹੁੰਦਾ, ਖੜਕੋਸ਼ ਦੀਆਂ ਲੱਤਾਂ ਨਾਲ ਨੀ ਬੰਨਿਆ ਹੁੰਦਾ। ਸਾਹੇ ਦਾ ਮਤਲਬ ਹੈ ਉਹ ਨੀਯਤ ਕੀਤਾ ਦਿਨ, ਜਦੋਂ ਵਿਆਹ ਹੋਣਾ ਉਹਨੂੰ ਵਿਆਹ ਦਾ ਸਾਹਾ ਕਹਿੰਦੇ ਆ, ਨੀਯਤ ਕੀਤਾ ਸਮਾਂ, ਸੋਧ ਕਰਕੇ ਵਿਚਾਰ ਕੇ ਸ਼ੁਭ ਦਿਨ ਰੱਖਿਆ ਗਿਆ ਉਹਨੂੰ ਸਾਹਾ ਕਹਿੰਦੇ ਆ। ਇਸ ਪ੍ਰਕਾਰ ਉਹ ਸਾਹਾ ਨਾ ਦਿਨਾਂ ਦਾ ਅੰਤ ਦਾ ਸਾਹਾ ਦਿਨ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਐ ਕਿਹਾ ਹੈ।
ਸਦਾ ਹਦੂਰ ਗੁਰਮੁਖ ਜਾਪੈ,
ਗੁਰਮੁਖ ਜਨ ਇਹ ਜਾਣਦੇ ਆ ਕਿ ਪ੍ਰਭੂ ਸਦਾ ਹਮੇਸ਼ਾ ਹਦੂਰ ਨੇੜੇ ਤੋਂ ਨੇੜੇ ਹੈ।
ਸ਼ਬਦ ਸੇਵੈ ਸੋ ਜਨ ਤ੍ਰਾਪੈ,
ਜੋ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸੇਵੈ ਸੇਵਦਾ ਸੋ ਉਹ ਜਨ ਪੁਰਖ ਅੰਮ੍ਰਿਤ ਨਾਮ ਕਰਕੇ, ਤ੍ਰਾਪੈ ਨਾਮ ਹੈ ਤ੍ਰਿਪਤ ਹੋ ਜਾਣਾ, ਰੱਜ ਜਾਣਾ, ਸੰਤੁਸ਼ਟ ਹੋ ਜਾਣਾ, ਉਹ ਤ੍ਰਾਪਿਆ ਤ੍ਰਿਪਤ ਹੋ ਜਾਂਦੇ ਹਨ।
ਅੰਨ ਦਿਨ ਸੇਵਹਿ ਸੱਚੀ ਬਾਣੀ,
ਉਹ ਦਿਨ ਰਾਤ ਗੁਰਾਂ ਦੀ ਸੱਚੀ ਬਾਣੀ ਨੂੰ ਸੇਵਨਾ ਕਰਦੇ ਰਹਿੰਦੇ ਹਨ।
ਸ਼ਬਦ ਸੱਚਾ ਉਹ ਮਾਹਾ ਹੈ,
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸਦਾ ਹੀ ਉਹ ਮਾਹਾ ਉਤਸ਼ਾਹ ਬਣਿਆ ਰਹਿੰਦਾ ਉਹਨਾਂ ਨੂੰ।
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ,
ਅਗਿਆਨੀ ਗਿਆਨ ਤੋਂ ਹੀਣਾ, ਬੈਰਾਗ ਵਿਵੇਕ ਦੇ ਨੇਤਰ ਨਹੀਂ ਹੈ ਜਿਹਦੇ ਕੋਲ, ਅੰਧਾ ਅੰਨਾ ਪੁਰਖ ਉਹਨੂੰ ਕਿਹਾ ਜਾਂਦਾ। ਅੰਧੇ ਇਹ ਨਾ ਆਖੀਆਂ ਜਿਨਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ, ਉਹਨਾਂ ਨੂੰ ਅੰਨਾ ਕਿਹਾ। ਤੇ ਇਸ ਕਰਕੇ ਬਹੁ ਕਰਮ ਦ੍ਰਿੜਾਏ, ਬਹੁਤ ਤਰ੍ਹਾਂ ਦੇ ਪਖੰਡ ਰੂਪੀ ਕਰਮ ਜਿਹੜੇ ਨੇ, ਕਰਮ ਧਰਮ ਪਾਖੰਡ ਜੋਦੀ ਸੈ, ਤਿੰਨ ਜਮ ਜਾਗਾ ਤੀ ਲੂਟ ਹੈ, ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਹੈ। ਇਹ ਆ ਛੁਟਕਾਰੇ ਦਾ। ਤੋ ਇਸ ਕਰਕੇ ਉਹ ਬਹੁਤ ਪਖੰਡ ਰੂਪ ਕਰਮ ਕਾਂਡਾਂ ਨੂੰ ਦ੍ਰਿੜਾਏ, ਪੱਕਾ ਕਰਦਾ ਰਹਿੰਦਾ ਹੈ।
ਮਨ ਹੱਠ ਕਰਮ ਫਿਰ ਜੋਨੀ ਪਾਏ,
ਮਨ ਦੇ ਹੱਠ ਜਿੱਦ ਕਰਕੇ ਉਹ ਕਰਮਾਂ ਨੂੰ ਕਰਨ ਵਾਲੇ, ਕਰਮ ਕਾਂਡ ਕਰਨ ਵਾਲੇ ਫਿਰ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੀ ਪਾਏ ਜਾਂਦੇ ਨੇ, ਮੁਕਤ ਨਹੀਂ ਹੁੰਦੇ ਹਨ।
ਵਿਖਿਆ ਕਾਰਨ ਲਭ ਲੋਭ ਕਮਾਵੇ,
ਜੋ ਵਿਖਿਆ ਮਾਇਆ ਦੇ ਕਾਰਨ ਵਾਸਤੇ ਖਾਣ ਦਾ ਲੱਭ ਅਤੇ ਜੋੜਨ ਦਾ ਲੋਭ ਲਾਲਚ ਕਮਾਵੇ ਕਮਾਉਂਦਾ ਹੈ। ਵਿਖਿਆ ਕਾਰਨ ਲੱਭ ਲੋਭ ਕਮਾਵੇ, ਜਿਹੜਾ ਐਸਾ ਕਰਦਾ ਹੈ।
ਦੁਰਮਤ ਕਾ ਦੋ ਰਾਹਾ ਹੈ,
ਇਹ ਦੱਦਾ ਅਲੱਗ ਕਰਕੇ ਨਾ ਦੋ ਕਹਿ ਕੇ ਰਾਹਾ ਹੈ, ਜਣੀ ਉਹ ਸੰਬੰਧਿਤ ਹੈ, ਮਤਲਬ ਅੱਖਰ ਇਕੱਠੀ ਰੱਖਣੇ ਨਾ, ਤੇ ਇਸ ਪ੍ਰਕਾਰ ਕਰਨਾ ਤੇ ਦੋ ਰਾਹਾ ਹੈ। ਤੇ ਦੋ ਤੋਂ ਭਾਵ ਹੈ, ਦੋ ਭਾਵ ਜੰਮਣ ਤੇ ਮਰਨ ਦੇ ਰਸਤਿਆਂ ਦੇ ਵਿੱਚ ਪਿਆ ਰਹਿੰਦਾ, ਦਵੈਤ ਤੇ ਰਾਹ ਦੇ ਵਿੱਚ ਪਿਆ ਰਹਿੰਦਾ, ਇਹ ਦੋ ਰਾਹਾਂ ਤੇ ਪਿਆ ਰਹਿੰਦਾ। ਅੰਮ੍ਰਿਤ ਛਕਾਂ ਨਾ ਛਕਾਂ, ਦੋ ਰਾਹ ਪੈ ਗਏ ਨਾ, ਗੁਰਦੁਆਰੇ ਜਾਵਾਂ ਨਾ ਜਾਵਾਂ, ਕਥਾ ਜਾਵਾਂ ਨਾ ਜਾਵਾਂ, ਰਹਿਤ ਰੱਖਾਂ ਜਾਂ ਨਾ ਰੱਖਾਂ, ਆਹ ਕੰਮ ਕਰਾਂ ਜਾਂ ਨਾ ਕਰਾਂ, ਇਹ ਦੋ ਰਾਹਾਂ ਦੇ ਵਿੱਚ। ਇਸ ਪ੍ਰਕਾਰ ਇਹ ਜਿਹੜੀ ਦੁਰਮਤ ਭੈੜੀ ਮਤ ਵਾਲਾ ਐਸਾ ਕਰਦਾ ਰਹਿੰਦਾ।
ਪੂਰਾ ਸਤਿਗੁਰ ਭਗਤ ਜਰੜਾਏ,
ਜਿਸ ਪੁਰਖ ਨੂੰ ਪੂਰਨ ਸਤਿਗੁਰੂ ਪ੍ਰਭੂ ਦੀ ਪ੍ਰੇਮਾ ਭਗਤੀ ਪੱਕੀ ਕਰਾ ਦਿੰਦੇ, ਦ੍ਰਿੜ ਕਰਾ ਦਿੰਦੇ, ਦ੍ਰਿੜ ਨਾਮ ਹੀ ਪੱਕੇ ਹੋਣ ਦਾ।
ਗੁਰ ਕੈ ਸ਼ਬਦ ਹਰ ਨਾਮ ਚਿੱਤ ਲਾਏ,
ਉਹ ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਮਨ ਨੂੰ ਲਾਏ ਲਾਉਂਦਾ ਹੈ।
ਮਨ ਤਨ ਹਰ ਰਵਿਆ ਘੱਟ ਅੰਤਰ,
ਉਸ ਨੇ ਹੀ ਮਨ ਹਿਰਦੇ ਤੇ ਤਨ ਸਰੀਰ ਕਰਕੇ ਆਪਣੇ ਘੱਟ ਅੰਤਸਕਰਨ ਦੇ ਅੰਤਰ ਵਿੱਚ ਹਰ ਪ੍ਰਭੂ ਦੇ ਜਸ ਨੂੰ ਰਵਿਆ ਨਾਮ ਉਚਾਰਨ ਕਰਦਾ, ਉਚਾਰਨ ਕੀਤਾ ਹੈ।
ਮਨ ਭੀਨੈ ਭਗਤ ਸਲਾਹਾ ਹੈ,
ਉਹਦਾ ਮਨ, ਮਨ ਨਾਮ ਹੈ ਹਿਰਦੇ ਦਾ, ਪ੍ਰਭੂ ਦੇ ਪ੍ਰੇਮ ਚ ਭੀਨੈ ਭਿੱਜ ਜਾਂਦਾ ਹੈ, ਅਤੇ ਉਹ ਪ੍ਰਭੂ ਦੀ ਭਗਤੀ ਦੁਆਰਾ ਫਿਰ ਪ੍ਰਭੂ ਨੂੰ ਸਲਾਹਾ ਸਲਾਉਂਦਾ ਰਹਿੰਦਾ ਹੈ। ਜੇ
ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ,
ਮੇਰਾ ਸੱਚਾ ਪ੍ਰਭੂ ਪਰਮੇਸ਼ਰ ਪ੍ਰਤੱਖ ਅਸੁਰ ਦੈਤਾਂ ਨੂੰ ਉਹ ਸੰਘਾਰਨ ਵਾਲਾ ਹੈ, ਭਾਵ ਕਿ ਸਤਯੁਗ ਦੇ ਵਿੱਚ ਵੀ ਹਰਨਾਕਸ਼ ਵਰਗਿਆਂ ਨੂੰ ਨੌਹਾਂ ਨਾਲ ਪਾੜ ਦਿੱਤਾ ਕਿ ਪ੍ਰਭੂ ਜੀ ਨੇ ਤ੍ਰੇਤੇ ਦੇ ਵਿੱਚ ਖਰ ਦੂਖਣ ਵਰਗੇ ਦੈਤਾਂ ਨੂੰ ਮਾਰ ਦਿੱਤਾ, ਰਾਵਣ ਵਰਗਿਆਂ ਨੂੰ ਮਾਰ ਦਿੱਤਾ, ਤੇ ਦੁਆਪਰ ਦੇ ਵਿੱਚ ਕੰਸ ਵਰਗੇ ਰਾਕਸ਼ਾਂ ਨੂੰ ਮਾਰ ਦਿੱਤਾ, ਅਤ ਕਰਨ ਵਾਲੇ ਇਹ ਸਰਗੁਣ ਸਰੂਪ ਧਾਰਨ ਕਰਕੇ ਵੀ ਮੇਰਾ ਪ੍ਰਭੂ ਉਹ ਅਸੁਰ ਬਿਰਤੀ ਵਾਲੇ ਜਿਹੜੇ ਰਾਕਸ਼ ਲੋਕ ਨੇ ਉਹਨਾਂ ਨੂੰ ਮਾਰਦੇ ਆ, ਤੇ ਕਲਯੁਗ ਦੇ ਅੰਦਰ ਭਾਈ ਛੇਵੇਂ ਤੇ ਦਸਵੇਂ ਜਾਮੇ ਦੋਨਾਂ ਜੇ ਦੁਸ਼ਟ ਪੁਰਸ਼ ਉਹੀ ਫਿਰ ਮਨੁੱਖਾ ਜਾਤੀ ਚ ਆਏ ਹੋਏ ਉਹਨਾਂ ਦਾ ਸੰਘਾਰ ਕੀਤਾ ਮਹਾਰਾਜ ਸਾਹਿਬ ਨੇ। ਤੇ ਇਸ ਪ੍ਰਕਾਰ ਫਿਰ ਦੂਸਰਾ ਹੈ ਦੁਆਰੇ ਫਿਰ ਬੋਲੋ ਜੀ।
ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ,
ਮੇਰਾ ਪ੍ਰਭੂ ਸੱਚਾ ਸਤ ਸਰੂਪ ਤ੍ਰੈ ਕਾਲ ਆਵਾਜ ਸਰੂਪ ਹੈ। ਅਸੁਰ ਕਿਹੜੇ ਨੇ? ਕਾਮ ਕ੍ਰੋਧ, ਇਹ ਨੇ ਦੈਤ ਸਾਡੇ ਅੰਦਰ, ਇਹਨਾਂ ਦਾ ਸੰਘਾਰ ਕਰਨ ਵਾਲਾ ਨਾਸ ਕਰਨ ਵਾਲਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗਵੇਬ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਉਹ ਗੁਰੂ ਕਿਰਪਾ ਕਰੇ।
ਗੁਰ ਕਾ ਸ਼ਬਦ ਭਗਤ ਨਿਸਤਾਰਣ,
ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਅਤੇ ਆਪਣੀ ਭਗਤ ਭਗਤੀ ਕਰਵਾ ਕੇ ਸੰਸਾਰ ਸਮੁੰਦਰ ਤੋਂ ਨਿਸਤਾਰਨ ਵਾਲਾ, ਨਿਸਪ੍ਰਪੰਚ ਤੋਂ ਪਾਰ ਕਰਨ ਵਾਲਾ ਹੈ, ਮੁਕਤੀ ਦੇ ਕਿਨਾਰੇ ਤੇ ਪਹੁੰਚਾ ਦਿੰਦਾ।
ਮੇਰਾ ਪ੍ਰਭ ਸਾਚਾ ਸਦ ਹੀ ਸਾਚਾ,
ਮੇਰਾ ਪ੍ਰਭੂ ਉਹ ਭਾਈ ਸਦੀਵ ਕਾਲ ਸੱਚ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕੋ ਸੀ ਵੀ ਸੱਚ। ਸੱਚ ਹੁੰਦਾ ਹੀ ਉਹ ਹੈ ਜਿਹੜਾ ਹਮੇਸ਼ਾ ਸਦੀਵ ਰਹੇ। ਤੇ ਵੇਦ ਦੀ ਸੁਰਤੀ ਆਉਂਦੀ ਹੈ ਤ੍ਰੈ ਕਾਲ ਬਦ ਤੰਗ ਸਤਤਿਅੰ, ਇਹਦਾ ਮਤਲਬ ਹੈ ਜੋ ਤਿੰਨੋਂ ਕਾਲੋਂ ਮੇਂ ਜਿਸਕਾ ਵਾਦ ਨਾ ਹੋ ਵੋ ਸੱਤ ਹੈ, ਜਿਹਦਾ ਕਦੇ ਵੀ ਨਾਸ ਨਾ ਹੋਵੇ ਉਹਨੂੰ ਸੱਤ ਕੀ ਹੈ। ਆਦ ਸੱਚ ਜੁਗਾਦ ਸੱਚ, ਮਹਾਰਾਜ ਨੇ ਸੌਖੀ ਬੋਲੀ ਚ ਉਹੀ ਗਿਆਨ ਦਿੱਤਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਮੇਰਾ ਪ੍ਰਭ ਸਾਚਾ ਸਦ ਹੀ ਸੱਚਾ, ਹਮੇਸ਼ਾ ਹੀ ਸੱਚਾ ਹੈ, ਸਾਚਾ ਸਾਹਿਬ ਸੱਚ ਨਾਇ ਭਖਿਆ ਪਾਉ ਪਾਰ, ਸਦਾ ਹੀ ਸੱਚ ਹੈ ਮੇਰਾ ਵਾਹਿਗੁਰੂ ਪਰਮੇਸ਼ਰ।
ਸਿਰ ਸਾਹ ਪਾਤਸ਼ਾਹ ਹੈ,
ਉਹ ਸਾਹ ਸਾਹੂਕਾਰਾਂ ਦਾ ਤੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਰਾਜਿਆਂ ਦਾ ਵੀ, ਰਾਜਿਆਂ ਦੇ ਉੱਪਰ ਸ਼੍ਰੋਮਣੀ ਰਾਜਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਕਿਹੜਾ ਪਾਤਸ਼ਾਹ ਜਿਹੜਾ ਨਹੀਂ ਝੁਕਿਆ, ਆ ਕਰਕੇ ਬਾਬਰ ਵਰਗਿਆਂ ਨੂੰ ਵੀ ਝੁਕਾ ਦਿੱਤਾ ਗੁਰੂ ਨਾਨਕ ਸਾਹਿਬ ਨੇ। 1100 ਚੁੱਕੀਆਂ ਚੱਲੀਆਂ ਏਮਨਾਬਾਦ ਦੇ ਅੰਦਰ, ਗੁਰੂ ਬਾਬਾ ਜੀ ਤਾਂ ਚੱਲਣੀ, ਬਾਕੀ ਦੇ 1100 ਕਹਿੰਦੀ ਸੀ, ਸਭ ਦੀਆਂ ਚੱਕੀਆਂ ਆਪ ਹੀ ਚੱਲੀਆਂ, ਇਹ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ। ਸੋ ਇਸ ਕਰਕਾਰ ਸਾਧ ਸਿੰਘ ਜੀ ਵੀ ਸਿਰ ਸਾਹਾਂ ਪਾਤਸ਼ਾਹ, ਪਾਤਸ਼ਾਹ ਦਾ ਵੀ ਪਾਤਸ਼ਾਹ। ਤੇ ਜਿਵੇਂ 6ਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ ਕੀਤਾ ਸੀ, ਪ੍ਰਸ਼ਨ ਕੀਤਾ ਮਹਾਰਾਜ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਮੈਂ ਸਾਰੇ ਹਿੰਦੁਸਤਾਨ ਦੇ ਜਿੰਨੇ ਰਾਜੇ ਨੇ ਉਹਨਾਂ ਦਾ ਵੀ ਮੈਂ ਰਾਜਿਆਂ ਦਾ ਰਾਜਾ, ਮੈਂ ਪਾਤਸ਼ਾਹ, ਦਿੱਲੀ ਦਾ ਤਖ਼ਤ ਮੇਰੇ ਕੋਲ ਹੈ ਵੀ, ਪਰ ਮੈਨੂੰ ਪਾਤਸ਼ਾਹ ਤਾਂ ਕਹਿੰਦੇ ਆ ਪਰ ਸੱਚਾ ਪਾਤਸ਼ਾਹ ਕੋਈ ਨਹੀਂ ਕਹਿੰਦਾ, ਇਹ ਕੀ ਕਾਰਨ ਹੈ? ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ, ਤਖ਼ਤ ਕੋਈ ਨਹੀਂ ਤੁਹਾਡੇ ਕੋਲ। ਮਹਾਰਾਜ ਹੱਸ ਪਏ, ਕਹਿੰਦੇ ਜਹਾਂਗੀਰ ਬਈ ਇਹ ਜਿਹੜੀ ਤੂੰ ਗੱਲ ਮੈਨੂੰ ਪੁੱਛੀ ਹੈ ਵੀ ਮੈਂ ਕਿਹੜਾ ਕਿਸੇ ਨੂੰ ਕਿਹਾ ਵੀ ਮੈਨੂੰ ਸੱਚਾ ਪਾਤਸ਼ਾਹ ਕਹੋ, ਮੈਨੂੰ ਕੱਲਾ ਕੋਈ ਹਰਗੋਬਿੰਦ ਕਹਿ ਦੇਵੇ ਮੈਨੂੰ ਤਾਂ ਕੋਈ ਫਰਕ ਨਹੀਂ, ਕੋਈ ਗੁਰੂ ਹਰਗੋਬਿੰਦ ਸਾਹਿਬ ਕਹਿੰਦਾ, ਕੋਈ ਸਤਿਗੁਰੂ ਕਹਿੰਦਾ, ਭਾਈ ਹੁਣ ਮੈਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਕਿਸੇ ਨੂੰ ਨਹੀਂ ਚਿੱਠੀ ਪਾਈ ਵੀ ਮੈਨੂੰ ਸੱਚਾ ਪਾਤਸ਼ਾਹ ਕਹੋ, ਇਹਨਾਂ ਦੀ ਭਾਵਨਾ। ਕਹਿੰਦਾ ਜੀ ਫਿਰ ਇਹਨਾਂ ਦੀ ਭਾਵਨਾ ਜਿਹੜਾ ਕਿਆ ਬਾਤ ਹੋਈ ਵੀ ਮੇਰੇ ਸਮਝ ਤੋਂ ਬਾਹਰ ਹੈ? ਮਹਾਰਾਜ ਕਹਿੰਦੇ ਕੋਈ ਨਹੀਂ, ਸਮਝ ਆ ਜਾਊਗੀ, ਸਮਾਂ ਆਊਗਾ। ਆਗਰੇ ਚਲੇ ਗਏ, ਸ਼ਿਕਾਰ ਖੇਡਣ ਵਾਸਤੇ ਗਏ ਹੈ ਤੇ ਮਹਾਰਾਜ ਸਾਹਿਬ ਜਹਾਂਗੀਰ ਨਾਲ ਹੈ, ਜਿੱਥੇ ਇਹਦਾ ਸਾਧ ਸਿੰਘ ਜੀ ਅਕਬਰ ਦੇ ਚਾਚੇ ਦਾ ਜਿਹੜਾ ਸੀ ਨਾ ਉਹ ਉਧਾਰ ਕੀਤਾ ਸੀ। 6 ਦੀ ਜੂਨ ਚ ਪਿਆ ਸੀ ਲੰਮੇ ਪ੍ਰਸੰਗ ਨੂੰ, ਅੰਮ੍ਰਿਤ ਵੇਲੇ ਸਾਖੀਆਂ ਦਾ ਸਮਾਂ ਨਹੀਂ ਹੁੰਦਾ, ਗੁਰਬਾਣੀ ਦੇ ਅਰਥਾਂ ਨੂੰ ਜ਼ਿਆਦੇ ਮਹਾਂਪੁਰਖ ਇਹ ਕਹਿੰਦੇ ਭਾਈ ਸਾਖੀ ਨੂੰ ਛੋਟਾ ਰੂਪ ਕਰਕੇ ਲਾਉਣਾ। ਤੇ ਉਹ ਇਸ ਤਰ੍ਹਾਂ ਕਿਉਂ ਇੱਥੇ ਸਿਰ ਸਾਹਾਂ ਪਾਤਸ਼ਾਹ ਹੈ, ਸ਼ਾਹਾਂ ਦੇ ਬਾਦਸ਼ਾਹ ਦਾ ਬਾਦਸ਼ਾਹ ਕਿਵੇਂ ਆ? ਗੁਰੂ ਇੱਕ ਆਗਰੇ ਚ ਘਾਹੀ ਰਹਿੰਦਾ ਸੀ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸੀ ਅਜੇ ਕੀਤੇ, ਗੁਰੂ ਅਰਜਨ ਦੇਵ ਤੋਂ ਸਿੱਖੀ ਧਾਰਨ ਕੀਤੀ ਹੈ। ਰੋਜ਼ ਦੀ ਰੋਜ਼ ਵਿਚਾਰਾ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ, ਜਾਵੇ ਕਿੱਥੇ, ਟਾਈਮ ਤਾਂ ਮਿਲਿਆ ਹੀ ਨਾ। ਉਹਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਉਹਨੇ ਸਾਧ ਸਿੰਘ ਜੀ ਘਾਹ ਜਿਹੜੀ ਵੇਚ ਕੇ ਪਰਿਵਾਰ ਨੂੰ ਰੋਟੀ ਖਿਲਾਉਂਦਾ ਸੀ, ਕਹਿੰਦਾ ਅੱਜ ਪਰਿਵਾਰ ਭਾਵੇਂ ਭੁੱਖਾ ਰਹਿ ਜਾਏ, ਉਹ ਘਾਹ ਵੇਚਿਆ, ਮਨਸੂਰੀ 4 ਪੈਸੇ ਕੋਲ ਲਏ, ਕਿਤੇ ਟਕਾ ਲਿਖਿਆ ਕਿਤੇ ਮਨਸੂਰੀ 4 ਪੈਸੇ ਹੁੰਦੇ ਸੀ ਉਹ, ਤੇ ਉਹ ਲੈ ਕੇ ਚੱਲ ਪਿਆ। ਤੰਬੂ ਲੱਗੇ ਹੋਏ, ਉਹ ਕੁਦਰਤੀ ਜਹਾਂਗੀਰ ਦਾ ਤੰਬੂ ਸੀ ਜਿਹੜਾ, ਹੁਣ ਦੋਨਾਂ ਤੰਬੂਆਂ ਤੇ ਦਰਬਾਨ ਚ ਓਕੇ ਪਹਿਰਾਵਾ ਉਸੇ ਤਰ੍ਹਾਂ ਸ਼ਾਹੀ ਮਹਾਰਾਜ ਸਾਹਿਬ ਦਾ। ਉਹਨੇ ਦੇਖਿਆ ਜਹਾਂਗੀਰ ਵਾਲੇ ਤੰਬੂ ਦੇ ਮੂਹਰੇ ਖੜ ਕੇ ਕਹਿੰਦਾ ਜੀ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੋ ਮੈਂ ਦਰਸ਼ਨ ਕਰਨੇ। ਜਹਾਂਗੀਰ ਨੇ ਸੁਣ ਲਿਆ, ਕਹਿੰਦਾ ਉਹ ਜਲਦੀ ਆਉਣ ਦੇ, ਇਹਨੂੰ ਮਸਾਂ ਆਇਆ ਸੱਚਾ ਪਾਤਸ਼ਾਹ ਕਹਿਣ ਵਾਲਾ, ਆਉਣ ਦੇ ਅੰਦਰ। ਅੱਗੇ ਆ ਕੇ 4 ਪੈਸੇ ਰੱਖੇ, ਮੱਥਾ ਟੇਕਿਆ ਤੇ ਕਹਿੰਦੇ ਦੱਸ ਬਈ ਕੀ ਚਾਹੁੰਦਾ? ਕਹਿੰਦਾ ਮਹਾਰਾਜ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਆ ਗਰਭ ਬਸੇਰਾ। ਮਹਾਰਾਜ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ, ਮੈਂ ਘਾਹੀ ਹਾਂ, ਹੋਰ ਤਾਂ ਕੁਛ ਕਰੇ ਨਹੀਂ ਸਕਦਾ, ਮੇਰੇ ਕੋਲ ਜਪ ਤਪ ਨਹੀਂ ਹੋਣਾ, ਤੁਸੀਂ ਕਿਰਪਾ ਕਰਕੇ ਮੁਕਤ ਕਰ ਦਿਓ। ਜਹਾਂਗੀਰ ਕਹਿੰਦਾ ਮੁਕਤ ਤੇ ਮੁਕਤ ਮੈਂ ਕਿਵੇਂ ਕਰ ਦੂੰਗਾ, ਤੂੰ ਐਂ ਕਰ, ਤੂੰ ਧਨ ਪਦਾਰਥ ਲੈ ਲੈ, ਤੇਰੀ ਗਰੀਬੀ ਚੱਕੀ ਜਾਊ। ਕਹਿੰਦਾ ਨਾ ਜੀ। ਕਹਿੰਦੇ ਤੈਨੂੰ ਰਾਜ ਦੇ ਦਿੰਦੇ ਆ। ਕਹਿੰਦਾ ਨਾ ਜੀ। 4 ਪਿੰਡਾਂ ਦਾ, 10 ਪਿੰਡਾਂ ਦਾ, 20 ਪਿੰਡ, ਨਾ ਜੀ। ਇੱਕ ਸੂਬਾ ਦੇ ਦਈਏ ਤੈਨੂੰ। ਕਹਿੰਦਾ ਨਾ ਜੀ, ਸਾਰੇ ਹਿੰਦੁਸਤਾਨ ਦਾ ਰਾਜ ਵੀ ਨਹੀਂ ਮੈਨੂੰ ਚਾਹੀਦਾ, ਮੈਨੂੰ ਤਾਂ ਮੁਕਤੀ ਚਾਹੀਦੀ ਹੈ। ਜਹਾਂਗੀਰ ਕਹਿੰਦਾ ਓਹੋ। ਕਹਿੰਦਾ ਵੀ ਅੱਜ ਪਹਿਲੇ ਦਿਨ ਹਾਰ ਖਾਧੀ ਹੈ, ਉਹਨੂੰ ਕਹਿਣਾ ਪਿਆ। ਕਹਿੰਦੇ ਭਾਈ ਫਿਰ ਮੁਕਤੀ ਦੇ ਦਾਤੇ ਦਾ ਤੰਬੂ ਅੱਗੇ ਹੈ, ਇਹ ਤਾਂ ਮੈਂ ਤਾਂ ਦੁਨਿਆਵੀ ਬਾਦਸ਼ਾਹ ਜਹਾਂਗੀਰ ਹਾਂ। ਮੈਂ ਕਹਿੰਦਾ ਓਹੋ। ਕਹਿੰਦਾ ਫੜਾਓਰਾ ਮੇਰੇ ਪੈਸੇ, 4 ਪੈਸੇ। ਕਹਿੰਦਾ ਮੈਂ ਤਾਂ ਕਹਿੰਦਾ ਭ੍ਰਿਸ਼ਟਿਆ ਗਿਆ, ਮੈਂ ਤੈਨੂੰ ਮੱਥਾ ਟੇਕਦਾ, ਗੁਰੂ ਕਾ ਸਿੱਖ ਕਿਸੇ ਝੂਠੇ ਬਾਦਸ਼ਾਹ ਨੂੰ ਮੱਥਾ ਨਹੀਂ ਟੇਕਦਾ। ਉਹਦੀ ਇਨਸਲਟ ਕਰਕੇ ਤੁਰ ਪਿਆ। ਜਹਾਂਗੀਰ ਤੰਬੂ ਦੇ ਓਹਲੇ ਖੜਕੇ ਸੁਣਦਾ, ਕਹਿੰਦਾ ਵੀ ਦੇਖਦੇ ਹਾਂ ਵੀ ਗੁਰੂ ਸਾਹਿਬ ਕੀ ਕਹਿੰਦੇ ਕੀ ਕਹਿੰਦਾ। ਜਾ ਕੇ ਸਾਧ ਸਿੰਘ ਜੀ ਸਿੱਖ ਨੂੰ ਕਹਿੰਦਾ ਜੀ ਵੀ ਮੈਂ ਸੱਚੇ ਪਾਤਸ਼ਾਹ ਦੇ। ਕਹਿੰਦੇ ਜਾ ਭਾਈ, ਜੇ ਦਰ ਆਪਦ ਜਾ ਤੋਂ ਹਟ ਕੇ ਨਾ ਹੀ ਕੋਏ। ਜਾ ਕੇ ਲੰਮਾ ਪੈ ਕੇ ਡੰਡੌਤ ਕਰਕੇ ਤਾਹਾਂ ਮਾਰ ਮਾਰ ਕੇ ਰੋਣ ਲੱਗ ਗਿਆ। ਮਰ ਗਿਆ, ਸਿੱਖਾ ਰੋਂਦਾ ਕਿਉਂ ਹੈ? ਕਹਿੰਦੇ ਮਹਾਰਾਜ ਗੁਰੂ ਨੂੰ ਸੁੱਚੀ ਵਸਤੂ ਦੇਈ ਦੀ ਹੈ, ਪਰ ਮੈਂ ਤਾਂ ਆਪਣਾ ਸਿਰ ਜੂਠਾ ਕਰ ਦਿੱਤਾ, ਪਹਿਲਾਂ ਝੂਠੇ ਬਾਦਸ਼ਾਹ ਨੂੰ ਸਿਰ ਝੋਕਿਆ, ਮੇਰਾ ਮਹਾਰਾਜ ਮੈਨੂੰ ਮਾਫ ਕਰ ਦਿਓ, ਗਲਤੀ ਹੋ ਗਈ ਮੇਰੇ ਕੋਲੋਂ, ਮੈਨੂੰ ਪਤਾ ਨਹੀਂ ਸੀ, ਧੋਖਾ ਹੋ ਗਿਆ ਮੇਰੇ ਨਾਲ। ਮਹਾਰਾਜ ਕਹਿੰਦੇ ਕੋਈ ਨਹੀਂ, ਭੁਲੇਖੇ 'ਚ ਹੋ ਗਿਆ, ਕੋਈ ਗੱਲ ਨਹੀਂ, ਉੱਠ ਤੂੰ ਦੱਸ ਕੀ ਚਾਹੀਦਾ। ਕਹਿੰਦਾ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ, ਔਰ ਗਰੀਬੀ ਚੰਗੀ ਹੈ, ਚਾਹੇ ਘਾਹ ਖੋਦ ਕੇ ਗੁਜ਼ਾਰਾ ਕਰਨਾ, ਮੈਨੂੰ ਮਹਾਰਾਜ ਮੁਕਤੀ ਚਾਹੀਦੀ ਹੈ। ਮਹਾਰਾਜ ਕਹਿੰਦੇ ਅੱਛਾ ਸਿੱਖਾ, ਤੈਨੂੰ ਵੀ ਮੁਕਤ ਕੀਤਾ, ਤੇਰੀਆਂ ਕੁਲਾਂ ਨੂੰ ਵੀ ਮੁਕਤ ਕੀਤਾ। ਜਹਾਂਗੀਰ ਆ ਗਿਆ, ਕਹਿੰਦਾ ਮਹਾਰਾਜ ਬੜੀ ਸਸਤੀ ਲਾਤੀ ਮੁਕਤੀ। ਮਹਾਰਾਜ ਕਹਿੰਦੇ ਜਹਾਂਗੀਰ ਸਸਤੀ ਹੈ, ਇਹਦੇ ਬਦਲੇ ਤੂੰ ਰਾਜ ਦਿੰਦਾ ਸੀ ਇਹਨੂੰ, ਉਹ ਤਾਂ ਲਿਆ ਨਹੀਂ, ਠੋਕਰ ਮਾਰੀ ਉਹਨੂੰ, ਮੁਕਤੀ ਸਸਤੀ ਨਹੀਂ ਹੈ। ਕਹਿਣ ਲੱਗਿਆ ਸੱਚੇ ਪਾਤਸ਼ਾਹ ਜੇ ਮੈਂ ਤੁਹਾਨੂੰ ਸ਼ੰਕਾ ਕੀਤੀ ਸੀ, ਮੈਨੂੰ ਉੱਤਰ ਮਿਲ ਗਿਆ ਸਿੱਖ ਦੇ ਰਾਹੀਂ। ਕਹਿੰਦੇ ਧੰਨ ਹੋਏ ਤੂੰ ਗੁਰੂ ਕਿਆ ਸਿੱਖਾ, ਐਡਾ ਨਿਸ਼ਚਾ ਹਿੰਦੁਸਤਾਨ ਦੇ ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ, ਧੰਨ ਗੁਰੂ, ਧੰਨ ਗੁਰੂ ਕੇ ਸਿੱਖ। ਇਸ ਕਰਕੇ ਕਹਿੰਦੇ ਮਹਾਰਾਜ ਅੱਜ ਮੈਨੂੰ ਪਤਾ ਚੱਲ ਗਿਆ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ, ਮੈਂ ਇਕੱਲਾ ਦੁਨੀਆਂ ਦਾ ਪਾਤਸ਼ਾਹ ਹਾਂ, ਇਸ ਕਰਕੇ ਸਿਰ ਸਾਹਾਂ ਪਾਤਸ਼ਾਹ ਆਏ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹਾਂਜੀ ਅੱਗੇ ਚਲੋ ਜੀ।
ਸੇ ਭਗਤ ਸੱਚੇ ਤੇਰਾ ਮਨ ਪਾਏ,
ਹੇ ਪ੍ਰਭੂ ਜੀ ਸੇ ਉਹ ਭਗਤ ਸੱਚੇ ਜੀਵਨ ਵਾਲੇ ਨੇ ਜੋ ਤੇਰੇ ਮਨ ਹਿਰਦੇ ਭਾਏ ਚੰਗੇ ਲੱਗੇ ਨੇ, ਜਿਹੜੇ ਤੇਰੇ ਦਰ ਦੇ ਉੱਤੇ। ਬੋਲ ਦੋ ਜੀ ਅੱਗੇ।
ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ,
ਤੇਰੇ ਸਤਸੰਗਤ ਰੂਪੀ ਦਰ ਦੁਆਰੇ ਤੇ, ਗਿਆਨ ਰੂਪੀ ਦਰ ਦਰਬਾਰੇ ਤੇ ਇਸਥਿਤ ਹੋ ਕੇ ਤੇਰਾ ਕੀਰਤਨ ਜਸ ਕਰੇ ਕਰਦੇ ਨੇ, ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਲੋਕ ਪ੍ਰਲੋਕ ਸੁਹਾਏ ਸੋਭਨੀਕ ਹੋਏ ਹਨ।
ਸਾਚੀ ਬਾਣੀ ਅਨਦਿਨ ਗਾਵਹਿ,
ਉਹ ਸੱਚੇ ਗੁਰਾਂ ਦੀ ਸੱਚੀ ਬਾਣੀ ਰਾਤ ਦਿਨ ਗਾਉਂਦੇ ਰਹਿੰਦੇ ਹਨ, ਇਸ ਕਰਕੇ
ਨਿਰਧਨ ਕਾ ਨਾਮ ਹੀ ਸਾਹਾ ਹੈ,
ਨਿਰਧਨ ਧਨ ਤੋਂ ਹੀਣਿਆਂ ਨੇ ਪ੍ਰਭੂ ਦਾ ਨਾਮ ਹੀ ਬੇਸਾਹਾ ਖਰੀਦਣਾ ਕੀਤਾ, ਧਨ ਤੋਂ ਹੀਣਿਆਂ ਦਾ ਪ੍ਰਭੂ ਦੇ ਨਾਮ ਰੂਪੀ, ਤੇ ਉਹ ਨਾਮ ਉੱਪਰ ਹੀ ਬੇਸਾਹਾ ਭਰੋਸਾ ਹੈ, ਬੇਸਾਹ ਨਾਮ ਭਰੋਸੇ ਦਾ ਵੀ ਹੁੰਦਾ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ, ਉਹ ਨਿਰਧਨ ਹੈ ਜਿਹਦੇ ਹਿਰਦੇ ਚ ਨਾਮ ਨਹੀਂ ਹੈ।
ਜਿਨ ਆਪੇ ਮੇਲ ਵੀ ਛੋੜ ਹੈ ਨਾਹੀ,
ਹੇ ਪ੍ਰਭੂ ਜਿਨ੍ਹਾਂ ਤੂੰ ਆਪ ਹੀ ਆਪਣੇ ਸਰੂਪ ਨਾਲ ਮੇਲ ਲੈਣਾ, ਫਿਰ ਉਹ ਕਦੇ ਵੀ ਵਿਛੜਦੇ ਨਹੀਂ ਹਨ।
ਗੁਰ ਕੈ ਸ਼ਬਦ ਸਦਾ ਸਲਾਹੀ,
ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਹਮੇਸ਼ਾ ਤੇਰੀ ਸਲਾਹੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਜੇ।
ਸਭਨਾ ਸਿਰ ਤੂੰ ਇੱਕੋ ਸਾਹਿਬ,
ਹੇ ਪ੍ਰਭੂ ਸਭਨਾ ਸਾਰਿਆਂ ਦੇ ਸਿਰ ਦੇ ਉੱਪਰ ਇੱਕੋ ਇੱਕ ਸਾਹਿਬ ਮਾਲਕ ਹੈ ਤੂੰ, ਹੋਰ ਨੀ ਕੋਈ ਤੇਰੀ ਬਰਾਬਰੀ ਕਰ ਸਕਦਾ, ਇਸ ਪ੍ਰਕਾਰ ਤੂੰ ਹੈ ਮਹਾਰਾਜ, ਤੇਰੀ ਸਮਤਾ ਕਰਨ ਵਾਲਾ ਕੋਈ ਨਹੀਂ ਹੈ, ਕੋ ਹਰ ਸਮਾਨ ਨਹੀਂ ਰਾਜਾ।
ਸ਼ਬਦ ਨਾਮ ਸਲਾਹਾ ਹੈ,
ਗੁਰਾਂ ਦੇ ਉਪਦੇਸ਼ ਦੁਆਰਾ ਗੁਰਮੁਖ ਤੇਰਾ ਨਾਮ ਸਲਾਹਾ ਸਲਾਉਂਦੇ ਰਹਿੰਦੇ ਹਨ ਜੇ।
ਬਿਨ ਸ਼ਬਦ ਤੁਧਨੋ ਕੋਈ ਨਾ ਜਾਣੇ,
ਪ੍ਰਭੂ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨ ਬਗੈਰ ਤੁਧਨੋ ਤੈਨੂੰ ਕੋਈ ਵੀ ਨਹੀਂ ਜਾਣੀ, ਜਾਣ ਸਕਦਾ ਹੈ ਜਾਣਦਾ ਹੈ।
ਤੁਧ ਆਪੇ ਕਥੀ ਅਕਥ ਕਹਾਣੀ,
ਤੂੰ ਆਪ ਹੀ ਗੁਰੂ ਸਰੂਪ ਧਾਰਨ ਕਰਕੇ ਇਹ ਆਪ ਦੇ ਅਕਥ ਕਥਨ ਤੋਂ ਰਹਿਤ ਸਰੂਪ ਦੀ ਕਹਾਣੀ ਕਥੀ ਕਥਨ ਕੀਤੀ ਹੈ ਕਿ ਉਹ ਤਟਸਥੀ ਲੱਖਣਾ ਵਾਲੀ ਸਰੂਪ ਲੱਖਣਾ ਵਾਲੀ ਕਥਾ ਜਿਹੜੀ ਹੈ ਉਹ ਜਿਹੜੀ ਹੈ ਸ਼ਕਤੀ ਬਿਰਤੀ ਕਰਕੇ ਕਥਨ ਨਾ ਹੋਵੇ, ਲੱਖਣਾ ਬਿਰਤੀ ਕਰਕੇ ਕਥਨ ਹੋਵੇ, ਇਹ ਆਪ ਹੀ ਗੁਰੂ ਸਰੂਪ ਹੋ ਕੇ ਦੱਸਿਆ ਹੈ।
ਆਪੇ ਸ਼ਬਦ ਸਦਾ ਗੁਰਦਾਤਾ,
ਆਪ ਹੀ ਗੁਰੂ ਸਰੂਪ ਹੋ ਕੇ ਸਦਾ ਹਮੇਸ਼ਾ ਸ਼ਬਦ ਉਪਦੇਸ਼ ਦਾ ਦਾਤਾ ਹੈ।
ਹਰ ਨਾਮ ਜਪ ਸੰਬਾਹਾ ਹੈ,
ਹੇ ਪ੍ਰਭੂ ਗੁਰਮੁਖ ਜਨ ਤੇਰਾ ਨਾਮ ਜਪ ਕੇ ਤੇਰੇ ਸਰੂਪ ਵਿਚ ਸੰਬਾਹਾ ਪਹੁੰਚ ਜਾਂਦੇ ਹਨ।
ਤੂੰ ਆਪੇ ਕਰਤਾ ਸਿਰਜਣਹਾਰਾ,
ਹੇ ਸਿਰਜਣਹਾਰਾ ਰਚਨਹਾਰ, ਰਚਨਹਾਰ ਹੈ ਤੂੰ, ਤੂੰ ਆਪ ਹੀ ਕਰਤਾ ਪੁਰਖ ਹੈ, ਜਗਤ ਨੂੰ ਰਚਣ ਵਾਲਾ ਹੈ, ਐਸਾ ਹੈ।
ਤੇਰਾ ਲਿਖਿਆ ਕੋਈ ਨਾ ਮਿਟਣਹਾਰਾ,
ਤੇਰਾ ਲਿਖਿਆ ਹੋਇਆ ਲੇਖਾ ਕੋਈ ਵੀ ਮਿਟਣ ਨੂੰ ਸਮਰੱਥ ਨਹੀਂ ਹੈ, ਮਿਟਣ ਮਿਟਾਉਣ ਵਾਲਾ ਨਹੀਂ ਹੈ ਜੇ।
ਗੁਰਮੁਖ ਨਾਮ ਦੇਵਹਿ ਤੂੰ ਆਪੇ,
ਤੂੰ ਆਪ ਹੀ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਆਪਣਾ ਨਾਮ ਦੇਵਹਿ ਦਿੰਦਾ ਹੈ।
ਸਹਸਾ ਗਣਤ ਨਾ ਤਾਹਾ ਹੈ,
ਫਿਰ ਤਾਹਾਂ ਉਹਨਾਂ ਨੂੰ ਕੋਈ ਸੰਸਾ ਨਹੀਂ ਰਹਿੰਦਾ, ਨਾ ਹੀ ਉਹਨਾਂ ਦੇ ਕਰਮਾਂ ਦੀ ਗਣਤ ਗਿਣਤੀ ਹੁੰਦੀ ਹੈ। ਫਿਰ
ਭਗਤ ਸੱਚੇ ਤੇਰਾ ਦਰਬਾਰੇ,
ਹੇ ਪ੍ਰਭੂ ਤੇਰੇ ਸੱਚਖੰਡ ਰੂਪੀ ਦਰਬਾਰੇ ਦਰਬਾਰ ਵਿੱਚ ਭਗਤ ਜਨ ਸੱਚੇ ਜੀਵਨ ਵਾਲੇ, ਉਹ ਭਗਤ ਸੱਚੇ ਤੇਰਾ ਦਰਬਾਰੇ ਚੰਗੇ ਜੀਵਨ ਵਾਲੇ ਜਿਹੜੇ ਨੇ ਉਹ ਤੇਰੇ ਦਰਬਾਰ ਵਿੱਚ ਪਹੁੰਚ ਜਾਂਦੇ ਨੇ। ਤੇਰੇ ਸੱਚਖੰਡ ਰੂਪੀ ਦਰਬਾਰੀ ਦਰਬਾਰ ਚ ਭਗਤ ਜਨ ਸੱਚੇ ਜੀਵਨ ਵਾਲੇ ਹਨ ਜਿਹੜੇ ਉਹੀ ਪਹੁੰਚਦੇ ਹਨ।
ਸਬਦ ਸੇਵਨ ਭਾਏ ਪਿਆਰੇ,
ਉਹ ਪਿਆਰੇ ਭਗਤ ਭਾਏ ਪ੍ਰੇਮ ਨਾਲ ਗੁਰਾਂ ਦੇ ਸ਼ਬਦ ਦੇ ਉਪਦੇਸ਼ ਨੂੰ ਸੇਵਨ ਸੇਵਦੇ ਹਨ ਜਾਂ ਸ਼ਬਦ ਦੁਆਰਾ ਪ੍ਰਭੂ ਨੂੰ ਸੇਵਦੇ ਹਨ, ਉਹ ਫਿਰ ਸੱਚੇ ਭਗਤ ਤੇਰੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਜੇ।
ਨਾਨਕ ਨਾਮ ਰਤੇ ਬੈਰਾਗੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਹੇ ਪ੍ਰਭੂ ਜੋ ਤੇਰੇ ਨਾਮ ਵਿੱਚ ਰਤੇ ਰੰਗੇ ਗਏ ਹਨ ਉਹ ਪੂਰਨ ਵੈਰਾਗੀ ਵੈਰਾਗਵਾਨ ਹਨ ਮਹਾਰਾਜ।
ਨਾਮੇ ਕਾਰਜ ਸੋਹਾ ਹੈ,
ਨਾਮੇ ਨਾਮ ਦੇ ਜਪਣ ਕਰਕੇ ਸਰਬਣ ਮੰਨਣ ਨਿਧਿਆਸਨ ਤਤ ਤੂੰ ਪਾਦਾ ਸੰਸ਼ੋਧਨ ਤੇ ਸਰੂਪ ਦੀ ਸਖਿਆਤਤਾ ਦਾ ਗਿਆਨ, ਗਿਆਨ ਰੂਪੀ ਕਾਰਜ ਇਹ ਹੈ ਕੰਮ ਅਸਲੀ ਸੋਹਾ, ਉਹ ਫਿਰ ਸੋਭਦਾ ਹੈ ਉਹਨਾਂ ਦਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਵਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਥੇ ਸਾਧ ਸਿੰਘ ਅੱਜ ਦੇ ਨਿਤਨੇਮ ਕਥਾ ਦੇ ਸਮਾਪਤ ਹੁੰਦੇ ਹੈ ਤੇ ਅੱਗੇ ਫਿਰ ਲੜੀਵਾਰ ਕਥਾ ਦੇ ਵਿੱਚ ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ ਇਹ ਕੱਲ ਨੂੰ ਆਏਗਾ ਸ਼ਬਦ, ਹੁਣ ਸਾਧ ਸਿੰਘ ਜੀ ਇੱਥੇ ਸਮਾਪਤੀ ਹੈ। ਸਮੇਂ ਅਨੁਸਾਰ ਹੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਆਓ ਭੁੱਲਾਂ ਚੁੱਕਾਂ ਦੀ ਖਿਮਾ ਮੰਗੀਏ ਤੇ ਜੋ ਅੱਖਰ ਸੰਥਿਆ ਦੇ ਵਿੱਚ ਉਚਾਰਨ ਭੇਦ ਆਏ ਹੈ ਜੋ ਵਿਸਰਾਮ ਆਏ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ, ਜਿੰਨੇ ਕੁ ਅਰਥ ਚੇਤੇ ਰਹਿ ਜਾਣ ਉਹਨਾਂ ਨੂੰ ਵੀ ਸਿਮਰਤੀ ਚ ਲੈਣਾ। ਅਸਲ ਦੇ ਵਿੱਚ ਇਹ ਸਮਾਧੀ ਆ ਗੁਰਸਿੱਖਾਂ ਦੀ ਕਿ ਸ਼ਬਦ ਮੁੱਖ ਵਿੱਚ ਹੋਵੇ, ਅਰਥ ਵਿੱਚ ਸਾਡੀ ਸੁਰਤ ਜੁੜ ਜਾਏ, ਏਦੋਂ ਵੱਡੀ ਸਮਾਧੀ ਕੋਈ ਨਹੀਂ ਹੈ ਗੁਰਸਿੱਖਾਂ ਦੀ। ਸਭ ਤੋਂ ਵੱਡੇ ਭਾਅ ਗੁਰਸਿੱਖਾਂ ਕੇ ਇਹ ਤਪੱਸਿਆ ਹੈ, ਭੋਰਿਆਂ ਚ ਬਹਿਣ ਨਾਲੋਂ ਵੱਡੀ ਤਪੱਸਿਆ ਹੈ, ਪਹਾੜਾਂ ਚ ਜਾਣ ਨਾਲੋਂ ਵੱਡੀ ਤਪੱਸਿਆ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸਾਧ ਸੰਗਤ ਦੀ ਗੁਫਾ ਦੇ ਵਿੱਚ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਇਹ ਇਸ ਪ੍ਰਕਾਰ ਭਾਈ ਗੁਰਦਾਸ ਨੇ ਦੱਸਿਆ। ਆਓ ਗੁਰੂ ਕਿਰਪਾ ਕਰੇ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਜੀ, ਇਹ ਸਾਡੇ ਸਵਾਸਾਂ ਨੂੰ ਸਫਲੇ ਕਰਨ ਦਾ ਜੋ ਤਰੀਕਾ ਮਹਾਰਾਜ ਨੇ ਬਖਸ਼ਿਆ ਹੈ ਅਸੀਂ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਇਹਨੂੰ ਕਰਦੇ ਰਹੀਏ ਜੀ।
ਭਗਤ ਸੱਚੇ ਤੇਰੇ ਦਰਬਾਰੇ, ਸਭ ਦੇ ਸੇਵਨ ਭਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।